ਰਾਮ ਸਿੰਘ ਜੀ, ਫਿਰ ਸੁਲੇਮਾਨ ਸਾਹਿਬ, ਸਾਰੇ ਵੇਟ ਕਰ ਰਹੇ ਹਾਂ ਜੀ ਗੁਰਦੇਵ ਜੀ, ਪਰ ਤੁਸੀਂ ਆਪਣੀ ਗੱਲ ਕਰੋ ਜੀ, ਗੋ ਹੈਡ, ਫਿਰ ਅਗਲੀ ਕਾਲਾਂ ਵੱਲ।
ਸਰ ਜੀ ਥੈਂਕ ਯੂ, ਮੈਂ ਜ਼ਿਆਦਾ ਟਾਈਮ ਨਹੀਂ ਲੈਂਦਾ, ਬੜਾ ਵਧੀਆ ਲੱਗਾ ਤੁਹਾਡੀ ਕੋਈ ਵੀ ਗੱਲਾਂ ਬਾਤਾਂ ਸੁਣ ਕੇ ਸਪੋਰਟਸ ਬਾਰੇ, ਤੇ ਤੁਸੀਂ ਮੌਕਾ ਦਿਓ ਹੋਰ ਜੀ, ਟਾਈਮ ਤੁਹਾਡਾ ਬਹੁਤ ਕੀਮਤੀ ਹੈ, ਥੈਂਕ ਯੂ ਸਰ।
ਥੈਂਕ ਯੂ ਸੋ ਮਚ ਜੀ, ਬਹੁਤ ਸ਼ੁਕਰੀਆ। ਹਾਂਜੀ ਪੁਰਸ਼ੋਤਮ ਸਾਹਿਬ, ਯੂ ਗੋ ਹੈਡ।
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਯਸ਼ਵੀ ਸਪੋਰਟਸ ਸਰ।
ਸਤਿ ਸ੍ਰੀ ਅਕਾਲ ਜੀ ਯਸ਼ਵੀ ਸਪੋਰਟਸ ਸਰ, ਬਹੁਤ ਵੈਲਕਮ।
ਜੁਦਵੀਰ ਜੀ, ਜੇ ਆਪਾਂ ਓਲੰਪਿਕ ਦੀ ਗੱਲ ਕਰੀਏ ਤਾਂ ਆਰਚਰੀ ਜਦ ਤੋਂ ਸ਼ੁਰੂ ਹੋਈ ਆ, ਸਾਊਥ ਕੋਰੀਆ ਨੇ ਕਿਸੇ ਨੂੰ ਲਾਗੇ ਨਹੀਂ ਲੱਗਣ ਦਿੱਤਾ।
ਜੀ ਜੀ ਜੀ,
ਐਵਰੀ ਟਾਈਮ ਗੋਲਡ ਮੈਡਲ ਚਾਹੇ ਟੀਮ ਦੇ ਹੋਣ, ਮੈਡਲ ਇੰਡੀਵਿਜੁਅਲ ਹੋਣ, ਸਾਊਥ ਕੋਰੀਆ ਕਿਸੇ ਨੂੰ ਲਾਗੇ ਨਹੀਂ ਲੱਗਣ ਦਿੰਦਾ ਜੀ। ਜਦ ਦੀ ਆਰਚਰੀ ਓਲੰਪਿਕ ਦੇ ਵਿੱਚ ਸ਼ੁਰੂ ਹੋਈ ਆ, ਜੇ ਤਾਂ ਤੁਸੀਂ ਕਾਰਲੂਸ ਦੀ ਗੱਲ ਕਰਦੇ ਹੋ, ਕਾਰਲੂਸ 100 ਮੀਟਰ 200 ਮੀਟਰ ਲੌਂਗ ਜੰਪ, ਇਹ ਸਾਰੇ ਨਾਮ ਜੈਕੀ ਜਾਈਨਰ ਕਰਸੀ ਮਹਿਲਾਵਾਂ ਦੇ ਵਿੱਚ, ਤੇ ਆਪਣੇ ਪੀ ਟੀ ਊਸ਼ਾ ਦੁਆਰਾ ਸਾਈਮੀ ਬਿਨਸਨ ਅਲਗੇ ਸਾਰੇ, ਜਦੋਂ ਦੇਖਦੇ ਸੀ ਜਿਹੜੇ ਆਪਾਂ ਪਹਿਲੇ ਗੋਲਡ ਮੈਡਲ ਦੀ ਆਸ ਤਾਂ ਉਸ ਵੱਲੋਂ ਹੀ ਸੀ ਜੀ, ਜਦੋਂ ਮੇਜਰ ਰਾਜਵਰਧਨ ਸਿੰਘ ਰਾਠੌਰ ਜਿਹੜੇ ਸੀਗੇ, ਜਦੋਂ ਉਹ ਡਬਲ ਬੈਰਲ ਦੇ ਵਿੱਚ ਉਹਨਾਂ ਨੇ ਕੀਤਾ ਸੀ ਜੀ, ਤੇ ਉਹ ਮੁਹੰਮਦ ਅਲਕ ਬਖੂਨ ਜਿਹੜੇ ਸੀਗੇ UAE ਵਾਲੇ, ਉਹਨਾਂ ਨੇ ਜਿੱਤਿਆ ਸੀ ਗੋਲਡ ਮੈਡਲ। ਤੇ ਉਸ ਵੇਲੇ ਆਪਾਂ ਜਦੋਂ ਉਹ ਬੈਗ ਉਹ ਦੇਖ ਰਿਹਾ ਸੀ ਜੀ ਲਾਈਵ, ਜਦੋਂ ਉਸ ਵੇਲੇ ਪਹਿਲੇ ਗੋਲਡ ਦੀ ਆਸ ਹੋਈ ਸੀ, ਤੇ ਲੇਕਿਨ ਉਹਨਾਂ ਨੇ ਫਿਰ ਸਿਲਵਰ ਜਿੱਤਿਆ ਸੀ ਜੀ। ਤੇ ਬਾਕੀ ਜਿਹੜਾ ਚਾਈਨਾ ਹੈ ਜੀ, ਚਾਈਨਾ ਦਾ ਬਜਟ ਬਹੁਤ ਹੈ ਜੀ ਸਪੋਰਟਸ ਵਾਸਤੇ, $3.2 billion ਦਾ ਬਜਟ ਹੈ ਜੀ ਉਹਨਾਂ ਦਾ, ਇਸ ਵਿੱਚ ਬਹੁਤ ਵੱਡਾ ਬਜਟ ਹੈ ਜੀ। ਤੇ ਬਾਕੀ ਜਿਦਵੇ ਜੀ, ਜਿਹੜਾ ਇੰਡੀਆ ਦਾ ਹੈਗਾ ਜੀ, ਇੰਡੀਆ ਦਾ ਜਿਹੜਾ ਮੇਨ ਉਹਦਾ ਜਿਹੜਾ ਬੇਸ ਆ, ਉਹ ਥੋੜਾ ਸੈੱਟ ਕਰਨ ਦੀ ਲੋੜ ਹੈ ਜੀ। ਤੇ ਹਾਕੀ ਵੀ ਚਲੋ ਜਿਸ ਤਰ੍ਹਾਂ ਥੋੜੀ ਥੋੜੀ ਹੋ ਰਹੀ ਹੈ, ਤੇ ਜਿਸ ਤਰ੍ਹਾਂ ਆਪਣੇ 2 ਬਰਾਉਂਜ਼ ਆਏ ਹੈ ਨਾ ਜੀ ਲਗਾਤਾਰ, ਤੇ ਬਾਕੀ ਕੋਈ ਮੇਜਰ ਅਚੀਵਮੈਂਟ ਰਹੀ ਨੀ ਜੀ ਐਤਕੀ, ਤਾਂ ਹੋਰ ਵੀ ਮਤਲਬ ਕਿ ਡਾਊਨ ਹੀ ਗਿਆ। ਬਾਕੀ ਜੁਦਵੀਰ ਜੀ, ਐਤਕੀ ਗਵਾਸਕਰ ਬਾਰਡਰ ਟਰਾਫੀ ਦੇ ਵਿੱਚ ਮੈਨੂੰ ਲੱਗਦਾ ਜੀ 5 ਮੈਚ ਖੇਡੇ ਜਾਣੇ ਜੀ, ਐਤਕੀ 5 ਟੈਸਟ ਮੈਚ
ਮੇਰਾ ਜਿਸ ਦਾ ਖਿਆਲ ਹੈ, ਮੈਂ ਚੈੱਕ ਕਰ ਲਾਂਗਾ ਦੁਬਾਰਾ, ਕਿਉਂਕਿ ਮੈਂ ਮੇਰੀ ਇੱਕ ਹੁੰਦਾ ਕਿ ਜਿਹੜੀ ਚੀਜ਼ ਪੜ੍ਹ ਲਈ ਹੈ ਫਿਰ ਉਹ ਦਿਮਾਗ 'ਚ ਕਿਤੇ ਨਾ ਕਿਤੇ ਪੂਰੀ ਐਗਜੈਕਟ ਫਿੱਟ ਹੋ ਜਾਂਦੀ, ਬਟ ਮੇਰੇ ਖਿਆਲ ਦੇ ਨਾਲ 4 ਨੇ, ਤੁਸੀਂ ਵੀ ਚੈੱਕ ਕਰ ਲਓ, ਮੈਂ ਵੀ ਚੈੱਕ ਕਰ ਲੈਂਦਾ। ਆਈ ਥਿੰਕ ਬਾਰਡਰ ਗਵਾਸਕਰ ਟਰਾਫੀ 4 ਨੇ, ਬਟ ਅਗੇਨ ਮੈਂ 21 ਵਾਰ ਪੜਿਆ ਕਿਉਂਕਿ ਹਜੇ ਦੇਰ ਸੀਗੀ, ਤੇ ਬਟ ਚੈੱਕ ਕਰ ਲਓ, ਮੇਰੇ ਖਿਆਲ ਨਾਲ 4 ਹੈ ਸਾਡਾ ਕੋਈ ਲਿਸਟ, ਤੁਸੀਂ ਹੁਣੇ ਚੈੱਕ ਕਰੋ, ਤੁਸੀਂ ਕਰੋ ਗੂਗਲ ਉਹਨੂੰ, ਮੇਰੇ ਖਿਆਲ ਨਾਲ 4 ਨੇ, ਬਟ ਫਿਰ ਵੀ ਗੂਗਲ ਕਰੋ ਤੁਸੀਂ ਬਾਰਡਰ ਗਵਾਸਕਰ ਟਰਾਫੀ, ਆਈ ਥਿੰਕ ਇਟਸ 4 ਹਾਂ, ਬਟ ਤੁਸੀਂ ਕਹਿ ਰਹੇ ਹੋ 5 ਹੈ ਤਾਂ ਤੁਸੀਂ ਚੈੱਕ ਕਰੋ, ਮੇਰੇ ਖਿਆਲ ਨਾਲ 4 ਨੇ। ਦੂਸਰੀ ਤੁਸੀਂ ਗੱਲ ਕੀਤੀ ਆਰਚਰੀ ਦੀ, ਸਰ ਆਰਚਰੀ ਜਦੋਂ ਇਹਦੀ ਸ਼ੁਰੂਆਤ ਹੋਈ ਹੈ, ਇਹ ਪਹਿਲਾਂ ਅਮਰੀਕਾ ਇਹਨੂੰ ਬੜਾ ਡੋਮੀਨੇਟ ਕਰਦਾ ਰਿਹਾ, ਮੈਨੂੰ ਬਹੁਤ ਚੰਗੀ ਤਰ੍ਹਾਂ ਯਾਦ ਹੈ ਕਿ ਜਿਹੜੀ ਅਸੀਂ ਪਹਿਲੀ ਓਲੰਪਿਕਸ ਵੀ ਦੇਖੀ ਉਹਦੇ ਵਿੱਚ ਵੀ ਆਰਚਰੀ ਚ, ਕਿਉਂਕਿ ਆਪਣਾ ਪੁਰਾਣਾ ਟ੍ਰੈਡੀਸ਼ਨ ਹੈ ਅਰਜੁਨ ਤੋਂ ਲੈ ਕੇ ਹਰ ਕੋਈ ਆਰਚਰੀ ਦੇ ਵਿੱਚ ਤੀਰਅੰਦਾਜ਼, ਤੇ ਆਪਣੇ ਇੰਡੀਆ ਚ ਹੋਏ ਨੇ ਨਾ, ਆਪਣੇ ਇੰਡੀਆ ਜਦ ਮੈਂ ਗੱਲ ਕਰਦਾ ਪੁਰਾਣੀ, ਤਾਂ ਫਿਰ ਇੰਡੀਆ ਮਤਲਬ ਇੰਡੀਆ ਪਾਕਿਸਤਾਨ ਸਾਰਾ ਹੀ, ਆਪਣਾ ਬੰਗਲਾਦੇਸ਼ ਸਾਰਾ ਇਲਾਕਾ ਆਪਣਾ ਜਿਹੜਾ ਇਕੱਠਾ ਸੀ, ਸੋ ਇਸ ਕਾਰਨ ਪਰ ਉੱਥੇ ਅਮਰੀਕਾ ਇਹਨੂੰ ਡੋਮੀਨੇਟ ਕਰਦਾ ਰਿਹਾ ਜਦੋਂ ਸ਼ੁਰੂ ਹੋਈ। ਬਾਕੀ ਤੁਹਾਡੀ ਗੱਲ, ਦੂਸਰੀ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਹੁਣ ਜੇ ਅਸੀਂ ਦੇਖੀਏ ਤੇ ਸਾਊਥ ਕੋਰੀਆ ਹੈਵੀਲੀ ਡੋਮੀਨੇਟ ਕਰਦਾ, ਮਤਲਬ ਨੇੜੇ ਤੇੜੇ ਨਹੀਂ ਲੱਗਣ ਦਿੰਦਾ ਜੀ ਕਿਸੇ ਨੂੰ ਵੀ। ਸਾਊਥ ਕੋਰੀਆ 2 ਸਪੋਰਟਸ ਦੇ ਵਿੱਚ ਮੈਂ ਇਹਨੂੰ ਬਹੁਤ ਤੇਜ਼ੀ ਨਾਲ ਦੇਖਿਆ ਗਰੋ ਕਰਦੇ ਆ, ਹਾਕੀ ਦੇ ਵਿੱਚ, ਸੋਕਰ, ਐਕਚੁਲੀ 2 ਨਹੀਂ 4 ਜ਼ਿਕਰ ਕਰ ਦੇਣਾ, ਹਾਕੀ ਸੋਕਰ ਦੇ, ਹਾਕੀ ਦੇ ਵਿੱਚ, ਸੋਕਰ ਦੇ ਵਿੱਚ, ਤੇ ਨਾਲ ਇਹਨਾਂ ਨੂੰ ਮੈਂ ਆਰਚਰੀ ਦੇ ਵਿੱਚ ਔਰ ਇੱਕ ਸ਼ੂਟਿੰਗ ਦੇ ਵਿੱਚ, ਠੀਕ ਹੈ, ਇਹਨਾਂ ਸਪੋਰਟਸ ਦੇ ਵਿੱਚ ਮੈਂ ਇਹਨੂੰ ਗਰੋ ਕਰਦੇ ਬਹੁਤ ਦੇਖਿਆ। ਲੇਕਿਨ ਸ਼ੁਰੂ ਚ ਮੈਂ ਦੱਸਾਂ ਕਿ ਅਮਰੀਕਾ ਪਹਿਲਾਂ ਇਹਨੂੰ ਆਰਚਰੀ ਚ ਡੋਮੀਨੇਟ ਕਰਦਾ ਸੀ। ਬਾਕੀ ਤੁਸੀਂ ਬੜੇ ਪੁਰਾਣੇ ਨਾਮ ਯਾਦ ਕਰਾਤੇ, ਕਾਰਲ ਲੂਇਸ ਦਾ ਨਾਮ, ਜੈਕੀ ਜੋਇਨਰ ਕਰਸੀ, ਔਰ ਬਹੁਤ ਘੱਟ ਅੱਜ ਕੱਲ ਦੀ ਜਨਰੇਸ਼ਨ ਨੂੰ ਜੇ ਲੋ ਤਾਂ ਸਭ ਨੂੰ ਪਤਾ ਹੈ ਜੈਨੀਫਰ ਲੋਪੇਜ਼ ਦੇ ਬਾਰੇ, ਪਰ ਜੇ ਲੋ ਦੀ ਜਗ੍ਹਾ ਅਸੀਂ ਜਦੋਂ 1984 1988 ਖਾਸ ਕਰ 84-88 ਚ ਗੱਲ ਕਰਦੇ ਸੀ, ਦੈਟ ਵਾਸ ਫਲੋਜੋ, ਫਲੋਰੈਂਸ ਗ੍ਰਿਫਿਥ ਜੋਇਨਰ ਸੀਗੀ, ਉਹ ਬੜੀ ਜ਼ਬਰਦਸਤ ਐਥਲੀਟ ਸੀਗੀ। ਔਰ ਮੈਂ ਇਹ ਵੀ ਗੱਲ ਜ਼ਿਕਰ ਕਰ ਦਵਾਂ ਕਿ ਅਸੀਂ ਹਾਲਾਂਕਿ ਬੜੇ ਛੋਟੇ ਛੋਟੇ ਬੱਚੇ ਸੀਗੇ ਉਦੋਂ, 84 ਦੀ ਜੇ ਗੱਲ ਕਰੀਏ, 88 ਦੀ ਗੱਲ ਕਰੀਏ, ਲੇਕਿਨ ਉਹਨਾਂ ਐਥਲੈਟਿਕਸ ਦੇ ਵਿੱਚ ਨਾ ਸਿਰਫ ਐਜ਼ ਐਨ ਐਥਲੀਟ ਫਲੋਜੋ ਦੀ ਗੱਲ ਹੁੰਦੀ ਸੀ ਫਲੋਰੈਂਸ ਗ੍ਰਿਫਿਥ ਜੋਇਨਰ ਦੀ, ਬਟ ਨਾਲ ਦੀ ਨਾਲ ਉਹ ਪਹਿਲਾ ਐਸਾ ਮੌਕਾ ਸੀਗਾ ਕਿ ਵੀ ਵਰ ਐਕਸਪੋਜ਼ ਟੂ ਦਿਸ ਥਿੰਗ, ਕਿ ਜਿਹੜੀਆਂ ਮਹਿਲਾ ਐਥਲੀਟਸ ਨੇ ਕਿੰਨਾ ਮੇਕਅਪ ਕਰਕੇ ਮਤਲਬ ਜਦੋਂ ਕਿਉਂਕਿ ਅਸੀਂ ਕਮੈਂਟਰੀ ਸੁਣਨੀ ਤੇ ਸਾਨੂੰ ਬੜਾ ਮਜ਼ਾ ਆਉਂਦਾ ਸੀ ਤੇ ਕਮੈਂਟੇਟਰਸ ਨੇ ਇਹ ਵੀ ਗੱਲ ਕਰਨੀ ਕਿ ਫਲੋਜੋ ਦਾ ਮੇਕਅਪ ਜ਼ਿਆਦਾ ਵਧੀਆ ਹੈਗਾ ਜਾਂ ਹੋਰ ਕਿਹਦਾ ਜ਼ਿਆਦਾ ਵਧੀਆ ਸ਼ੀ ਵੁੱਡ ਵੀਅਰ ਯੂ ਨੋ ਲਿਪਸਟਿਕ ਔਰ ਸ਼ੀ ਵੁੱਡ ਵੀਅਰ ਮੇਕਅਪ ਐਂਡ ਉਹਦਾ ਹੇਅਰ ਸਟਾਈਲ ਇਹਦੀ ਵੀ ਚਰਚਾ ਹੁੰਦੀ ਸੀਗੀ ਫਲੋਜੋ ਦੀ ਫਲੋਰੈਂਸ ਗ੍ਰਿਫਿਥ ਜੁਆਇਨਰ ਦੀ ਸੋ ਪਹਿਲੀ ਵਾਰੀ ਸਾਨੂੰ ਪਤਾ ਲੱਗਾ ਸੀ ਵੀ ਜਿਹੜੇ ਖਿਲਾੜੀ ਹੁੰਦੇ ਨੇ ਅੱਜ ਤੇ ਤੁਹਾਨੂੰ ਪਤਾ ਹੀ ਹੈ ਸਰ ਅੱਜ ਤੇ ਬੜੇ ਬੜੇ ਬ੍ਰਾਂਡਸ ਜਦੋਂ ਖਿਲਾੜੀਆਂ ਨੂੰ ਇੰਡੋਰਸ ਕਰਦੇ ਨੇ ਤੇ ਉਹਨਾਂ ਦੀ ਸਪੋਰਟਸ ਪਰਫਾਰਮੈਂਸ ਦੇ ਨਾਲ ਨਾਲ ਉਹਨਾਂ ਦੀ ਫੈਸ਼ਨ ਸੈਂਸ ਜਾਂ ਹੋਰ ਚੀਜ਼ਾਂ ਨੂੰ ਵੀ ਦੇਖਦੇ ਨੇ ਸੋ ਇਹ ਉਸ ਪੁਰਾਣੇ ਦੌਰ ਦੀ 1984-1988 ਦੀ ਗੱਲ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਜੀ ਪੁਰਸ਼ੋਤਮ ਸਾਹਿਬ
ਜਦੋਂ ਆਪਾਂ ਕਾਰਲ ਲੂਇਸ ਦੀ ਗੱਲ ਕਰਦੇ ਜੀ ਕੈਨੇਡਾ ਦੇ ਬੈਨ ਜੌਨਸਨ
ਬਿਲਕੁਲ ਅਸੀਂ ਇੰਡੀਆ ਚ ਸੀਗੇ ਬੈਨ ਜੌਨਸਨ ਵਨ ਦਾ 100 ਮੀਟਰ ਬਾਅਦ ਦੇ ਵਿਚ ਡੋਪ ਟੈਸਟ ਜਦੋਂ ਹੋਇਆ ਸੋ ਵਿਚ ਵਾਜ਼ ਵੈਰੀ ਅਨਫੋਰਚੁਨੇਟ ਲੇਕਿਨ 100 ਮੀਟਰ ਦੇ ਵਿਚ ਬੈਨ ਜੌਨਸਨ ਦਾ ਆਪਣਾ ਇੱਕ ਕਮਾਲ ਰਿਹਾ ਜੀ ਕੈਨੇਡੀਅਨ ਸਪ੍ਰਿੰਟਰ ਦਾ
ਉਸ ਵੇਲੇ ਤਾਂ ਉਹਨਾਂ ਨੂੰ ਉਹ ਜਿਹੜੇ ਈਵੈਂਟ ਤੋਂ ਬਾਹਰ ਕੀਤਾ ਸੀ ਉਹਨਾਂ ਨੇ ਵਰਲਡ ਰਿਕਾਰਡ ਬਣਾ ਦਿੱਤਾ ਸੀ ਉਸ ਟਾਈਮ ਤਾਂ ਜੀ
ਬਿਲਕੁਲ ਉਹਨਾਂ ਨੇ ਬਿਲਕੁਲ ਵਰਲਡ ਰਿਕਾਰਡ ਬਿਲਕੁਲ ਬਣਾਇਆ ਸੀਗਾ ਲੇਕਿਨ ਫਿਰ ਸਾਰਿਆਂ ਨੂੰ ਪਤਾ ਹੀ ਹੈ ਕਿ ਥੋੜਾ ਜਿਹਾ ਉਹਨਾਂ ਦਾ ਚੈਲੰਜ ਹੋ ਗਿਆ ਸੀਗਾ ਡੋਪਿੰਗ ਦੇ ਨਾਲ ਜਿਹਦੇ ਕਾਰਨ ਕਿ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਹਾਲਾਂਕਿ ਇਕੱਲੇ ਓਲੰਪਿਕਸ ਨਹੀਂ ਜੀ ਉਹਨਾਂ ਨੇ ਵਰਲਡ ਤੁਸੀਂ ਉਹਨਾਂ ਦੇ ਹੋਰ ਬਹੁਤ ਸਾਰੇ ਇਵੈਂਟਸ ਹੈਗੇ ਨੇ ਵਰਲਡ ਚੈਂਪੀਅਨਸ਼ਿਪਸ ਔਰ ਹੋਰ ਕਈ ਕੁਛ ਉਹਨਾਂ ਦੇ ਇਵੈਂਟਸ ਹੋਏ ਨੇ ਲੇਕਿਨ ਜਦੋਂ ਸਿਓਲ ਦੇ ਵਿੱਚ ਉਹਨਾਂ ਨੂੰ ਡਿਸਕੁਆਲੀਫਾਈ ਕੀਤਾ ਗਿਆ ਤੇ ਉਸ ਤੋਂ ਬਾਅਦ ਕਿਉਂਕਿ ਐਲ ਏ ਦੇ ਵਿੱਚ ਤੇ ਉਹਨਾਂ ਨੇ ਬਰੋਨਜ਼ ਹੀ ਜਿੱਤੇ ਸੀਗੇ ਜੇ ਯੂ ਕੈਨ ਕਰੈਕਟ ਮੀ ਇਫ ਆਈ ਐਮ ਰੋਂਗ ਬਟ ਆਈ ਥਿੰਕ ਐਲ ਏ ਦੇ ਵਿੱਚ ਤੇ ਹੈਵਲੀ ਡੋਮੀਨੇਟਡ ਸੀਗੇ ਬਾਈ ਅਦਰ ਐਥਲੀਟਸ ਕਾਰਲ ਲੂਇਸ ਐਂਡ ਅਦਰਸ ਬਟ ਸਿਓਲ ਦੇ ਵਿੱਚ ਉਹਨਾਂ ਨੇ ਜ਼ਰੂਰ ਜਿੱਤਿਆ ਤੇ ਫਿਰ ਉਹਨਾਂ ਨੂੰ ਡੋਪਿੰਗ ਦੇ ਕਾਰਨ ਔਰ ਉਹ ਕੱਲਾ ਫਿਰ ਸਿਓਲ ਵਾਲਾ ਨਹੀਂ ਹਾਂ ਔਰ ਫਿਰ ਕੱਲਾ ਸਿਓਲ ਵਾਲਾ ਨਹੀਂ ਫਿਰ ਜਿਹੜਾ ਰੋਮ ਦੇ ਵਿੱਚ ਵਰਲਡ ਚੈਂਪੀਅਨਸ਼ਿਪ ਸੀਗੀ ਉਹ ਵੀ ਸਾਰੀਆਂ ਫਿਰ ਉਹਨਾਂ ਦੀਆਂ ਕਈ ਹੋਰ ਚੀਜ਼ਾਂ ਵੀ ਫਿਰ ਉਹਨਾਂ ਦੀਆਂ ਡਿਸਕੁਆਲੀਫਾਈ ਹੋਈਆਂ ਈਵਨ ਇੰਡੀਅਨਾਪੋਲਿਸ ਦੇ ਵਿੱਚ ਜਿਹੜਾ ਉਹਨਾਂ ਨੇ 60 ਮੀਟਰ ਦੇ ਵਿੱਚ ਇੰਡੋਰ ਚੈਂਪੀਅਨਸ਼ਿਪ ਹੋਈਆਂ ਸੀ ਨਾ ਉਹ ਸਾਰੀਆਂ ਫਿਰ ਉਹਨਾਂ ਦੇ ਡਿਸਕੁਆਲੀਫਾਈ ਹੋ ਗਈਆਂ ਸੀਗੀਆਂ ਮਤਲਬ ਸਾਰੀਆਂ ਇਨ ਦਾ ਸੈਂਸ ਵੀ 88 ਔਰ 87 ਤੱਕ ਹੋਈਆਂ ਸ਼ਾਇਦ ਕੋਈ ਉਸ ਤੋਂ ਪਹਿਲਾਂ ਵੀ ਹੋਈ ਹੋਵੇ ਲੇਕਿਨ ਜਿਹੜਾ ਉਹਨਾਂ ਦਾ ਓਲੰਪਿਕਸ 84 ਦਾ ਹੈਗਾ ਬੈਨ ਜੌਨਸਨ ਦਾ ਉਹ ਬਰਕਰਾਰ ਰਿਹਾ ਕਾਮਨਵੈਲਥ ਗੇਮਸ ਦੇ ਵਿੱਚ ਜਿਹੜੇ ਗੋਲਡ ਜਿੱਤੇ ਸੀ ਉਹ ਬਰਕਰਾਰ ਰਹੇ ਉਹਨਾਂ ਦੇ
ਬਾਕੀ ਜਦੋਂ ਡੋਪਿੰਗ ਤੋਂ ਬਾਅਦ ਜੋ ਹੈ ਉਹ ਤੋਂ ਪਹਿਲਾਂ ਕਾਰਲ ਲੂਇਸ ਦਾ ਇਹ ਦੋਨਾਂ ਦਾ ਜੀ ਬਹੁਤ ਮਤਲਬ ਕਿ ਹੁੰਦਾ ਸੀ ਬਸ ਦੇਖਦੇ ਹਾਂ ਅੱਜ ਕਿਹੜਾ ਮਤਲਬ ਅੱਗੇ ਜਾਂਦਾ ਜਦੋਂ ਵੀ ਕੋਈ ਮੇਜਰ ਈਵੈਂਟ ਹੁੰਦਾ ਸੀ ਤੇ ਇਹਨਾਂ ਦਾ ਬਹੁਤ ਵੱਡੀ ਮਤਲਬ ਕਿ ਰਾਏ ਹੁੰਦੀ ਹੁੰਦੀ
ਸਰ ਉਹਦਾ ਕਾਰਨ ਹੈ ਨਾ ਉਹਦਾ ਕਾਰਨ ਇਹ ਹੈ ਕਿ 100 ਮੀਟਰ ਦੀ ਰੇਸ ਜਿੱਤਣਾ ਮਤਲਬ ਯੂ ਆਰ ਦਾ ਫਾਸਟੈਸਟ ਮੈਨ ਔਨ ਦਿਸ ਪਲੈਨਟ ਨੋ ਡਾਊਟ ਕਿ 200 ਮੀਟਰ 400 ਮੀਟਰ 800 ਮੀਟਰ ਹਰੇਕ ਦੀ ਆਪਣੀ ਮੈਰਾਥਨ ਦੀ ਆਪਣੀ ਇੰਪੋਰਟੈਂਸ ਸਪੋਰਟ ਦੀ ਹੈ ਲੇਕਿਨ 100 ਮੀਟਰ ਦੀ ਜਿਹੜੀ ਰੇਸ ਹੈ ਉਹ ਸਰ ਫਿਰ ਉਹਦਾ ਮਤਲਬ ਤਾਂ ਬੜਾ ਸਿੰਪਲ ਹੈ ਨਾ ਵੀ ਯੂ ਆਰ ਦਾ ਫਾਸਟੈਸਟ ਮੈਨ ਔਨ ਦਿਸ ਪਲੈਨਟ ਸਭ ਤੋਂ ਤੇਜ਼ ਕੌਣ ਦੌੜਦਾ ਠੀਕ ਹੈ ਨੀ ਤਾਂ ਉਹ ਫਿਰ ਤੁਹਾਡੀ ਆਵਾਜ਼ ਕੱਟ ਰਹੀ ਹੈ ਸ਼ਾਇਦ ਤੁਸੀਂ ਕਿਤੇ ਦੂਰ ਚਲੇ ਜਾਓ ਸਰ ਕਰੀਬ ਆ ਜਾਓ ਹੈਲੋ
ਮੈਂ ਕਿਹਾ ਜੀ ਤਾਨੀਆ ਦੀ ਆਵਾਜ਼ ਬੜੀ ਸੌਫਟ ਹੈ ਤੇ 2-3 ਵਾਰੀ ਉਹਨੇ ਕਹਿਤਾ ਜੀ ਉਹ ਸਪਾਂਸਰ ਦਾ ਟਾਈਮ ਹੋ ਗਿਆ ਜੀ
ਅੱਛਾ ਅੱਛਾ ਸੋਰੀ ਹਾਂਜੀ ਹਾਂਜੀ ਰਿਕਾਰਡਡ ਬ੍ਰੇਕ ਦਾ ਸਪਾਂਸਰ ਸੋਰੀ ਸੋਰੀ ਮੈਂ ਸੁਣੀ ਹਾਂਜੀ 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 ਲਓ ਜੀ ਵਿਸ਼ੇਸ਼ ਜੀ ਉਹ ਕਹਿੰਦੇ ਸਾਡੇ ਨਾਲ ਨੇ ਠੀਕ ਹੈ ਜੀ ਬਿਲਕੁਲ ਠੀਕ ਹੈ ਜੀ ਵਿਸ਼ੇਸ਼ ਜੀ ਨਾਲ ਗੱਲ ਕਰਾਂਗੇ ਉਸ ਤੋਂ ਬਾਅਦ ਰਿਕਾਰਡਡ ਬ੍ਰੇਕ ਫਿਰ ਸਾਰੀਆਂ ਕਾਲ ਸਤਨਾਮ ਸਿੰਘ ਜੀ ਸੁਲੇਮਾਨ ਸਾਹਿਬ ਗੁਰਿੰਦਰ ਜੀ ਬਿਲਕੁਲ ਬਿਲਕੁਲ ਸਤਨਾਮ ਜੀ ਸੁਲੇਮਾਨ ਸਾਹਿਬ ਗੁਰਿੰਦਰ ਜੀ ਸਭ ਦੀਆਂ ਕਾਲਸ ਲਵਾਂਗੇ ਪਹਿਲਾਂ ਸਪਾਂਸਰ ਫਿਰ ਰਿਕਾਰਡਡ ਬ੍ਰੇਕ ਫਿਰ ਕਾਲਰ ਦੁਆਰਾ ਜਾਰੀ ਰਹਿਣਗੇ ਠੀਕ ਹੈ ਜੀ ਵਿਸ਼ੇਸ਼ ਜੀ ਵੈਲਕਮ ਸਰ ਕਿਆ ਹਾਲ ਹੈ ਸਭ ਠੀਕ ਹੈ
ਮੈਂ ਬਹੁਤ ਅੱਛਾ ਯੁਗਵੀਰ ਜੀ ਆਪ ਕੈਸੇ ਹੈਂ ਅੱਜ ਕੇ ਬਿਊਟੀਫੁਲ ਬਿਊਟੀਫੁਲ ਡੇ ਪੇ
ਨੋ ਡਾਊਟ ਸਰ ਇਟਸ ਅ ਬਿਊਟੀਫੁਲ ਡੇ 22 ਡਿਗਰੀਜ਼ ਵੀ ਕਾਂਟ ਐਕਸਪੈਕਟ ਐਨੀਥਿੰਗ ਮੋਰ ਔਰ ਥੋੜੀ ਥੋੜੀ ਜੀ ਧੁੱਪ ਨਿਕਲੀ ਹੋਈ ਹੈ ਥੋੜੇ ਥੋੜੇ ਜਿਹੇ ਬੱਦਲ ਵੀ ਨੇ ਥੋੜੀ ਥੋੜੀ ਧੁੱਪ ਹੈ ਸੋ ਇਸ ਤਰ੍ਹਾਂ ਦਾ ਜਦੋਂ ਮੌਸਮ ਹੈ ਸੋ ਨਾ ਜ਼ਿਆਦਾ ਗਰਮੀ ਹੈ ਨਾ ਜ਼ਿਆਦਾ ਠੰਡ ਹੈ ਇੰਜੋਏ ਕਰੋ ਜੀ ਔਰ ਵਿਸ਼ੇਸ਼ ਜੀ ਪਤਾ ਨਹੀਂ ਮੈਨੂੰ ਹੀ ਲੱਗ ਰਿਹਾ ਆਈ ਐਮ ਨੋਟ ਸ਼ੋਰ ਯੂ ਵੁੱਡ ਐਗਰੀ ਔਰ ਨੋਟ ਇਸ ਵਾਰ ਬਹੁਤ ਸਾਰੇ ਐਸੇ ਦਿਨ ਆ ਰਹੇ ਹੈ ਕਿ ਜੋ ਹਮ ਇੰਜੋਏ ਕਰ ਸਕਤੇ ਹੈ ਨਾ ਜ਼ਿਆਦਾ ਠੰਡ ਹੈ ਨਾ ਜ਼ਿਆਦਾ ਗਰਮੀ ਹੈ ਕਿਆ ਕਹੇਂਗੇ
ਐਬਸੋਲੂਟਲੀ ਯੁਧਵੀਰ ਜੀ ਪੂਰੇ ਸਾਲ ਕੋ ਅਗਰ ਹਮ ਦੇਖੇ ਤੇ ਵਿੰਟਰਸ ਮੇ ਹਮਾਰੇ ਪਾਸ 20-22-23 ਡਿਗਰੀ ਕੇ ਸਨੀ ਡੇਜ਼ ਵੀ ਮਿਲੇ ਥੇ ਐਂਡ ਇਸ ਸਮਰ ਮੇ ਇਨਸਟੈਡ ਆਫ 40 ਡਿਗਰੀ ਕੇ ਦਿਨ ਹਮੇ 20 ਸੇ 30 ਕੇ ਦਿਨ ਮਿਲ ਰਹੇ ਹੈ ਤੋ ਐਬਸੋਲੂਟਲੀ ਇਸ ਵਾਰ ਬਾਹਰ ਜਾਣੇ ਕਾ ਧੂਪ ਸੇਕਨੇ ਕਾ ਐਂਡ ਮਜ਼ਾ ਕਰਨੇ ਕਾ ਤੋ ਬਹੁਤ ਅੱਛਾ ਲਗਾ ਹੈ
ਬਿਲਕੁਲ ਬਿਲਕੁਲ ਬਹੁਤ ਵਧੀਆ ਲੱਗਾ ਔਰ ਇਸ ਖੂਬਸੂਰਤ ਮੌਸਮ ਦੇ ਵਿੱਚ ਅਸੀਂ ਦੱਸ ਦਈਏ ਕਿ ਜੇ ਤੁਸੀਂ ਆਪਣੀ ਕਿਚਨ ਖੂਬਸੂਰਤ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਆਪਣਾ ਬਾਥਰੂਮ ਜਿਹੜਾ ਹੈਗਾ ਉਹ ਚਾਹੁੰਦੇ ਹੋ ਕਿ ਵਧੀਆ ਹੋਵੇ ਜਦੋਂ ਤੁਸੀਂ ਸ਼ਾਵਰ ਲਓ ਸਾਰਾ ਏਰੀਆ ਵਧੀਆ ਫੌਸਟਸ ਹੋਣ ਵਧੀਆ ਟਾਈਲਸ ਹੋਣ ਤੇ ਮਾਇਰੋਨ ਟਾਇਲਸ ਐਂਡ ਸਟੋਨ ਤੁਸੀਂ ਪਹੁੰਚਣਾ ਹੈਗਾ ਮਾਇਰੋਨ ਦ ਨੇਮ ਸਪੈਲਸ ਲਗਜ਼ਰੀ ਜਦੋਂ ਗੱਲ ਆਏ ਲਗਜ਼ਰੀ ਦੀ ਚਾਹੇ ਕਿਚਨ ਹੈ ਚਾਹੇ ਬਾਥਰੂਮ ਹੈ ਤਾਂ ਫਿਰ ਤੁਸੀਂ ਮਾਇਰੋਨ ਨੂੰ ਯਾਦ ਰੱਖਣਾ ਸਰ ਡਿਟੇਲ ਮੈਂ ਆਪਣੀ ਸਰਵਿਸਿਜ਼ ਕੇ ਬਾਰੇ ਮੈਂ ਜਾਣਕਾਰੀ ਦੇ ਔਰ ਫੋਨ ਨੰਬਰ ਔਰ ਇੰਟਰਸੈਕਸ਼ਨ ਵੀ ਬਤਾਏ ਪਲੀਜ਼
ਐਬਸੋਲੂਟਲੀ ਵੀਰ ਜੀ ਵੀਰ ਜੀ ਮਾਇਰੋਨ ਟਾਇਲ ਐਂਡ ਸਟੋਨ ਲੋਕੇਟਡ ਹੈ ਡੰਡਾਸ ਐਂਡ 403 ਕੇ ਮੇਜਰ ਇੰਟਰਸੈਕਸ਼ਨ ਕੇ ਪਾਸ ਇਨ ਮਿਸਿਸਾਗਾ ਹਮਾਰਾ ਨੰਬਰ ਹੈ 905-608-9047 ਹਮਾਰੇ ਪਾਸ ਯਹਾਂ ਪੇ ਆਪਕੇ ਲਈ एकदम डिफरेंट यूनिक एंड वाव प्रोडक्ट्स मिलेंगे आपकी कोई भी रेनोवेशन या कंस्ट्रक्शन की नीड हो तो घर में आप कभी नया बाथरूम बनाने की सोच रहे हैं या अपना किचन चेंज करने के बारे में सोच रहे हैं हम हमेशा रिक्वेस्ट करते हैं कोई भी ये काम करने के पहले जरूर हमारे पास एक बार आए देखें कि हम आपकी कैसे सहायता कर सकते हैं कैसे मदद कर सकते हैं हमारा आइडिया बड़ा सिंपल है आपकी 100% सेटिस्फैक्शन आप आए एक बार देखें कि आपके दिमाग में क्या है आपकी पर्सनैलिटी आपसे क्या मांगती है अगर आपको डार्कर चीजें ज्यादा अच्छी लगती हैं हम आपकी स्पेस को थोड़ा डार्क डिजाइन करेंगे एंड अगर आपको थोड़ी लाइटर मोर यूनिक चीजें ज्यादा पसंद है हम वो आपके लिए बनाएंगे हमारा एक ही मकसद है हम ओनली वन थिंग दैट वी वॉन्ट टू डू आपको जो चाहिए वो आपकी ख्वाहिशों से असलियत में बदलना वंस अगेन ड्रीम इट एंड हमारा काम है आपके लिए वैसी चीज डिजाइन करना आपके कॉन्ट्रैक्टरों के साथ काम करना या कॉन्ट्रैक्टिंग सर्विसेज प्रोवाइड करना ताकि आपका ड्रीम बाथरूम ड्रीम किचन या ड्रीम रेस्टोरेंट हो वो रियलिटी में बदलना हमारा काम है सो वंस अगेन मायरोन टाइल एंड स्टोन लग्जरी हो यूनिकनेस हो डिफरेंसेस हो एंड जो ज्यादा महंगे भी ना हो एक बार हमारे पास आके देखें देखें कि हम आपकी कैसे सहायता कर सकते हैं एंड आपके परफेक्ट ड्रीम को रियलिटी में कैसे बदलें हमने अभी रिसेंटली एक नई सर्विस शुरू करी है एक चेकलिस्ट आपके लिए कोई भी रेनोवेशन के पहले आपके पास जरूर कई सारे क्वेश्चंस होने चाहिए जो आप अपने कॉन्ट्रैक्टर से पूछेंगे ये चेकलिस्ट हम आपके लिए तैयार करते हैं दिस इज एट फ्री ऑफ कॉस्ट आप आए देखें कि हम आपकी कैसे पीस ऑफ माइंड के साथ रेनोवेशन में मदद कर सकते हैं दैट्स मायरोन टाइल एंड स्टोन 3345 लेड रोड यूनिट 4 इन मिसिसागा हमारा नंबर है 905-608-9047 एंड क्लोजेस्ट मेजर इंटरसेक्शन डंडास एंड 403 ऑन द मिसिसागा साइड
ਠੀਕ ਹੈ ਜੀ ਥੈਂਕ ਯੂ ਸੋ ਮਚ ਜੀ ਮੈਂ ਕੋਈ ਫਿਰ ਦੱਸਵਾਂ ਜਦੋਂ ਗੱਲ ਆਵੇ ਲਗਜ਼ਰੀ ਦੀ ਥੋੜੇ ਜਿਹੇ ਪੈਸੇ ਜ਼ਰੂਰ ਜ਼ਿਆਦਾ ਲੱਗਦੇ ਨੇ ਲੇਕਿਨ ਤੁਸੀਂ ਵਿਸ਼ੇਸ਼ ਸਾਹਿਬ ਕੋਲ ਜਾਓ ਮਿਲੋ ਦੇਖੋ ਔਰ ਪੁੱਛੋ ਦੈਟ ਵਾਓ ਫੈਕਟਰ ਕਈ ਵਾਰ ਅਸੀਂ ਥੋੜੇ ਜਿਹੇ ਪੈਸੇ ਬਚਾਉਣ ਪਿੱਛੇ ਜਦੋਂ ਤੁਸੀਂ ਕੰਮ ਵੀ ਕਰਾਉਣਾ ਸਾਰਾ ਕਿਚਨ ਦਾ ਜਾਂ ਬਾਥਰੂਮ ਦਾ ਤੇ ਉਹ ਤੁਸੀਂ ਟਾਇਲਸ ਵੀ ਲਗਾਉਣੀ ਹੈ ਸਾਰਾ ਕੁਝ ਚੇਂਜ ਕਰਾਉਣਾ ਤੁਸੀਂ ਤੇ ਫਿਰ ਟਾਈਮ ਮਨੀ ਐਫਰਟਸ ਐਵਰੀਥਿੰਗ ਔਰ ਇਹਨਾਂ ਕੋਲ ਬੜੇ ਵਧੀਆ ਡਿਜ਼ਾਈਨਰਸ ਨੇ ਤੁਸੀਂ ਜਾ ਕੇ ਦੇਖੋ ਕਿ ਡਿਜ਼ਾਈਨਰਸ ਤੁਹਾਨੂੰ ਦੱਸਣਗੇ ਕਿ ਤੁਹਾਡੀ ਕਿਚਨ ਕਿੱਦਾਂ ਦੀ ਲੱਗੇਗੀ ਬਟ ਇਫ ਯੂ ਵਾਂਟ ਦੈਟ ਵਾਓ ਫੈਕਟਰ ਵੈਨ ਇਟ ਕਮਸ ਟੂ ਲਗਜ਼ਰੀ ਮਾਇਰੋਨ ਇਜ਼ ਯੋਰ ਆਨਸਰ ਬਹੁਤ ਸ਼ੁਕਰੀਆ ਅਫਸ਼ੀਸ਼ ਜੀ ਫੋਨ ਨੰਬਰ ਸਿਰਫ ਇੱਕ ਵਾਰ ਫਿਰ ਸੇ ਦੇਦੇ ਜੀ
ਐਬਸੋਲੂਟਲੀ ਯੁਧਵੀਰ ਜੀ ਮਾਇਰੋਨ ਟਾਇਲ ਐਂਡ ਸਟੋਨ 905-608-9047 ਥੈਂਕ ਯੂ ਸੋ ਮਚ ਯੁਧਵੀਰ ਜੀ ਐਂਡ ਅਗਲੇ ਹਫਤੇ ਫਿਰ ਬਾਤ ਕਰਾਂਗੇ
ਥੈਂਕ ਯੂ ਸੋ ਮਚ ਜੀ ਬਿਲਕੁਲ ਅਗਲੇ ਹਫਤੇ ਗੱਲਬਾਤ ਜਿਹੜੀ ਆਪਣੀ ਜਾਰੀ ਰਹੇਗੀ ਥੈਂਕ ਯੂ ਸੋ ਮਚ ਰਿਕਾਰਡਡ ਬ੍ਰੇਕ ਦਾ ਮੈਨੂੰ ਇਸ਼ਾਰਾ ਹੈਗਾ ਜੀ ਮੈਂ ਰਿਕਾਰਡਡ ਬ੍ਰੇਕ ਲੈ ਲਵਾਂ ਕਾਲਰਸ ਵੀ ਬੜੇ ਵੇਟ ਕਰ ਰਹੇ ਨੇ ਬਿਲਕੁਲ ਸਾਰੀਆਂ ਕਾਲਸ ਲਵਾਂਗੇ ਅਸੀਂ ਔਰ ਵਿਨੇਸ਼ ਫੋਗਟ ਦੁਨੀਆ ਭਰ ਦੀ ਸਪੋਰਟਿੰਗ ਫਟਰਨਿਟੀ ਸਪੈਸ਼ਲੀ ਔਰ ਬਾਕੀ ਸਭ ਸਪੋਰਟਸ ਲਵਰ ਨੂੰ ਇੰਤਜ਼ਾਰ ਹੈ ਇਸ ਗੱਲ ਦਾ ਕਿ ਵਿਨੇਸ਼ ਫੋਗਟ ਕਿਆ ਉਹਨਾਂ ਨੂੰ ਸਿਲਵਰ ਮੈਡਲ ਮਿਲਦਾ ਇਟਸ ਕੁਆਇਟ ਅਨਪ੍ਰੈਸੀਡੈਂਟਡ ਦੈਟ ਓਲੰਪਿਕਸ ਆਰ ਆਲਰੇਡੀ ਓਵਰ ਐਂਡ ਹੇਅਰ ਵੀ ਆਰ ਡਿਸਕਸਿੰਗ ਕਿ ਸਿਲਵਰ ਮੈਡਲ ਮਿਲੇਗਾ ਕਿ ਨਹੀਂ ਮਿਲੇਗਾ ਰੀਜ਼ਨ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਅਬਾਊਟ ਦਿਸ ਐਥਲੀਟ ਵੁਮਨ ਰੈਸਲਰ ਵਿਨੇਸ਼ ਫੋਗਟ ਇਨ 50 ਕੇਜੀ ਕੈਟੇਗਰੀ ਬਹੁਤ ਸਾਰੀਆਂ ਸਟੋਰੀਜ਼ ਨੇ ਬਹੁਤ ਕੁਝ ਬੈਕਗਰਾਊਂਡ ਹੈ ਸ਼ੀ ਆਲਸੋ ਫੌਟ ਅਗੇਂਸਟ ਦ ਪਾਵਰਫੁਲ ਬ੍ਰਿਜ ਭੂਸ਼ਣ ਸ਼ਰਨ ਸਿੰਘ ਜਿਹਦੇ ਖਿਲਾਫ ਕਿ ਇੱਕ ਨਹੀਂ ਸੱਤ ਲੜਕੀਆਂ ਸੱਤ ਮਹਿਲਾ ਰੈਸਲਰ ਦੇ ਖਿਲਾਫ ਸੈਕਸੁਅਲ ਮਿਸਕੰਡਕਟ ਦੇ ਐਲੀਗੇਸ਼ਨ ਹੀ ਨਹੀਂ ਹੁਣ ਤਾਂ ਦਿੱਲੀ ਦੁਆਰਾ ਚਾਰਜਸ਼ੀਟ ਦਿੱਲੀ ਗਵਰਨਮੈਂਟ ਦੁਆਰਾ ਚਾਰਜਸ਼ੀਟ ਦੇ ਵਿੱਚ ਵੀ ਬੜੇ ਸੰਗੀਨ ਐਲੀਗੇਸ਼ਨ ਲੱਗੇ ਸੀਗੇ ਵਿਨੇਸ਼ ਫੋਗਟ ਸ਼ੀ ਵਾਜ਼ ਦ ਫੇਸ ਆਫ ਦੈਟ लेकिन की कुछ होया उस तो बाद मैनू इशारा रिकॉर्डेड ब्रेक का, रिकॉर्डेड ब्रेक तो बाद मैं दसांगा विनीश फोगट की उस लड़ाई के कुछ होर किस्से कहानियां और किदा यह लड़की इत्थे पहुंची, 50 केजी क्यों उन्होंने किया है, 53 केजी क्यों नहीं किया, 57 केजी क्यों नहीं किया इन्होंने, और किदा यह फिर लड़े, किदा डिस्कुआलीफाई होए और हुण तो कुछ ही मिनटां दे विच इन्हां दा नतीजा तारीख पे तारीख, जिस तरह सनी देओल का डायलॉग है ना मूवी का, तारीख पे तारीख वो काम इत्थे हो रहा, एक तारीख दूसरी तारीख की होएगा, फैसला की होएगा, सब दिल थाम के बैठे ने, क्योंकि गल कल्ले एक सिल्वर मेडल की नहीं है, गल उस लड़ाई की है, उस कहानी की है विनेश फोगट की। सो शी वॉज डिसक्वालीफाइड फ्रॉम ओलंपिक्स, डिसक्वालीफाई कर दिता गया सगा, लेकिन मामला फिर किदा आर्बिट्रेशन गया, की कुछ होया, कोर्ट ऑफ आर्बिट्रेशन ऑफ स्पोर्ट CAS की हो रहा मामला, रिकॉर्डेड ब्रेक तो बाद असी तुहानू शेयर करांगे, और नतीजा आने वाला है, फैसला आने वाला है जी कुछ ही मिनटां च, यह भी दस दईए। सो फैसला आने वाला है, कदों आएगा, रिकॉर्डेड ब्रेक तो बाद सारा दसांगे।
यू आर लिसनिंग टू रेडियो वाई 24/7।
दलेर, सिरड़ी, सूझवान अते अणथक अजिहे गुणा नाल लोक वकील ब्रिज मोहन दा वर्णन करदे हन।
क्रिमिनल लॉ, इमीग्रेशन केसेस अते कार एक्सीडेंट च लगियां सीरियस सट्टां लई इंसाफ तुहाडा निजी हक है, इस हक नूं गुआ ना दिओ। कॉल योर ओन लॉयर, जरूरी है फोन कॉल अवे।
इंग्लैंड तो वकालत पास, पंजाबियां दा मान ते मशहूर पिंड रायकोट दी शान, पिछले 3 दहाकियां तो कोर्ट कचहरी दे मन्ने परमन्ने तजर्बेकार ते तड़लेदार वकील ब्रिज मोहन ऑफ ब्रिज मोहन एंड एसोसिएट्स। फोन 416-994-8989, 416-994-8989। वकील ब्रिज मोहन।
मैं तुम्हें पहचानना।
क्यों नहीं पहचानोगे, ए ओ तुरने जो अकाउंट्स, मॉर्गेजेस, रेमिटेंसेस अते बिजनेस सॉल्यूशंस दी वड्डी रेंज देन वाले मेरे फाइनेंशियल पार्टनर ICICI बैंक कनाडा दे नाल 20 सालों दे भरोसे दी मिसाल है।
ICICI बैंक कनाडा, इंडियन एट हार्ट एंड ग्लोबल इन रीच। ICICIbank.ca ते विजिट करो जा ICICI बैंक GTA से जरूर आओ।
मेरा मिशन है UN के क्लाइमेट गोल्स को एडवांस करना,
ग्लोबल लिंक्स क्रिएट कर,
टेक्नोलॉजी नो ग्लोबल लैंग्वेज बनाना।
एल्बोमा यूनिवर्सिटी स्पेशल मिशन हुन ब्रैम्पटन विच। एल्बोमा यूनिवर्सिटी एक वेलकमिंग, इंक्लूसिव, सेफ ते रिस्पेक्टफुल लर्निंग कम्युनिटी बनाने की कमिटमेंट है। एक एहो जिहा इंस्टीट्यूशन जो स्टूडेंट्स, स्टाफ ते विजिटर्स नूं दुनिया दे हर हिस्से तों सिखण दा मौका दिंदा है। यही है जो एल्बोमा यूनिवर्सिटी नूं स्पेशल बनाउंदा है। तुहाडा स्पेशल मिशन की है, यह जानने लई अज ही विजिट करो elbomau.ca ते।
दिस एड फॉर फिज इज ओनली 25 सेकंड्स लॉन्ग, बट वी हैड टू पे फॉर 30। दोज लेफ्ट ओवर 5 सेकंड्स शुडंट जस्ट डिसअपीयर, राइट? इट्स काइंड लाइक व्हाट हैपेंस टू योर अनयूज्ड मोबाइल डेटा एट द एंड ऑफ ईच मंथ। Except at Fizz, your unused data from the end of the month rolls over, so you can use it the next month. Hey, you paid for it, so keep it. Try the other side. Get started at fizz.ca. If you need some time to think it over, here's 5 seconds. Certain conditions apply. Details at fizz.ca.
King's Plate. Saal da sab to prestigious and thrilling event aa raha hai August 17th mein. Event jo karda hai tradition te excellence nu celebrate with hottest fashion statement, best local vibes, drink and sensational music. Tickets start ho rahi hai sirf $25 to. Reserved grandstand seats be available ne starting from $40. Feel karo thrill as the horses thunder down the track and karo apni best place on the thrilling race. Join karo sanu at the King's Plate on August the 17th at Woodbine Racetrack. Gates khol jaange 11:30 baje. Mehsoos karo races da thrill, high society da elegance, naal ek cherished legacy da continuation. Book your tickets now at kingsplate.com or ticketmaster.ca. Te bano hissa is yaadgar event.
Hi, I'm Raj from Condo Culture. I'm a top performing licensed realtor in Kitchener-Waterloo. Something exciting is happening here that many GTA investors are missing out on. Waterloo region is the fastest growing region in Canada. Smart investors are deploying their money into the Kitchener-Waterloo pre-construction condo market. A new project is coming soon and I want you to have access first. Contact me, Raj, at condoculture.ca or call me 647-233-2777.
You are listening to WTOR 770 AM, Youngstown, Toronto.
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਗੌਰਮੈਂਟ ਗ੍ਰਾਂਟ ਬੱਚਿਆਂ ਅਤੇ ਪਰਿਵਾਰਾਂ ਵਾਸਤੇ ਉਪਲਬਧ ਹੈ। ਅਗਰ ਤੁਹਾਡੀ ਇਨਕਮ $60,000 ਤੋਂ ਘੱਟ ਹੈ ਤੇ ਤੁਹਾਡੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਹਨ ਤਾਂ ਤੁਹਾਨੂੰ ਗੌਰਮੈਂਟ ਤੋਂ $12,000 ਤੋਂ ਲੈ ਕੇ $60,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ। ਇਹ ਪੈਸਾ ਤੁਹਾਡੇ ਅਕਾਊਂਟ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਆ ਸਕਦਾ ਹੈ। ਇਹ ਗੌਰਮੈਂਟ ਗ੍ਰਾਂਟ ਸਰਵਿਸ ਓਨਟੈਰੀਓ, ਅਲਬਰਟਾ ਅਤੇ BC ਵਿੱਚ ਉਪਲਬਧ ਹੈ। ਹੋਰ ਜਾਣਕਾਰੀ ਲਈ ਸ਼ਾਵੇਜ਼ ਦੇ ਨਾਲ 647-0241-647-769-0241।
काश पैसे घर भेजना आसान और सुविधाजनक होता। CIBC ग्लोबल मनी ट्रांसफर के जरिए आपके प्रियजन उसी दिन कैश पिकअप सर्विस के साथ लोकल मनी ग्राम एजेंट से कैश उठा सकते हैं। इसका मतलब है कि वे कैश उसी दिन ले सकते हैं जैसे कि ये दिन और ये दिन। अगर आप खुशियां बांटने जा रहे हैं तो $0 CIBC ट्रांसफर फी के साथ कैश पिकअप सर्विस के जरिए भेजें। CIBC.com/cashpickup पर जाएं। शर्तें और CIBC फॉरेन एक्सचेंज रेट्स लागू। CIBC एम्बिशंस मेड रियल।
Milton, we are back, this time with Pakistan sensation, Kaifi Khalil. Third annual Handi Milton Halal Food Festival, Saturday, August 17th, from 12 p.m. to 10 p.m. Milton Community Sports Park, 805 Santa Maria Boulevard. Free admission, free parking. For details, call Amir Shamsi, 416-662-7861 and Sara, 647-821-7861.
Listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal, 647-272-8182 or visit southasiandaily.com. South Asian Pulse.
ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦੇ ਬਰ ਫਿਰ ਰੇਡੀਓ ਵਾਈ ਔਰ ਚੈਨਲ ਵਾਈ ਤੇ ਬਹੁਤ ਬਹੁਤ ਸਵਾਗਤ ਹੈ। ਬਤੌਰ ਗਰੁੱਪ ਐਡੀਟਰ ਵਾਈ ਮੀਡੀਆ ਮੈਂ ਯੁਧਿਰ ਜਸਵਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ। ਮੈਂ ਦੁਬਾਰਾ ਤੋਂ ਦੱਸਵਾਂ ਕਿੰਗਸ ਪਲੇਟ। ਪਹਿਲਾਂ ਇੱਕ ਕੁਈਨਸ ਪਲੇਟ ਦੇ ਨਾਮ ਦੇ ਉੱਤੇ ਪਾਪੂਲਰ ਸੀਗਾ, ਬਟ ਵੀ ਨੋ ਨਾਓ ਕੁਈਨ ਨਹੀਂ ਹੈਗੇ, ਸੋ ਨਾਓ ਇਟਸ ਕਿੰਗ। ਸੋ ਕਿੰਗਸ ਪਲੇਟ ਜਿਹੜਾ ਹੈਗਾ ਵੁੱਡਬਾਈਨ ਰੇਸ ਟਰੈਕ, ਸਾਰੇ ਅਸੀਂ ਦੇਖਦੇ ਹਾਂ ਕਿ ਬਹੁਤ ਬੜਾ ਕੈਸੀਨੋ ਹੈ ਵੁੱਡਬਾਈਨ ਕੈਸੀਨੋ ਔਰ ਰੇਸ ਟਰੈਕ ਹੈ ਉੱਥੇ। ਸੋ ਉੱਥੇ ਇਹ ਇੱਕ ਦਿਨ ਸਾਲ ਦੇ ਵਿੱਚ ਸਿਰਫ ਇੱਕ ਵਾਰ ਹੁੰਦਾ ਹੈ ਕਿੰਗਸ ਪਲੇਟ। ਮੈਂ ਜ਼ਿਕਰ ਕਰ ਹੀ ਚੁੱਕਾ ਹੈ ਕਿ ਅਰਲੀਅਰ, ਨਾਮ ਨਾਲ ਤੁਸੀਂ ਕਨਫਿਊਜ਼ ਨਾ ਹੋਣਾ, ਪਹਿਲਾਂ ਇਟ ਵਾਜ਼ ਕਾਲਡ ਐਸ ਕੁਈਨਸ ਪਲੇਟ। ਸੋ ਬਿਲਕੁਲ ਸੇਮ ਚੀਜ਼ ਆ, ਹੁਣ ਇਹਨੂੰ ਕਿੰਗਸ ਪਲੇਟ ਕਿਹਾ ਜਾਂਦਾ। ਸਾਲ ਦੇ ਵਿੱਚ ਇੱਕ ਵਾਰ ਇੱਕ ਐਸਾ ਜਸ਼ਨ ਹੁੰਦਾ ਹੈ ਉੱਥੇ, ਤੁਸੀਂ ਜਾਓਗੇ ਇੰਜੋਏ ਕਰੋਗੇ ਉੱਥੇ। ਸੋ ਤੁਸੀਂ ਜਾਓ ਉੱਥੇ ਇੰਜੋਏ ਕਰੋਗੇ। ਇਟਸ ਅ ਡੇ ਫੁੱਲ ਆਫ ਫੈਸ਼ਨ ਫਸਟ ਆਫ ਆਲ, ਲੋਕ ਵਧੀਆ ਵਧੀਆ ਡਰੈਸਿਸ ਪਾ ਕੇ ਆਉਂਦੇ ਆ, ਹੈਟਸ ਪਾਉਂਦੀਆਂ ਨੇ ਫੀਮੇਲਸ ਬੜੀਆਂ ਸ਼ਾਨਦਾਰ, ਔਰ ਉੱਥੇ ਵਧੀਆ ਰੈਸਟੋਰੈਂਟ ਬਣੇ ਨੇ। ਹਾਰਸ ਰੇਸਿੰਗ ਤਾਂ ਤੁਸੀਂ ਇੰਜੋਏ ਕਰੋਗੇ ਕਰੋਗੇ ਉੱਥੇ। ਸੋ ਹੋਰ ਵੀ ਉੱਥੇ ਬਹੁਤ ਸਾਰੀਆਂ ਚੀਜ਼ਾਂ ਨੇ। ਸੋ ਤੁਸੀਂ ਪਹੁੰਚੋ, ਮੈਂ ਦੱਸਵਾਂ ਤੁਹਾਨੂੰ ਤਾਰੀਖ, ਦੁਬਾਰਾ ਤੋਂ ਤੁਸੀਂ ਨੋਟ ਕਰ ਲਓ ਆਪਣੇ ਕੈਲੰਡਰ ਦੇ ਵਿੱਚ, 17th of August 17 August ਦੀ ਤਾਰੀਖ ਹੈਗੀ ਹੈ, ਸ਼ਨੀਵਾਰ ਦਾ ਦਿਨ ਹੈ, ਸੈਟਰਡੇ ਹੈਗਾ 17th of August 17 August ਇਸ ਵੀਕਐਂਡ ਦੇ ਉੱਤੇ। ਇਹਦੇ ਬਾਰੇ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ 416-475-5000 ਤੇ ਤੁਸੀਂ ਕਾਲ ਕਰ ਸਕਦੇ ਹੋ। ਔਰ ਜੇ ਤੁਸੀਂ ਜਾਣਦੇ ਹੋ ਕਿ ਇੱਕ ਸੈਕਸ਼ਨ ਜਿਹੜਾ ਉਹਦੇ ਵਿੱਚ ਵਾਈ ਮੀਡੀਆ, ਅਸੀਂ ਕਾਫੀ ਸਾਰੀਆਂ ਸੀਟਸ ਜਿਹੜੀਆਂ ਨੇ ਉਹ ਲਈਆਂ ਨੇ। ਅਪਰੋਕਸੀਮੇਟਲੀ ਮੈਂ ਤੁਹਾਨੂੰ ਦੱਸ ਦਾਂ ਕਿ 200 ਸੀਟਸ ਸਾਡੇ ਕੋਲ, 200 ਟਿਕਟ ਸਾਡੇ ਕੋਲ ਅਵੇਲੇਬਲ ਹੈ। ਸੋ ਵਾਈ ਮੀਡੀਆ ਕੋਲ ਅਸੀਂ ਇੱਕ ਸੈਕਸ਼ਨ ਦੀਆਂ 200 ਟਿਕਟਸ ਲਈਆਂ ਨੇ। ਸੋ ਅਸੀਂ ਬਿਲਕੁਲ ਤੁਹਾਨੂੰ ਦੇ ਸਕਦੇ ਹਾਂ। ਤੁਸੀਂ ਕਰਨਾ ਕੀ ਹੈਗਾ, ਵਾਈ ਮੀਡੀਆ ਲਾਈਵ ਜਿਹੜਾ ਸਾਡਾ ਯੂਟਿਊਬ ਚੈਨਲ ਹੈ ਨਾ, ਵਾਈ ਮੀਡੀਆ ਲਾਈਵ, ਉਹ ਜਾ ਕੇ ਤੁਸੀਂ ਲਾਈਕ ਕਰ ਦੇਣਾ, ਠੀਕ ਹੈ? ਉਹਨੂੰ ਤੁਸੀਂ ਫੋਲੋ ਕਰ ਲਓ, ਸਬਸਕ੍ਰਾਈਬ ਕਰ ਲਓ। ਮੈਂ ਦੁਬਾਰਾ ਤੁਹਾਨੂੰ ਦੱਸ ਰਿਹਾ ਕਿ ਸਾਡਾ ਜਿਹੜਾ ਯੂਟਿਊਬ ਚੈਨਲ ਹੈ ਵਾਈ ਮੀਡੀਆ ਲਾਈਵ, ਉਹ ਜਾਣਾ ਹੈ ਤੁਸੀਂ, ਔਰ ਉਹਨੂੰ ਤੁਸੀਂ ਸਬਸਕ੍ਰਾਈਬ ਕਰ ਲੈਣਾ। ਜਦ ਤੁਸੀਂ ਵਾਈ ਮੀਡੀਆ ਲਾਈਵ ਉਹਨੂੰ ਤੁਸੀਂ ਸਬਸਕ੍ਰਾਈਬ ਕਰੋਗੇ, ਤੇ ਨਾਲ ਹੀ ਤੁਸੀਂ ਸਾਡਾ ਜਿਹੜਾ ਟਿਕਟੋਕ ਹੈ ਵਾਈ ਮੀਡੀਆ ਦਾ, ਉਹ ਵੀ ਸਰਚ ਕਰ ਲਓ, ਉਹਨੂੰ ਵੀ ਤੁਸੀਂ ਲਾਈਕ ਕਰ ਦਿਓ, ਫੋਲੋ ਕਰਨਾ ਸ਼ੁਰੂ ਕਰ ਦਿਓ। ਦੈਟਸ ਆਲ ਯੂ ਨੀਡ ਟੂ ਡੂ। ਤੇ ਫਿਰ ਜਦ ਤੁਸੀਂ ਦੱਸੋਗੇ ਆਪਣੀ ਈਮੇਲ ਦੇ ਜ਼ਰੀਏ ਤੁਹਾਨੂੰ ਨਾ, ਕਿਉਂਕਿ ਟਿਕਟ ਈਮੇਲ ਦੇ ਜ਼ਰੀਏ ਆਉਣੀਆਂ ਸਾਰੀਆਂ, ਕਿਉਂਕਿ ਹਰ ਬੰਦਾ ਉੱਥੇ ਰਜਿਸਟਰ ਹੋ ਕੇ ਜਾਏਗਾ, ਸੋ ਤੁਸੀਂ ਇੱਥੇ ਆ ਸਕਦੇ ਹੈਗੇ ਹੋ ਕਿੰਗਸ ਪਲੇਟ ਦੇ ਉੱਤੇ। ਮੈਂ ਦੁਬਾਰਾ ਤੋਂ ਤੁਹਾਨੂੰ ਦੱਸ ਰਿਹਾ ਹੈਗਾ। ਇਸ ਤੋਂ ਇਲਾਵਾ ਅਸੀਂ ਦੱਸ ਦਈਏ ਕਿ ਕੋਈ ਵੀ ਜਾਣਕਾਰੀ ਲੈਣੀ ਹੈ, ਨੰਬਰ ਨੋਟ ਕਰ ਲਓ 416-475-5000, 416-475-5000 ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੈਗੇ ਹੋ। ਹਾਂਜੀ ਸੁਲੇਮਾਨ ਸਾਹਿਬ, ਤੁਸੀਂ ਆਉਂਦੇ ਹੋ, ਨੈਕਸਟ ਕਾਲ। ਹਾਂਜੀ, ਗੋ ਹੈਡ ਜੀ।
ਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ
ਜੀ ਆਪਣੇ ਯੁਧਵੀਰ ਜੀ, ਗੱਲ ਹੋ ਰਹੀ ਸੀ ਓਲੰਪਿਕਸ ਦੇ ਕੇ ਮੈਡਲ ਦੀ।
ਜੀ ਜੀ,
ਦੇਖੋ 1.5 ਅਰਬ ਦੀ ਆਬਾਦੀ ਇੰਡੀਆ ਦੀ ਹੈ। ਜੀ ਲਗਭਗ ਇਤਨੀ ਆਬਾਦੀ ਹੈ ਕਿ ਚਾਈਨਾ ਦੀ ਜ਼ਰੂਰਤ ਹੈ
ਜੀ।
ਹੁਣ ਚਾਈਨਾ ਵਾਲੇ ਕਿਉਂ ਹੈ ਕਿ ਜ਼ਿਆਦਾ ਮੈਡਲ ਲੈ ਕੇ ਲੈ ਲੈਂਦੇ ਔਰ ਇੰਡੀਆ ਵਾਲੇ ਕਿਉਂ ਪਿੱਛੇ ਕਿ ਰਹਿ ਜਾਂਦੇ ਨੇ ਆਪਣਾ ਜੋ ਅਗਰ ਸੁਣ ਰਿਹਾ ਵੈ ਕੰਨਾਂ ਦੇ ਪਰਦੇ ਕੇ ਖੋਲ ਲਵਾਉਣੇ ਵਾਚ ਕਰਦੇ ਰਹਿੰਦੇ ਨੇ ਇੰਡੀਆ ਦੇ ਵਿਚ ਛੋਟੇ ਬੱਚੇ ਨੇ ਉਹਨਾਂ ਨੂੰ ਡਾਂਸਿੰਗ ਦੇ ਵਿਚ ਸਾਹਮਣੇ ਇੱਕ ਲੈ ਕੇ ਆਇਆ ਜਾਂਦਾ ਵੈ ਉਹ 15 ਸਾਲ ਤੱਕ 10 ਸਾਲ ਤੱਕ ਬੱਚਾ ਜਿਹੜਾ ਨਾ ਉਹ ਡਾਂਸਿੰਗ ਤੱਕ ਉੱਥੇ ਹੀ ਰਹਿ ਜਾਏਗਾ ਨਾ ਉਹ ਜਿਮਨਾਸਟਿਕ ਤੇ ਅੱਗੇ ਆਵੇਗਾ ਨਾ ਹੀ ਇਹ ਕਿ ਉਹ ਕੋਈ ਐਥਲੀਟਿਕ ਬਣ ਕੇ ਸਾਹਮਣੇ ਆਵੇਗਾ। ਦੇਖੋ ਜੀ ਜੀ ਆਪਣੇ ਤੁਹਾਡਾ ਤਲਕ ਸਪੋਰਟਸ ਦੇ ਨਾਲ ਹੈ ਮੇਰਾ ਵੈ ਇਹ ਕਿ ਅਸੀਂ ਚਲੋ ਠੀਕ ਹੈ ਮੈਂ ਨੀ ਇਹ ਕਿ ਆਪਣੇ ਇੱਕ ਬੰਦਾ ਮਿਡਲ ਕਲਾਸ ਫੈਮਿਲੀ ਚੋਂ ਹੈ ਨਾ ਉਹਦੇ ਵਾਸਤੇ ਬਹੁਤ ਮੁਸ਼ਕਲ ਹੁੰਦਾ ਹੈ ਪਾਕਿਸਤਾਨ ਔਰ ਇੰਡੀਆ ਦੇ ਵਿਚ ਸਪੋਰਟਸ ਦੇ ਵਿਚ ਅੱਗੇ ਆਉਣ ਵਾਸਤੇ। ਹਾਲ ਹੀ ਦੇ ਵਿਚ ਦੇਖ ਲੋ ਦੋ ਜੈਵਲਿਨ ਸੱਟਣ ਵਾਲੇ ਸਨ ਉਹ ਇੰਡੀਆ ਦੇ ਵਿਚ ਬੇਚਾਰਾ ਉਹ ਕੱਲਾ ਹੀ ਹੈ ਕਿ ਨੇਜ਼ਾ ਲੈ ਕੇ ਉਹਦੀ ਆਪਣੀ ਹਿੰਮਤ ਹੈ ਨਾ ਉਸਨੇ ਗੋਲਡ ਮੈਡਲ ਲੈ ਕੇ ਲਿਆ ਲੇਕਿਨ ਉਧਰੋਂ ਪਾਕਿਸਤਾਨ ਦੀ ਤਰਫੋਂ ਉਹਨੂੰ ਪਤਾ ਹੈ ਕਿ ਉਹਦੇ ਕਿਸ ਤਰ੍ਹਾਂ ਦੇ ਹਾਲਾਤ ਨੇ ਗੌਰਮੈਂਟ ਨਹੀਂ ਸਾਥ ਨਹੀਂ ਦਿੰਦੀ ਹੁਣ 7 ਲੱਖ ਦਾ ਜੈਵਲਨ 7 ਅਰਬ ਦੀ ਹੈ ਕਿ ਕੱਲਾ ਬੰਦਾ ਉੱਥੇ ਕਰਪਸ਼ਨ ਕਰ ਲੈਂਦਾ ਉੱਥੇ ਕਿਸ ਤਰ੍ਹਾਂ ਹੈ ਕਿ ਹੱਕਦਾਰ ਨੂੰ ਉਹਦਾ ਹੱਕ ਮਿਲੇਗਾ ਸਪੋਰਟਸ ਦੇ ਵਿਚ ਔਰ ਉਸ ਮੁੰਡੇ ਦੀ ਇੱਕ ਹਿੰਮਤ ਆਪਣੇ ਨੀਰਜ ਨੇ ਉਹਨਾਂ ਇੱਕ ਸਾਥ ਦਿੱਤਾ ਉਹਨਾਂ ਕਿਹਾ ਕੁਛ ਯਾਰ ਖਿਆਲ ਕਰੋ ਉਹ ਬੰਦਾ ਇਹ ਕਿ ਬਾਂਸਾ ਦੇ ਆਪਣੇ ਡੰਡੇ ਲੈ ਕੇ ਉਹਦੇ ਨਾਲ ਹਿੰਮਤ ਕਰ ਰਿਹਾ ਹੈ ਤੇ ਜੋ ਡਿਜ਼ਰਵ ਕਰਦਾ ਉਹ ਤਾਂ ਸੱਤ ਦਿਓ ਨਾ। ਦੇਖੋ ਉਹਨਾਂ ਇੱਕ ਝੰਜੂੜਿਆ ਇਹ ਬੜਾ ਅੱਛਾ ਹੈ ਔਰ ਇੰਡੀਆ ਔਰ ਪਾਕਿਸਤਾਨ ਦੇ ਵਿਚ ਅਫਗਾਨਿਸਤਾਨ ਉਸ ਉੱਠੇ ਇਹ ਕਿ ਉਹ ਫਿਰ ਹੁਣ ਬੱਚੇ ਆਵਣਗੇ ਉਹਨਾਂ ਚ ਇੱਕ ਕਰਜ਼ ਹੋਵੇਗੀ ਕਿ ਹੋਰ ਸਪੋਰਟਸ ਵੀ ਹੈ ਵੇ ਨਾ ਕਿ ਬ੍ਰੇਕਾਂ ਸਿਰਫ ਔਰ ਸਿਰਫ ਕ੍ਰਿਕਟ ਤੱਕ ਹੀ ਇੱਕ ਲੱਗੀਆਂ ਰਹਿਣ ਮੈਂ ਖਿਲਾਫ਼ ਨੀ ਮੈਂ ਖੁਦ ਖੇਡੀਏ ਕ੍ਰਿਕਟ ਹੋਰ ਵੀ ਸਪੋਰਟਸ ਹੈ ਉਹਨਾਂ ਨੇ ਇੱਕ ਮੈਸੇਜ ਦਿੱਤਾ ਹੈ ਭਾਈ ਇਸ ਕਲਚਰ ਚ ਉੱਠ ਕੇ ਨਿਕਲੋ ਔਰ ਇੰਡੀਆ ਦੇ 9 ਜਾਂ 10 ਮੈਡਲ ਸਨ ਹੈਗੇ ਯੁੱਧਵੀਰ ਜੀ ਅਸੈਨ ਬੋਲਡ ਇਕੱਲੇ ਹੀ ਇੱਕ 8-9 ਮੈਡਲ ਲੈ ਕੇ ਲੈ ਗਿਆ ਓਲੰਪਿਕਸ 1.5 ਅਰਬ ਦੀ ਆਬਾਦੀ ਦੇ ਵਿਚ 8-9 ਮੈਡਲ ਔਰ ਮੈਂ ਤੁਹਾਨੂੰ ਇਸ਼ਾਰਾ ਕੀਤਾ ਨਾ ਕਿ ਬੱਚਿਆਂ ਨੂੰ ਜਿਸ ਵੇਲੇ ਡਾਂਸਿੰਗ ਦੇ ਵਿਚ ਇੱਕ ਰੱਖਣਾ 10 ਸਾਲ 12 ਸਾਲ 13 ਸਾਲ ਉਹ ਬੱਚਾ ਉੱਥੇ ਹੀ ਰਹਿ ਜਾਏਗਾ ਕੋਈ ਅੱਗੇ ਨਹੀਂ ਹੈ ਕਿ ਹੋਵੇਗਾ ਨਾ ਜਿਮਨਾਸਟਿਕਸ ਨਾ ਐਥਲੀਟ। ਚਲੋ ਅਕਲਮੰਦਾਂ ਵਾਸਤੇ ਇਸ਼ਾਰਾ ਕਾਫੀ ਹੈ ਮੈਂ ਥੋੜਾ ਜਿਹਾ ਇਸ਼ਾਰਾ ਦੇਣਾ ਕਿ ਕੀ ਨਾਕਾਮੀਆਂ ਇੰਡੀਆ ਦੇ ਵਿਚ ਕਿਉਂ ਨਹੀਂ ਇੱਕ ਗੋਲਡ ਮੈਡਲ ਲੈ ਕੇ ਆਉਂਦੇ ਔਰ ਚਾਈਨਾ ਦੇ ਵਿਚ ਛੋਟਿਆਂ ਬੱਚਿਆਂ ਨੂੰ ਕਿਸ ਤਰ੍ਹਾਂ ਤਿਆਰ ਕਰਦੇ ਭਲੀ ਭਲੀ ਹਰ ਕੋਈ ਦੇਖਦਾ ਵੈ ਬਚਪਨ ਤੋਂ ਇਹ ਕਿ ਜਿਮਨਾਸਟਿਕ ਦੇ ਵਿਚ ਉਹਨਾਂ ਦੇ ਲਚਕ ਫਿਰ ਐਥਲੀਟ ਉਹ ਕਿਸ ਤਰ੍ਹਾਂ ਦੇ ਪਰ ਆਵਣ ਉਹਨਾਂ ਨੇ ਕਿ ਆਪਣੇ ਉਹ ਕਰ ਲਿਆ ਵੀ ਕਿ ਅਸੀਂ ਕਿਸ ਤਰ੍ਹਾਂ ਹੈ ਕਿ ਬੱਚਿਆਂ ਨੂੰ ਅੱਗੇ ਲੈ ਕੇ ਆਵਣਾ। ਚਲੋ ਮੈਂ ਜ਼ਿਆਦਾ ਟਾਈਮ ਨਹੀਂ ਲਵਾਂਗਾ ਯੁੱਧਵੀਰ ਜੀ ਮੈਂ ਇੱਕ ਇਸ਼ਾਰਾ ਕਰਨਾ ਸੀ ਤੇ ਬਹੁਤ ਬਹੁਤ ਮਿਹਰਬਾਨੀ ਹੈ।
ਸੁਲੇਮਾਨ ਸਾਹਿਬ ਤੁਹਾਡਾ ਸਵਾਲ ਬਿਲਕੁਲ ਜਾਇਜ਼ ਹੈ ਕਿ ਆਖਿਰਕਾਰ 1.5 ਬਿਲੀਅਨ ਦੀ ਆਲਮੋਸਟ 1.4 ਬਿਲੀਅਨ ਦੀ ਆਬਾਦੀ ਹੋਵੇ ਤੇ ਕੀ ਕਾਰਨ ਹੈ ਜਿਸ ਤਰ੍ਹਾਂ ਤੁਸੀਂ ਪੁੱਛਿਆ ਸੁਲੇਮਾਨ ਸਾਹਿਬ ਕਿ ਇੰਡੀਆ ਜਿਹੜਾ ਉਹ ਕੋਈ ਜ਼ਿਆਦਾ ਗੋਲਡ ਮੈਡਲ ਨਹੀਂ ਲਿਆ ਪਾ ਰਿਹਾ ਜਾਂ ਸਿਰਫ ਤੁਸੀਂ ਤੇ 8-9 ਮੈਡਲ ਕਹਿਤੇ ਸਰ 8-9 ਕਿੱਥੇ 6 ਮੈਡਲ ਆਏ ਨੇ ਟੋਟਲ ਹੁਣ 7ਵਾਂ ਆ ਸਕਦਾ ਹੈ ਹੁਣ ਤੋਂ ਕੁਝ ਹੀ ਮਿੰਟਾਂ ਦੇ ਵਿਚ ਵਿਨੇਸ਼ ਫੋਗਟ ਜੀ ਦਾ ਫੈਸਲਾ ਆਉਣ ਵਾਲਾ ਹੈ ਸੋ ਉਹਦੇ ਤੇ ਸਾਡੀ ਨਿਗਾਹ ਬਰਕਰਾਰ ਹੈ ਮੈਂ ਫਿਰ ਦੁਬਾਰਾ ਸਾਰਿਆਂ ਨੂੰ ਦੱਸਵਾਂ ਕਿ ਵਿਨੇਸ਼ ਫੋਗਟ ਜੀ ਦੇ ਫੈਸਲੇ ਦੇ ਉੱਤੇ ਸਾਡੀਆਂ ਨਿਗਾਹਾਂ ਬਰਕਰਾਰ ਨੇ ਪ੍ਰੈਸ ਕਾਨਫਰੰਸ ਸਾਨੂੰ ਪਤਾ ਲੱਗਾ ਹਰੀਸ਼ ਸਾਲਵੇ ਜੀ ਕਰਨਗੇ ਸੋ ਅਸੀਂ ਲਗਾਤਾਰ ਲਾਈਵ ਵਾਈ ਮੀਡੀਆ ਦੇ ਸਾਰੇ ਪਲੇਟਫਾਰਮ ਤੇ ਤੁਹਾਨੂੰ ਦੱਸਾਂਗੇ। ਚਲੋ ਵਿਨੇਸ਼ ਫੋਗਟ ਜੀ ਦਾ ਫੈਸਲਾ ਆਏ ਸਾਨੂੰ ਇਹਦੀ ਬੜੀ ਖੁਸ਼ੀ ਹੈ ਪਰ ਉਹਦੇ ਬਾਵਜੂਦ ਵੀ ਮੈਡਲ ਟੋਟਲ ਜਿਹੜੇ ਨੇ 7 ਹੀ ਹੋਣਗੇ ਪਿਛਲੀ ਵਾਰ ਵੀ 7 ਸੀਗੇ ਮੈਕਸਿਮਮ ਇਸ ਵਾਰ ਵੀ 7 ਹੀ ਹੋਣਗੇ ਅਸੀਂ ਤਾਂ 8 ਮੈਡਲ ਵੀ ਟੋਟਲ ਕਦੇ ਵੀ ਨਹੀਂ ਜਿੱਤੇ ਸੋ ਇਸ ਲਈ ਤੁਹਾਡਾ ਸਵਾਲ ਸਹੀ ਹੈ। ਹੁਣ ਮੈਂ ਸਵਾਲ ਐਡਰੈਸ ਵੈਸੇ ਡਿਟੇਲ ਚ ਮੈਂ ਚੈਨਲ ਵਾਈਜ਼ ਤੇ ਕਰ ਚੁੱਕਾ ਕੱਲ ਇਹਨੂੰ ਔਰ ਬਹੁਤ ਡਿਟੇਲ ਚ ਵਿਦ ਫੈਕਟਸ ਐਂਡ ਫਿਗਰਸ ਬਹੁਤ ਸੋਹਣੇ ਦੱਸੀਆਂ ਮੈਂ ਬਰੀਫ ਦੇ ਵਿੱਚ ਇੱਥੇ ਦੱਸ ਦਿੰਦਾ ਜੇ ਜ਼ਿਆਦਾ ਤੁਸੀਂ ਡਿਟੇਲ ਚ ਦੇਖਣਾ ਤਾਂ ਬਿਲਕੁਲ ਚੈਨਲ ਵਾਈਜ਼ ਤੇ ਦੇਖ ਸਕਦੇ ਹੋ। ਚਾਈਨਾ ਦੇ ਨਾਲ ਅਸੀਂ ਕੰਪੇਅਰ ਕਰ ਰਹੇ ਹਾਂ ਚਾਈਨਾ ਦੇ ਮੈਂ ਪਹਿਲਾਂ ਹੀ ਜ਼ਿਕਰ ਕਰ ਹੀ ਚੁੱਕਾ ਹੈਗਾ ਕਿ ਚਾਈਨਾ ਕਿਸੇ ਟਾਈਮ ਦੇ ਉੱਤੇ ਉਹ ਵੀ ਕੋਈ ਜਿੱਦਾਂ ਜਿੱਦਾਂ ਉਹਨਾਂ ਦੀ ਇਕਾਨਮੀ ਇੰਪਰੂਵ ਹੋਈ ਦੇਖੋ ਰਸ਼ੀਆ ਦੀ ਇਕਾਨਮੀ ਜਦੋਂ ਸਟਰੋਂਗ ਹੋਇਆ ਕਰਦੀ ਸੀ ਅਮਰੀਕਾ ਤੋਂ ਵੀ ਅੱਗੇ ਸੀਗਾ ਸਪੋਰਟਸ ਦੇ ਵਿੱਚ ਉਹ ਜਰਮਨੀ ਅੱਜ ਟਾਪ 5 ਦੇ ਵਿੱਚ ਨਹੀਂ ਹੈ, ਮਸੀਂ 8ਵੇਂ 10ਵੇਂ ਨੰਬਰ ਤੇ ਆਉਂਦਾ ਹੈ ਓਲੰਪਿਕਸ ਦੇ ਵਿੱਚ। ਜਰਮਨੀ ਜਦੋਂ ਅੱਜ ਵੀ ਹਜੇ ਯੂਰਪ ਦਾ ਤੇ ਇਕਨੋਮਿਕ ਇੰਜਨ ਜਰਮਨੀ ਹੈ, ਪਰ ਉਸ ਟਾਈਮ ਦੇ ਉੱਤੇ ਜਰਮਨੀ ਦੀ ਚੜ੍ਹਤ ਐਸੀ ਹੁੰਦੀ ਸੀ ਵੀ ਈਸਟ ਜਰਮਨੀ ਔਰ ਵੈਸਟ ਜਰਮਨੀ ਅਲੱਗ ਅਲੱਗ ਫਾਈਟ ਕਰਨ ਦੇ ਬਾਵਜੂਦ ਵੀ ਟਾਪ 5 ਚ ਦੋਨੇ ਕੰਟਰੀਜ਼ ਆ ਜਾਂਦੀਆਂ ਸੀ, ਈਸਟ ਜਰਮਨੀ ਅਲੱਗ ਵੈਸਟ ਜਰਮਨੀ ਅਲੱਗ, ਤਾਂ ਵੀ ਟਾਪ 5 ਚ ਆ ਜਾਂਦੀਆਂ ਸੀ। ਬਟ ਫਿਰ ਰਾਈਜ ਆਫ ਜਾਇੰਟਸ ਜੇ ਸੀਗੇ, ਔਰ ਕਿਸੇ ਟਾਈਮ ਜਪਾਨ ਦੇਖੋ ਨੰਬਰ 1 ਦੇ ਉੱਤੇ ਜਾਂ ਨੰਬਰ 2 ਜਾਂ ਨੰਬਰ 3 ਦੇ ਉੱਤੇ ਜਪਾਨ ਚੱਲਦਾ ਰਹਿੰਦਾ ਸੀ। ਇਸ ਵਾਰ ਵੀ ਸ਼ੁਰੂ ਚ ਨੰਬਰ 1 ਰਿਹਾ, ਸ਼ੁਰੂ ਚ ਜਪਾਨ ਸੀਗਾ ਕੁਝ ਦੇਰ ਤੱਕ ਨੰਬਰ 1, ਬਟ ਫਿਰ ਬਾਅਦ ਚ ਬਾਕੀ ਟੀਮਸ ਆ ਗਈਆਂ ਨੇ। ਹੁਣ ਇੰਡੀਆ ਦੇ ਉੱਤੇ ਆਉਂਦੇ ਆ, ਇੰਡੀਆ ਦੇ ਕੁੱਲ ਸਰ ਦੇਖੋ ਜੇ ਅੱਜ ਤੋਂ ਅਸੀਂ ਜ਼ਿਆਦਾ ਪਹਿਲਾਂ ਨਾ ਵੀ ਜਾਈਏ, ਠੀਕ ਹੈ, ਜ਼ਿਆਦਾ ਪਹਿਲਾਂ ਨਾ ਵੀ ਜਾਈਏ, ਤੁਸੀਂ 30 ਸਾਲ ਪਹਿਲਾਂ ਵੀ ਚਲੇ ਜਾਓ ਤੇ 40% ਆਬਾਦੀ ਜਿਹੜੀ ਹੈ ਉਹ ਗਰੀਬੀ ਰੇਖਾ ਤੋਂ ਥੱਲੇ ਸੀਗੀ, 40% ਆਬਾਦੀ। ਤੁਸੀਂ ਸਿਰਫ 30 ਸਾਲ ਪਹਿਲਾਂ ਰਿਕਾਰਡ ਕੱਢ ਕੇ ਦੇਖ ਲਓ ਨਾ ਇੰਡੀਆ ਦਾ, 40% ਆਬਾਦੀ ਤੇ ਗਰੀਬੀ ਰੇਖਾ ਤੋਂ ਥੱਲੇ ਹੈ। ਸੋ ਜਿਨ੍ਹਾਂ ਕੋਲ ਅਸੀਂ ਕਹਿ ਦਿੰਦੇ ਹਾਂ 1 ਕਰੋੜ ਪਾਪੂਲੇਸ਼ਨ ਹੈ, ਜਿਨ੍ਹਾਂ ਕੋਲ ਹਜੇ ਰੋਟੀ ਖਾਣ ਨੂੰ ਨਹੀਂ ਹੈ, ਉਹ ਪਾਪੂਲੇਸ਼ਨ ਤੁਸੀਂ ਸੋਚ ਸਕਦੇ ਹੋ ਓਲੰਪਿਕਸ ਜਾ ਕੇ ਖੇਡੇਗੀ, ਠੀਕ ਹੈ, ਜਾਂ ਸੋਚ ਵੀ ਸਕਦੇ ਹੋ ਤਾਂ ਸੋਚ ਵੀ ਨਹੀਂ ਸਕਦੇ, ਠੀਕ ਹੈ, ਓਲੰਪਿਕਸ ਦੇ ਬਾਰੇ 40। ਹੁਣ ਅੱਗੇ ਵਧਦੇ ਆ, ਹੌਲੀ ਹੌਲੀ ਪਿਛਲੇ ਜਿਹੜੇ ਰਿਫੋਰਮਸ ਨੇ ਡਾਕਟਰ ਮਨਮੋਹਨ ਸਿੰਘ ਜੀ ਨੇ ਸ਼ੁਰੂਆਤ ਕੀਤੀ ਅੰਡਰ ਦ ਲੀਡਰਸ਼ਿਪ ਆਫ ਪੀ ਵੀ ਨਰਸਿਮਾ ਰਾਓ ਸਾਹਿਬ, ਫਿਰ ਵਾਜਪੇਈ ਸਾਹਿਬ ਨੇ ਹੋਰ ਅੱਗੇ ਵਧਾਇਆ, ਫਿਰ ਡਾਕਟਰ ਮਨਮੋਹਨ ਸਿੰਘ ਜੀ ਫਾਈਨੈਂਸ ਮਿਨਿਸਟਰ ਤੋਂ ਪ੍ਰਧਾਨ ਮੰਤਰੀ ਬਣ ਗਏ, ਉਹਨਾਂ ਨੇ ਰਿਫੋਰਮਸ ਨੂੰ ਹੋਰ ਅੱਗੇ ਲੈ ਕੇ ਆਏ 2004 ਦੇ ਵਿੱਚ ਤੇ ਆਏ ਨੇ ਸਰਕਾਰ ਦੇ ਵਿੱਚ, ਠੀਕ ਹੈ। ਸੋ ਜ਼ਿਆਦਾ ਪੁਰਾਣੀ ਤਾਂ ਗੱਲਾਂ ਨਹੀਂ, ਅਸੀਂ ਹੁਣ 15-20 ਸਾਲ ਪੁਰਾਣੀ ਗੱਲ ਕਰ ਰਹੇ ਹਾਂ, ਤਾਂ ਹਜੇ ਤੇ ਇਕੋਨਮੀ ਪੈਰਾਂ ਦੇ ਉੱਤੇ ਆਈ ਹੈ, ਸਮਝ ਲਓ ਇੰਡੀਆ ਦੀ, ਠੀਕ ਹੈ। ਹੁਣ ਟਾਈਮ ਹੈ, ਬਿਲਕੁਲ ਹੁਣ ਨਹੀਂ ਲੇਟ ਕੀਤਾ ਜਾ ਸਕਦਾ, ਹੁਣ ਟਾਈਮ ਹੈ ਇੰਡੀਆ ਵਾਸਤੇ, ਬਹੁਤ ਸਾਰੇ ਕਦਮ ਇੰਡੀਆ ਨੂੰ ਚੱਕਣੇ ਪੈਣੇ ਨੇ। ਇੱਕ ਤੇ ਸੈਂਟਰ ਦੇ ਵੱਲੋਂ ਨੋ ਡਾਊਟ ਸੈਂਟਰ ਗੌਰਮੈਂਟ ਬੜੀ ਸਾਰੀਆਂ ਯੋਜਨਾਵਾਂ ਲੈ ਕੇ ਆਈ ਹੈ, ਖੇਲੋ ਇੰਡੀਆ, ਹੋਰ ਬਹੁਤ ਸਾਰੀਆਂ ਸਕੀਮਸ ਨੇ ਜਿਹੜੀਆਂ ਉਹਨਾਂ ਵੱਲੋਂ ਲੈ ਕੇ ਆਈਆਂ ਗਈਆਂ ਨੇ, ਲੇਕਿਨ ਮੈਂ ਸਮਝਦਾ ਕਿ ਹਜੇ ਹੋਰ ਬਹੁਤ ਸਾਰੀਆਂ ਉਹਨਾਂ ਨੂੰ ਸਕੀਮਸ ਹਜੇ ਸੈਂਟਰ ਗੌਰਮੈਂਟ ਨੂੰ ਲੈ ਕੇ ਆਉਣੀਆਂ ਪੈਣੀਆਂ। ਸਟੇਟ ਗੌਰਮੈਂਟ ਦੀ ਜੇ ਤੁਸੀਂ ਦੇਖੋ ਕਿ ਕਿੰਨਾ ਬੜਾ ਫਰਕ ਪੈ ਜਾਂਦਾ ਹੈ, ਹਰਿਆਣਾ 2% ਪਾਪੂਲੇਸ਼ਨ ਹੈ ਜੀ, ਹਰਿਆਣੇ ਦੀ 2% ਪਾਪੂਲੇਸ਼ਨ ਹੈ ਇੰਡੀਆ ਦੀ, ਪਰ ਮੈਡਲ 50% to 60% ਜਾਂ ਈਵਨ 65% ਤੱਕ ਮੈਡਲ ਜਿਹੜੇ ਹਰਿਆਣਾ ਲੈ ਕੇ ਆਉਂਦਾ, ਪਾਪੂਲੇਸ਼ਨ 2%, ਮੈਡਲ 60-65%। ਜੇ ਤੁਸੀਂ ਏਰੀਆ ਦੇ ਹਿਸਾਬ ਦੇ ਨਾਲ ਗੱਲ ਕਰੋ, ਰਕਬੇ ਦੇ ਹਿਸਾਬ ਨਾਲ ਗੱਲ ਕਰੋ, ਤੇ ਐਸ ਏਰੀਆ ਦੇ ਹਿਸਾਬ ਦੇ ਨਾਲ ਹਾਰਡਲੀ 1.5-2% ਉਹਨਾਂ ਦਾ ਏਰੀਆ ਆ, ਤੇ ਮੈਡਲ ਤੁਸੀਂ ਦੇਖ ਲਓ। ਜਿੱਥੇ ਹਰਿਆਣੇ ਦੇ ਵਿੱਚ ਵੀ ਕਿਸੇ ਸਮੇਂ 1 ਲੱਖ ਰੁਪਿਆ ਇਨਾਮ ਹੁੰਦਾ ਸੀਗਾ ਗੋਲਡ ਮੈਡਲ ਦਾ, ਫਿਰ 1 ਲੱਖ ਰੁਪਏ ਤੋਂ ਚੇਂਜ ਕੀਤਾ ਗਿਆ, 1 ਕਰੋੜ ਹੋ ਗਿਆ, ਹੁਣ ਤੇ 5-5 ਕਰੋੜ ਮਿਲ ਜਾਂਦਾ ਗੋਲਡ ਮੈਡਲ ਦਾ, ਫਿਰ ਸਿਲਵਰ ਮੈਡਲ ਦਾ ਅਲੱਗ ਹੈ 1 ਕਰੋੜ ਰੁਪਿਆ, ਫਿਰ ਤੁਸੀਂ ਓਲੰਪਿਕਸ ਵਿੱਚ ਕੁਆਲੀਫਾਈ ਕਰ ਜਾਓ, ਨੌਕਰੀ ਪੱਕੀ 15 ਲੱਖ ਰੁਪਏ ਪੱਕਾ, 15 ਲੱਖ ਰੁਪਏ ਇਨਾਮ ਤੁਸੀਂ ਓਲੰਪਿਕਸ ਵਿੱਚ ਕੁਆਲੀਫਾਈ ਕਰ ਜਾਓ, ਹਾਰੋ ਜਿੱਤੋਂ ਵੱਧ ਦੀ ਗੱਲ ਹੈ। ਸੋ ਉਹਨਾਂ ਨੇ ਹਰਿਆਣੇ ਦੇ ਵਿੱਚ ਇੱਕ ਨਾ ਡਾਇਨਾਮਿਕਸ ਚੇਂਜ ਕਰ ਦਿੱਤੀ, ਔਰ ਹਰਿਆਣੇ ਦੇ ਵਿੱਚ ਅੱਜ ਸ਼ੂਟਰ ਵਧੀਆ ਨਿਕਲਦੇ ਨੇ, ਵੇਟ ਲਿਫਟਰ ਵਧੀਆ ਨਿਕਲਦੇ ਨੇ ਹਰਿਆਣੇ ਦੇ ਵਿੱਚੋਂ, ਅੱਜ ਕੁਸ਼ਤੀ ਦੀ ਗੱਲ ਕਰੀਏ ਤੇ ਉਹ ਵੀ ਅੱਜ ਕੁਸ਼ਤੀ ਵੀ ਹਰਿਆਣੇ ਦੇ ਵਿੱਚੋਂ ਮਾਂ ਕੁਸ਼ਤੀ ਹੈ, ਠੀਕ ਹੈ। ਸੋ ਉਹਨਾਂ ਨੇ ਸਪੋਰਟਸ ਨੂੰ ਕਾਮਨਵੈਲਥ ਗੇਮਸ, ਏਸ਼ੀਅਨ ਗੇਮਸ ਔਰ ਓਲੰਪਿਕਸ, ਉਹਨਾਂ ਨੇ ਇੱਕ ਮਤਲਬ ਹਰਿਆਣੇ ਨੇ ਨਾ ਇੱਕ ਇਹਨੂੰ ਕੋਈ ਚੀਜ਼ ਬਣਾ ਲਈ ਹੈ। ਸੋ ਜਦੋਂ ਤੱਕ ਉਹ ਅਸੀਂ ਨਹੀਂ ਕਰਦੇ ਹੈਗੇ ਆ, ਉਹ ਨਹੀਂ ਸਿਲਸਿਲਾ ਇੱਥੇ ਵੀ ਹੋਏਗਾ ਜੀ। ਸਾਡੇ ਨਾਲ ਮੈਨੂੰ ਇਸ਼ਾਰਾ ਹੈ, ਹਾਂਜੀ, ਸੌਰਭ ਚੱਡਾ ਸਾਹਿਬ ਨਾਲ ਗੱਲ ਕਰ ਲਈ, ਇਸ ਤੋਂ ਬਾਅਦ ਸੁਖਵਿੰਦਰ ਜੀ ਤੁਹਾਡੀ ਕੋਲ ਹੈ, ਸੁਖਵਿੰਦਰ ਸਾਹਿਬ ਕੋਲ ਬੜੀ ਜਾਣਕਾਰੀ ਹੁੰਦੀ ਹੈ, ਬਾਕੀ ਮੈਂ ਵੀ ਕੁਝ ਹੋਰ ਸ਼ੇਅਰ ਕਰਨੀ ਸੀ ਅੱਜ ਗੱਲਬਾਤ, ਉਹ ਮੈਂ ਅੱਗੇ ਚੱਲ ਕੇ ਸ਼ੇਅਰ ਕਰਾਂਗਾ, ਔਰ ਵਿਨੇਸ਼ ਫੋਗਟ ਦੀ ਜਿੱਦਾਂ ਹੀ ਵਰਡਿਕਟ ਆਏਗੀ ਤੁਹਾਨੂੰ ਫੌਰਨ ਦੱਸ ਦੇਵਾਂਗੇ, ਕਿਆ ਇੰਡੀਆ ਦੀ ਝੋਲੀ ਚ ਖੁਰ ਮੈਡਲ ਪਏਗਾ ਜਾਂ ਨਹੀਂ ਪਏਗਾ, ਕਿਆ ਵਿਨੇਸ਼ ਫੋਗਟ ਜੀ ਜਿੱਤੇ ਨੇ ਨਹੀਂ ਜਿੱਤੇ। ਵੀ ਆਲ ਨੋ ਸ਼ੀ ਇਜ਼ ਅ ਰੀਅਲ ਫਾਈਟਰ, ਔਰ ਹੁਣੇ ਹੀ ਸ਼੍ਰੀਜੇਸ਼ ਹੋਣਾ ਦਾ ਬਿਆਨ ਵੀ ਆਇਆ, ਲੈਜੈਂਡਰੀ ਆਪਣੇ ਜਿਹੜੇ ਹਾਕੀ ਦੇ ਗੋਲਕੀਪਰ ਨੇ ਪੀ ਆਰ ਸ਼੍ਰੀਜੇਸ਼ ਸਾਹਿਬ, ਉਹਨਾਂ ਨੇ ਕਿਹਾ ਕਿ ਵਿਨੇਸ਼ ਫੋਗਟ ਨੂੰ ਮੈਡਲ ਮਿਲਣਾ ਚਾਹੀਦਾ। ਸੋ ਉਹਦੇ ਉੱਤੇ ਨਿਗਾਹ ਸਾਡੀ ਬਰਕਰਾਰ ਹੈ, ਸੁਖਵਿੰਦਰ ਸਾਹਿਬ ਤੁਹਾਡੀ ਔਰ ਬਾਕੀ ਸਾਰੀ ਕਾਲਸ ਵੀ ਲਵਾਂਗੇ ਮੈਂ, ਲੇਕਿਨ ਉਸ ਤੋਂ ਪਹਿਲਾਂ ਕਿ ਅਸੀਂ ਅੱਗੇ ਵਧੀਏ, ਸਾਡੇ ਨਾਲ ਇਸ ਵੇਲੇ ਚੱਡਾ ਸਾਹਿਬ ਜੁੜ ਚੁੱਕੇ ਨੇ। ਸੌਰਭ ਚੱਡਾ ਜੀ, ਬਹੁਤ ਬਹੁਤ ਸਵਾਗਤ ਹੈ, ਵੈਲਕਮ ਸਰ, ਕੀ ਹਾਲ ਹੈ
ਜੀ? ਬਹੁਤ ਵਧੀਆ ਜਗਵੀਰ ਜੀ, ਔਰ ਸਾਡੇ ਸਾਰੇ ਲਿਸਨਰਸ ਨੂੰ ਨਮਸਕਾਰ, ਸਤਿ ਸ੍ਰੀ ਅਕਾਲ ਔਰ ਅਦਾਬ।
ਨਮਸਕਾਰ, ਸਤਿ ਸ੍ਰੀ ਅਕਾਲ, ਅਦਾਬ ਸਰ। ਸਾਡਾ ਵਾਈ ਮੀਡੀਆ ਥੈਂਕ ਯੂ ਟਾਈਮ ਹੈਗਾ, ਉਹ ਅਸੀਂ ਅੱਜ ਥੋੜਾ ਜਿਹਾ ਮਿਸ ਕਰ ਗਏ, ਜੇ ਤੁਹਾਡੀ ਇਜਾਜ਼ਤ ਹੋਏ ਤਾਂ ਸਿਰਫ 30 ਸੈਕਿੰਡ ਆਫ ਸਾਇਲੈਂਸ, ਫਿਰ ਮੈਂ ਤੁਹਾਨੂੰ ਸਵਾਲ ਪੁੱਛਾਂਗਾ 30 ਸੈਕਿੰਡ ਆਫ ਸਾਇਲੈਂਸ ਤੋਂ ਬਾਅਦ, ਤਾਂ ਫਿਰ ਡਿਟੇਲ ਦੇ ਵੀ ਤੁਹਾਡਾ ਜਿਹੜਾ ਆਨਸਰ ਲਵਾਂਗੇ। ਮੈਂ ਨੰਬਰ ਤੁਹਾਡਾ ਪਹਿਲਾਂ ਹੀ ਦੱਸ ਦਿੰਦਾ 30 ਸੈਕਿੰਡ ਆਫ ਸਾਇਲੈਂਸ ਤੋਂ ਪਹਿਲਾਂ, 416-350-55। ਕਿਸੇ ਵੀ ਤਰ੍ਹਾਂ ਦੀ ਕੋਈ ਫਾਈਨੈਂਸ਼ੀਅਲ ਪਲੈਨਿੰਗ ਬਾਰੇ ਤੁਸੀਂ ਸੋਚ ਰਹੇ ਹੋ ਤੇ ਤੁਸੀਂ ਸੌਰਭ ਚੱਡਾ ਸਾਹਿਬ ਨਾਲ ਸੰਪਰਕ ਕਰਨਾ, 416-350-55, 30 ਸੈਕਿੰਡ ਆਫ ਸਾਇਲੈਂਸ, ਉਸ ਤੋਂ ਬਾਅਦ ਚੱਡਾ ਸਾਹਿਬ ਨੂੰ ਮੇਰਾ ਸਵਾਲ ਹੋਏਗਾ। वेलकम बैक वाई मीडिया, थैंक यू टाइम। 30 सेकंड ऑफ साइलेंस तो बाद एक बार फिर स्वागत करते हैं। चड्डा साहब, अज असी गल करना चाहते हैं, हुणे ओलंपिक्स की गल कर रहे थे, नाल ही अज मिलदा जुलदा टॉपिक है जिहड़ा असी पनल गल करना चाहते हैं, क्योंकि बड़ी चर्चा रही है। हुणे भी सवाल सुलेमान साहब ने पुछया, होर इंडिया से भी चर्चा चल रही है कि इंडिया ने जी 1.4 बिलियन की आबादी है ते ओ कोई मेडल क्यों नहीं स्पोर्ट्स दे विच आया। सो अज जरा इसे टॉपिक नूं क्यों ना असी कंटिन्यू करिए कि बच्चिया ने जे कामयाब होना है लाइफ दे विच या स्पोर्ट्स दे विच, ठीक है कि नहीं, ते किद्दां तुहाडा की इहदे ते जरा तुहाडे कमेंट्स लैने हैं कि बच्चिया ने जे स्पोर्ट्स दे विच या लाइफ च कामयाब होना है ते की तुसी नुक्ते देना चाहो इहदे बारे जरा अज गल करदे हां। 416-350-55 जी जड़ा साहब
जी, ये जी दो क्वेश्चन तुसी पूछे कि स्पोर्ट्स करना या लाइफ दे विच, दोनों दे ऑफकोर्स थोड़ा थोड़ा डिफरेंट आंसर हो जाएगा, लेकिन जिथे तुसी ऑलरेडी, मैं लास्ट दे 4-5 मिनट सुनिया तुहानू बोलदे, तुसी ऑलरेडी सारे पॉइंट्स बोलते ने, देखो इंडिया च आबादी किन्नी हैगी है, क्या उत्थों असीं डिटरमिन करांगे किन्ने गोल्ड मैडल जितने चाहिए है, क्या उस रेशो ते वर्क करदा है, या डिपेंड करदा स्किल्स एंड डिवेलपमेंट ते। हुण दो तीन पहले मैं शॉर्ट रख देना स्पोर्ट्स दे आइडिया दे उत्ते। पहली चीज, इंडिया दे विच जे तुहानू पता, मेरे को एग्जैक्ट नंबर नहीं, घट तो घट 60-70-75% जी पॉपुलेशन हैगी है ना, वह रूरल एरिया हैगी है, अर्बन एरिया नहीं हैगी। हाँ आप दिल्ली जावे उसे बैडमिंटन कोर्ट देखो, क्लब्स बने हुए ने इंटरनेशनल लैवल दू जगह मिल जाएगी, अपने आप इंपरूव करने टैलेंट मिल जाएगा, कोचिज मिल जाएंगे, लेकिन जिस कंट्री की 75% पॉपुलेशन रह रही है, हाँ दिल्ली च मेरे ख्याल 164 गांव है, विलेजेस है, वह भी शायद एक्सेस कर लेंगे दिल्ली च आस पास जाके, लेकिन बाकी पॉपुलेशन तो देखो कितने है। इंडिया दे विच पहले क्या उस लेवल का इंफ्रास्ट्रक्चर या फैसिलिटी ऑल अक्रॉस अवेलेबल हैगी है कि नहीं हैगी, एज कंपेयर टू 1.4 बिलियन वास्ते शायद नहीं हैगी। दूजी चीज जो तुसी ध्यान दो, तो इंडिया जब मैं ध्यान दवा अपने बचपन च जावा तो मैं देखदा कि कल्चरल प्रायोरिटी की हैगी है, कि बच्चे ते एम्फसाइज किया जाता कि एकेडेमिकली अगे वधना है, एकेडेमिक के उपर बड़ा फोकस होंदा, स्पोर्ट्स के उपर कुछ फैमिलीज करदी है, हर फैमिली नहीं इन्ना एनकरेज करती, क्योंकि सारा फोकस किधर है, डॉक्टर बनना है, इंजीनियर बनना, आईटी बनना, लॉयर बनना, ये बनना, तो बच्चे का बचपन तो ही ध्यान दूजी तरफ लैके जाते हैं। जे कोई बच्चा स्पोर्ट्स खेल तो कहता तू खेडी जाना सारा दिन, एक ही करना इन घर बुलाओ, इनको घर आके पढ़े, ये करे, बचपन तो कंडीशनिंग हो सकता सी, बच्चा अगे फ्लरिश हो सकता सी। इत्थे पेरेंटिंग का थोड़ा जा रोल आंदा, क्या पेरेंटिंग क्लासेस मिलदी हैं उत्थे सानू इंडिया दे विच, किसने सिखाया था कि पेरेंटिंग किदा करनी हैगी है। उहदे बाद चो मैनू याद है आपां जो 16-17-18-19-20 साल दे सीगे, मैं मिस्टर पठानकोट बनया सी, थोड़ा बॉडी बिल्डिंग च ये वो जो भी करके, तो मेरे नाल होर भी जड़े मैं उस बाद च बाकी लोगों नूं जानिया उत्थे, ते जड़े लोग एक्सरसाइज वगैरह करते सीगे, कंपीटीशन करन जांदे सी मिस्टर पंजाब दे ये वो, उन्हां दी इन्नी विनिंग नहीं सी हुंदी जिन्ना उन्हां दा डाइट दा खर्चा हो जांदा सीगा। इकोनॉमिकली बैरियर हुंदे ने, सोशल बैरियर हुंदे ने, वो लैक ऑफ अपॉर्चुनिटीज हुंदियां ने, प्रेशर हुंदा फैमिली दा, बड़े सारे ऐसे रीजन हैगे ने, न्यूट्रिशन ही नहीं मिलता। मैंने याद उस टाइम जो बाकी बॉडी बिल्डर होंगे थे उन्होंने टैलेंट भी सीगा, वो कहते होंगे यार अगर बढ़ जाएंगे मैंने ना न्यूट्रिशन नहीं मिल रहा, हूं मेरे घर से उदा का मैं नहीं प्रोवाइड कर सकते, इदा के बड़िया सारिया चीजा होंगे। सिर्फ पॉपुलेशन ज्यादा होने का मतलब यह नहीं है, जो पॉपुलेशन ज्यादा फिर तो इंडिया हर चीज नंबर वन आनी चाहिए, सिर्फ स्पोर्ट्स क्यों। इस करके स्पोर्ट्स का एक अलग क्राइटेरिया है, लाइफ च सक्सैस होना वो कुछ डिफरेंट फैक्टर आ जाते। कल ही युद्धवीर जी गुरप्रीत जी आए हुए थे तुहाडे ऑफिस तो, वैसे ऑफिस से मिलन, और जो आए तो मेरे ऑफिस के कुलीग भी ऑलरेडी बैठे हुए थे, और एग्जैक्टली यही चीजा तो असं डिस्कस कर रहे थे, क्योंकि मेरे दो तीन कुलीग अपने बच्चों की गल कर रहे थे, उन्होंने बच्चे 12-14-16-18 साल के है, तो कुछ अपने फैमिली के इशू मेरे डिस्कस कर रहे थे कि यार कि करिए, इदा नहीं हैंडल बड़ा डिफिकल्ट हो गया, बच्चे किदा सक्सैसफुल हो गए, पेरेंट्स का कंसर्न रहा है। फिर गुरप्रीत जी भी आए, 5-7 पॉइंट उससे डिस्कस किए, उन्होंने भी तो कहते यार इन भी कभी तुम टाइम लगे तो आप रेडियो से भी जरूर गल करिए, इतने भी फैमिलिया अपने बच्चों लैके कंसर्न रहा है। हूं पेरेंटिंग हर बंदा अपने वालों वधिया करता, हर बंदा कोई पेरेंट अपने वालों गलत नहीं सिखाता, लेकिन कई बार सू कुछ चीजा असं ग्रांटेड लै लें। हूं जे तुम चाहते हो कि बच्चे जड़े है अगे जाके सक्सैसफुल हो, तो उन्होंने सारिया स्किल्स चाहिए, एक स्किल नहीं चाहिए कि पढ़ाई से बड़ा वधिया, बेसिक लेवल दी चीजा चाहिए, डिसिप्लिन चाहिए, रिस्पॉन्सिबिलिटी की होंगी बच्चे नूं पता होना चाहिए, वर्क एथिक्स की होंगे ने, ग्रैटीट्यूड की होंगे, सोशल रिस्पॉन्सिबिलिटी की होंगी है, ओपननेस की होंगी है, ट्रांसपेरेंसी काम किदा किया जाता, टीम वर्क की होंगे, सारी चीजा कहो गए यार ऐसा फिर बंदा 18-20 साल के बाद चो काम करके समझदा ना चीजा टीम वर्क के अंदर नहीं। ऐ तुहानूं बचपन तो जे सक्सैस, पहली तो गल ऐ नहीं शुरू तो फिगर आउट करना कि बच्चा किस डायरेक्शन सक्सैसफुल होगा, एकेडमिक होगा या स्पोर्ट्स होगा या किसी होर डायरेक्शन होगा, किसी को राइट नहीं है किसी के उपर फोर्स करना, ਪੁਸ਼ ਕਰਨਾ ਜਾਂ ਉਧਰ ਡਾਇਰੈਕਟ ਕਰਨਾ ਕਿ ਬਈ ਇਹ ਇੱਕ ਤਰੀਕਾ ਹੈਗਾ, ਆਪਣੇ ਤਰੀਕੇ ਅਸੀਂ ਆਪਣੇ ਨਹੀਂ ਦੱਸਣੇ। ਲੇਕਿਨ ਜਦੋਂ ਕੱਲ ਮੈਂ ਗੱਲ ਕੀਤੀ ਆਪਣੇ ਕੁਲੀਗ ਦੇ ਨਾਲ, ਉਹਨਾਂ ਕੋਲ ਪੁੱਛਿਆ ਕੁਝ ਚੀਜ਼ਾਂ ਉਹਨਾਂ ਦੀਆਂ ਫੈਮਿਲੀ ਦੀਆਂ, ਤੇ ਮੈਨੂੰ ਕੁਝ ਲੱਗਾ ਸ਼ਾਇਦ ਇਹ ਚ ਕੁਝ ਬੈਟਰ ਕਰ ਸਕਦੇ ਸੀ ਜਿਹੜਾ ਪੇਰੈਂਟ। ਜਦਵੀਰ ਜੀ ਤੁਸੀਂ ਵੀ ਦੱਸਿਆ ਨਾ, ਚਾਹੇ ਮੈਂ ਕੁਝ ਪੁਆਇੰਟ ਜਿਹੜੇ ਸੀ ਕੱਲ ਵੀ ਫੈਮਿਲੀ ਚ ਉਹਨਾਂ ਦੀ ਫੈਮਿਲੀ ਨੂੰ ਮੈਂ ਡਿਸਕਸ ਕਰ ਰਿਹਾ ਸੀਗਾ, ਔਰ ਲੋਕ ਵੀ ਆਪਣਾ ਐਡ ਆਨ ਕਰ ਸਕਦੇ ਆ। ਛੋਟੀਆਂ ਛੋਟੀਆਂ ਚੀਜ਼ਾਂ ਨੂੰ ਧਿਆਨ ਦੇਣਾ ਬੜਾ ਜ਼ਰੂਰੀ ਹੈ, ਤੇ ਮੈਂ ਕੱਲ ਉਹਨਾਂ ਨੂੰ ਪੰਜ ਸੱਤ ਚੀਜ਼ਾਂ ਕੀ ਦੱਸੀਆਂ। ਮੈਂ ਕਿਹਾ ਪਹਿਲੀ ਗੱਲ ਮੈਂ ਨੋਟਿਸ ਕਰਦਾ ਕਿ ਇੱਥੇ ਜਿਹੜੇ ਬੱਚੇ ਆ ਨਾ, ਉਹ ਆਪਣੇ ਕਮਰੇ ਚ ਹੁੰਦੇ ਨੇ ਔਰ ਕਮਰਾ ਦਾ ਹੁੰਦਾ ਦਰਵਾਜ਼ਾ ਬੰਦ। ਪਹਿਲੀ ਗੱਲ, ਜਿਸ ਘਰ ਚ ਇੱਕ ਫੈਮਿਲੀ ਰਹਿ ਰਹੀ ਹੈ ਨਾ, ਤੁਹਾਡੇ ਘਰ ਚ ਇੱਕ ਰੂਲ ਬੁੱਕ ਹੋਣੀ ਚਾਹੀਦੀ। ਹਰ ਚੀਜ਼ ਦੇ ਰੂਲ ਬਣੇ ਹੋਏ ਨੇ, ਤੁਸੀਂ ਗੱਡੀ ਚਲਾਉਣੀ ਹੈ ਟ੍ਰੈਫਿਕ ਦੇ ਰੂਲ ਹੈਗੇ ਨੇ, ਲਾਅ ਬਣੇ ਨੇ ਹਰ ਚੀਜ਼ ਦਾ ਰੂਲ, ਇਸ ਚੀਜ਼ ਦਾ ਰੂਲ ਨਹੀਂ ਹੈਗਾ। ਤੇ ਤੁਹਾਡੀ ਫੈਮਿਲੀ ਚ ਰਹਿਣ ਦਾ ਫੈਮਿਲੀ ਦੇ ਰੂਲ ਹੋਣੇ ਚਾਹੀਦੇ। ਫੈਮਿਲੀ ਦੇ ਵਿੱਚ ਬੱਚਿਆਂ ਨੂੰ ਬਚਪਨ ਤੋਂ ਸਿਖਾ ਦੋ ਕਿ ਬਈ ਨੋ ਵਨ ਕੈਨ ਕਲੋਜ਼ ਦਾ ਡੋਰ, ਹਨਾ, ਆਪਣੇ ਕਮਰੇ ਬੰਦ ਨਹੀਂ ਕਰ ਸਕਦੇ ਅਨਲੈਸ ਯੂ ਆਰ ਮੈਰਿਡ। ਬੱਚੇ ਨੂੰ ਬਚਪਨ ਤੋਂ ਪਤਾ ਹੋਣੀ ਚਾਹੀਦੀ ਕਿ ਜਿਸ ਦਿਨ ਤੁਸੀਂ ਇਸ ਕਰੋ ਇੰਡੀਪੈਂਡੈਂਟ ਹੋ ਗਏ, ਤੁਹਾਡੀ ਆਪਣੀ ਸ਼ਾਦੀ ਫੈਮਿਲੀ ਹੋ ਗਿਆ, ਤਾਂ ਮੈਰਿਡ ਪਰਸਨ ਯੂ ਕੈਨ ਕਲੋਜ਼ ਦਾ ਡੋਰ, ਅਦਰਵਾਈਜ਼ ਦੇਰ ਇਜ਼ ਨੋ ਰੀਜ਼ਨ ਟੂ ਕਲੋਜ਼ ਦਾ ਡੋਰ। ਕੀ ਰੀਜ਼ਨ ਹੈ ਡੋਰ ਕਲੋਜ਼ ਕਰਨ ਦਾ? ਬੱਚੇ ਡਿਸਕਨੈਕਟ ਕਰਨਾ ਸ਼ੁਰੂ ਹੋ ਗਿਆ ਆਪਣੇ ਪੇਰੈਂਟਸ ਦੇ ਨਾਲ। ਲੇਕਿਨ ਡੋਰ ਨਾ ਕਲੋਜ਼ ਕਰਨ ਨਾਲ ਕੀ ਹੋਏਗਾ? ਤੁਸੀਂ ਇਨਕਰੇਜ ਕਰ ਰਹੇ ਹੋ ਕਿ ਇੱਕ ਦੂਜੇ ਤੇ ਟਰਸਟ ਕੀਤਾ ਜਾ ਸਕਦਾ। ਕੋਈ ਵੀ ਮੈਂ ਹੁਣੇ ਆਪਣੇ ਅੱਜ ਸਵੇਰੇ ਕੋਈ ਗੱਲ ਹੋਈ ਸੀ ਤੇ ਮੈਂ ਆਪਣੇ ਅਸਿਸਟੈਂਟ ਪੁੱਛਿਆ, ਜੋ ਤੁਸੀਂ ਬੱਚੇ ਹੁੰਦੇ ਸੀਗੇ ਤੁਸੀਂ ਕਰਦੇ ਸੀਗੇ ਡੋਰ ਕਲੋਜ਼? ਕਹਿੰਦੇ ਹਾਂ ਅਸੀਂ ਕਰਦੇ ਸੀ। ਮੈਂ ਕਿਉਂ? ਕਹਿੰਦੇ ਮੇਰੇ ਅਸੀਂ ਫੋਨ ਤੇ ਗੱਲ ਕਰਨੀ ਹੁੰਦੀ ਸੀ, ਮੇਰੇ ਫਾਦਰ ਮਨਾ ਕਰਦੇ ਸੀ, ਸਾਰਾ ਦਿਨ ਫੋਨ ਤੇ ਕਿਉਂ ਰਹਿੰਦੇ ਹੋ? ਮੈਂ ਕਿਹਾ ਪ੍ਰੋਬਲਮ ਤਾਂ ਫੋਨ ਦੀ ਸੀਗੀ, ਡੋਰ ਕਲੋਜ਼ ਕਰਕੇ ਨਾ ਸ਼ਾਇਦ ਫਾਦਰ ਨੇ ਰਾਈਟ ਅਪਰੋਚ ਪਿੱਕ ਕੀਤੀ ਤੇ ਨਾ ਤੁਸੀਂ ਕੀਤੀ, ਤੇ ਡੋਰ ਕਲੋਜ਼ ਨੂੰ ਸੋਲੂਸ਼ਨ ਸਮਝ ਲਿਆ। ਰੋਂਗ ਹੈ, ਨਹੀਂ ਹੋਣਾ ਚਾਹੀਦਾ। ਦੂਜੀ ਚੀਜ਼, ਬੱਚਿਆਂ ਨੂੰ ਬਚਪਨ ਤੋਂ ਜੇ ਤੁਸੀਂ ਚਾਹੁੰਦੇ ਹੋ ਸਕਸੈਸਫੁਲ ਜਾਣ, ਰਾਤੀ ਤੁਹਾਡੀ ਫੈਮਿਲੀ ਦੇ ਵਿੱਚ, ਇਹ ਮੇਰੇ ਓਪੀਨੀਅਨ ਹੈਗੇ, ਕਰਨ ਦੀ ਲੋੜ ਨਹੀਂ ਹੈਗੀ, ਮੇਰੀ ਫੈਮਿਲੀ ਚਾਹ ਨਹੀਂ ਹੁੰਦਾ, ਡੋਰ ਕਲੋਜ਼ ਨਹੀਂ ਹੋਣਗੇ। ਦੂਸਰੀ ਚੀਜ਼, ਰਾਤੀ 9 ਵਜੇ ਇੰਟਰਨੈਟ ਆਫ, ਵਾਈਫਾਈ ਤੁਹਾਡਾ ਆਫ, ਸਵੇਰੇ 9 ਵਜੇ ਆਨ ਹੋਏਗਾ। ਕੋਈ ਰੀਜ਼ਨ ਨਹੀਂ ਹੈ ਤੁਹਾਡੇ ਬੱਚਿਆਂ ਦਾ ਰਾਤੀ 11, 12, 1-1, 2-2 ਵਜੇ ਤੱਕ ਇੰਟਰਨੈਟ ਰਹਿਣ ਦਾ। ਇਹ ਫੈਮਿਲੀ ਦਾ ਰੂਲ ਹੈ, ਤੁਸੀਂ ਉਹਨਾਂ ਤੇ ਫੋਰਸ ਨਹੀਂ ਕਰਨਾ ਹੈ, ਲੇਕਿਨ ਇੱਕ ਬੜੇ ਅੱਛੇ ਤਰੀਕੇ ਨਾਲ ਸਮਝਾਉਣਾ ਹੈ ਕਿ ਬਈ ਇਹ ਚੀਜ਼ਾਂ ਫੈਮਿਲੀ ਦੇ ਰੂਲਸ ਹੈਗੇ, ਟਾਈਮ ਨਹੀਂ ਹੈਗਾ ਇੰਟਰਨੈਟ ਦਾ, ਇੰਟਰਨੈਟ ਡੇਟ ਚ ਯੂਜ਼ ਕਰ ਸਕਦਾ, ਰਾਤੀ 9 ਵਜੇ ਇੰਟਰਨੈਟ ਆਫ, ਬੱਚਿਆਂ ਦਾ ਨਹੀਂ ਤੁਹਾਡਾ ਖੁਦ ਦਾ ਵੀ। ਮੇਰੇ ਨਾ ਹੁਣ ਪੇਰੈਂਟਸ ਆਏ ਹੋਏ ਸੀਗੇ 2 ਮਹੀਨੇ ਪਹਿਲੇ, ਤੇ ਕੋਈ ਗੱਲਬਾਤ ਹੋਈ, ਡਾਇਟ ਵਗੈਰਾ ਦੀ ਗੱਲ ਹੋ ਰਹੀ ਸੀ, ਤੇ ਮੈਂ ਆਪਣੇ ਫਾਦਰ ਨੂੰ ਕਿਹਾ ਕਿ ਮਦਰ ਨੂੰ ਵੀ ਕਿਹਾ ਕਿ ਸ਼ੂਗਰ ਵਗੈਰਾ, ਚਾਹ ਵਗੈਰਾ, ਯੇ ਵੋ ਨਾ ਲਿਆ ਕਰੋ ਬਹੁਤਾ, ਜਾਂ ਜੋ ਵੀ ਥੋੜਾ ਬਹੁਤ ਲੈਂਦੇ ਆ, ਲੋੜ ਨਹੀਂ ਹੈਗੀ ਤੁਹਾਨੂੰ, ਸ਼ੂਗਰ ਵੀ ਥੋੜਾ ਹਾਈ ਹੈਗਾ। ਉਹ ਕਹਿੰਦੇ ਨਹੀਂ ਥੋੜਾ ਬਹੁਤ ਚੱਲਦਾ। ਮੈਂ ਕਹਿੰਦੀ ਛੱਡੋ, ਮੈਂ ਆਪਣੇ ਘਰੋਂ ਨਾ ਉਸੇ ਟਾਈਮ, ਮੈਂ ਉਹਨਾਂ ਨੂੰ ਨਹੀਂ ਮਨਾ ਕੀਤਾ ਕਿ ਤੁਸੀਂ ਸ਼ੂਗਰ ਅੱਜ ਤੋਂ ਬਾਅਦ ਨਹੀਂ ਖਾਧੀ, ਮੈਂ ਆਪਣੇ ਘਰੋਂ ਸਾਰੀ ਕੋਈ ਵੀ ਸ਼ੂਗਰ ਅੱਜ ਤੋਂ 1 ਮਹੀਨਾ ਪਹਿਲੇ ਉਸੇ ਟਾਈਮ ਆਊਟ। ਮੈਂ ਕਿਹਾ ਮੈਂ ਸਿਰਫ ਤੁਹਾਨੂੰ ਨਹੀਂ ਕਹਿ ਰਿਹਾ, ਅੱਜ ਤੋਂ ਬਾਅਦ ਮੈਂ ਸ਼ੂਗਰ ਨੂੰ ਹੱਥ ਨਹੀਂ ਲਗਾਉਂਗਾ, ਕਿਉਂਕਿ ਤੁਹਾਨੂੰ ਮਨਾ ਕਰ ਰਿਹਾ ਤਾਂ ਮੈਨੂੰ ਵੀ ਤਾਂ ਕਰਨਾ ਪਏਗਾ ਨਾ। ਜੇ ਤੁਹਾਨੂੰ ਨਹੀਂ ਖਾਣੀ ਚਾਹੀਦੀ ਤਾਂ ਮੈਨੂੰ ਵੀ ਨਹੀਂ ਖਾਣੀ, ਮਤਲਬ ਆਪਣੇ ਤੇ ਵੀ ਉਹ ਇੰਪਲੀਮੈਂਟ ਕਰਨਾ ਉਹ ਚੀਜ਼। ਮੈਂ ਹਾਲਾਂਕਿ ਡਿਨਰ 8, 9, 10 ਵਜੇ ਵੀ ਕਈ ਵਾਰ ਕਰ ਲੈਂਦਾ ਹੁੰਦਾ ਸੀਗਾ, ਲੇਕਿਨ ਉਹਨਾਂ ਨੂੰ ਮੈਂ ਕਿਹਾ ਨਹੀਂ ਤਾਂ ਤੁਹਾਡੀ ਏਜ ਦੇ ਹਿਸਾਬ ਨਾਲ ਤੁਹਾਨੂੰ ਹੁਣ ਥੋੜਾ ਅਰਲੀ ਕਰ ਲੈਣਾ ਚਾਹੀਦਾ, 5 ਵਜੇ 6 ਵਜੇ ਆਸ ਪਾਸ। ਉਹਨਾਂ ਲਈ ਡਿਫੀਕਲਟ ਹੈ, 80 ਸਾਲਾਂ ਤੋਂ ਇੱਕ ਰੂਟੀਨ ਹੈ। ਮੈਂ ਉਸ ਦਿਨ ਤੋਂ ਮਹੀਨਾ ਹੋ ਗਿਆ ਮੈਂ ਆਪਣਾ, ਮੈਂ ਕਿਹਾ ਮੈਂ ਤੁਹਾਡੇ ਨਾਲ ਹੈ, ਮੈਂ ਨਾਲ ਕਰ ਰਿਹਾ, ਮੈਂ ਸਿਰਫ ਤੁਹਾਡੇ ਤੇ ਫੋਰਸ ਨਹੀਂ ਕਰ ਰਿਹਾ, ਮੈਂ ਸਿਰਫ ਕੀ ਐਗਜ਼ਾਮਪਲ ਦੇ ਰਿਹਾ, ਉਸ ਚੀਜ਼ ਨੂੰ ਖੁਦ ਤੇ ਵੀ ਇੰਪਲੀਮੈਂਟ ਕਰਨਾ, ਸਿਰਫ ਦੂਸਰੇ ਤੋਂ ਫੋਰਸ ਨਹੀਂ ਕਰਨੀ ਉਹ ਚੀਜ਼, ਹੈਨਾ। ਤੇ ਤੀਸਰੀ ਚੀਜ਼ ਫੈਮਿਲੀ ਦੇ ਵਿੱਚ, ਸ਼ਾਪਿੰਗ ਜਿਹੜੀ ਹੈਗੀ ਹੈ, ਸ਼ਾਪਿੰਗ ਇਜ਼ ਆਲਵੇਜ਼ ਡਨ ਟੁਗੈਦਰ ਐਜ਼ ਅ ਫੈਮਿਲੀ, ਹਸਬੈਂਡ, ਵਾਈਫ, 2 ਬੱਚੇ। ਐ ਨਹੀਂ ਕਦੀ ਕੋਈ ਜਾ ਰਿਹਾ ਸ਼ਾਪਿੰਗ ਕਰਨ ਲਈ, ਕਦੀ ਬੱਚੇ ਕਹਿ ਰਹੇ ਮੈਨੂੰ ਸ਼ੂਜ਼ ਚਾਹੀਦਾ, ਕਦੀ ਵਾਈਫ ਕਹਿ ਰਹੇ ਕਿ ਮੇਰੇ ਪਾਰਟੀ ਹੈ ਮੈਨੂੰ ਉਹਦੇ ਵਾਸਤੇ ਚਾਹੀਦਾ। ਮੇਰੇ ਖਿਆਲ ਨਾਲ ਥੋੜਾ ਜਿਹਾ ਡਿਸਔਰਗਨਾਈਜ਼ ਹੈਗਾ। ਸ਼ਾਪਿੰਗ ਜਿਹੜੀ ਹੈਗੀ ਹੈ, ਟੁਗੈਦਰ ਕਰੋ, ਜਦੋਂ ਵੀ ਕਰੋ, ਸੀਜ਼ਨ ਹੈ, ਹੁਣ ਸਮਰ ਹੈ, ਸਮਰ ਤੋਂ ਬਾਅਦ ਵਿੰਟਰ ਤਾਂ ਨਹੀਂ ਹੈ, ਵਿੰਟਰ ਲਈ ਸ਼ਾਪਿੰਗ ਲਈ ਟੁਗੈਦਰ ਜਾਓ, ਇਕੱਠੇ ਜਾਓ, ਬੱਚਿਆਂ ਨੂੰ ਸਿੱਖਣਾ, ਉਹ ਚ ਬੱਚਿਆਂ ਨੂੰ ਸਿੱਖਣ ਨੂੰ ਮਿਲੇਗਾ, ਬਜਟਿੰਗ ਕੀ ਹੁੰਦੀ ਹੈ, ਚੋਇਸ, ਹਾਊ ਟੂ ਮੇਕ ਚੋਇਸਿਸ, ਫੈਮਿਲੀ ਟਾਈਮ ਨੂੰ ਕਿੱਦਾਂ ਵੈਲਿਊ ਕਰਨਾ, ਕਿਉਂਕਿ ਸ਼ਾਪਿੰਗ ਤਾਂ ਤੁਸੀਂ ਵੈਸੇ ਵੀ ਵੱਖਰੇ ਵੱਖਰੇ ਕਰਨੀ ਹੈ, ਇੱਥੇ ਬੌਂਡਿੰਗ ਹੋ ਜਾਏਗੀ, ਨਾਲੇ ਚੀਜ਼ਾਂ ਆਰਗਨਾਈਜ਼ ਹੋ ਜਾਣਗੀਆਂ, ਫਾਈਨੈਂਸ਼ੀਅਲੀ ਹੈਲਪ ਹੋਏਗੀ। ਆਈ ਗਰੰਟੀ ਯੂ ਇਟ ਇਜ਼ ਹੈਲਪਿੰਗ ਯੂ ਫਾਈਨੈਂਸ਼ੀਅਲੀ ਪੈਰਲਲੀ ਐਨੀਵੇ, ਫਮਾ ਤੁਸੀਂ ਕੋਈ ਤਾਂ ਫਾਈਨਾਂਸ ਨਾ ਕੀ ਲੈਣਾ ਦੇਣਾ, ਉਹ ਆਪਾਂ ਫੇਰ ਟੋਪਿਕ ਦੀ ਗੱਲ ਕਰਾਂਗੇ। ਸ਼ਾਪਿੰਗ, ਡੂ ਇਟ ਐਜ਼ ਅ ਟੁਗੈਦਰ, ਰੂਲ ਹੋਣਾ ਚਾਹੀਦਾ ਬ੍ਰੇਕਫਾਸਟ ਜਾਂ ਡਿਨਰ ਦੋਨੋਂ ਜਾਂ ਇੱਕ, ਮਿਨੀਮਮ ਪੂਰੀ ਫੈਮਿਲੀ ਦਾ ਟੁਗੈਦਰ ਹੋਣਾ ਚਾਹੀਦਾ ਬ੍ਰੇਕਫਾਸਟ ਤੇ। ਸ਼ੁਰੂ ਤੋਂ ਆਦਤ ਪਾਣੀ ਪਏਗੀ, ਮੇਰੀ ਬੇਟੀ ਹੈ 4 ਸਾਲ ਦੀ, ਸਭ ਤੋਂ ਪਹਿਲੇ ਸ਼ੀ ਇਜ਼ ਦਾ ਵਨ ਵੇਕ ਅਪ, ਸ਼ੀ ਫਿਕਸ ਹਰ ਬੈਡ, ਉਹਨੂੰ ਪਤਾ ਉਹਦੀ ਡਿਊਟੀ ਕੀ ਹੈ, ਐਜ਼ ਅ 4-year-old ਸ਼ੀ ਫਿਕਸ ਹਰ ਬੈਡ ਬਿਫੋਰ ਸ਼ੀ ਡਜ਼ ਐਨੀਥਿੰਗ, ਉਹਨੂੰ ਪਤਾ ਮੈਂ ਬ੍ਰੇਕਫਾਸਟ ਕਰਨਾ ਹੈ, ਉਹਨੂੰ ਪਤਾ ਫਾਦਰ ਦੇ 8:30 ਬ੍ਰੇਕਫਾਸਟ ਦੇ ਟੇਬਲ ਦੇ ਟਾਈਮ ਤੇ ਆਈ ਹੈਵ ਟੂ ਬੀ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਜਿਹੜਾ ਮੀਲ ਹੈਗਾ ਫੈਮਿਲੀ ਦਾ ਟੁਗੈਦਰ ਹੋਣਾ ਚਾਹੀਦਾ, ਆਪਸ ਚ ਕਨੈਕਸ਼ਨ ਬਣੇਗਾ, ਇੱਕ ਦੂਜੇ ਦੇ ਨਾਲ ਤੁਹਾਡੀ ਜਿਹੜੀ ਫੈਮਿਲੀ ਬੌਂਡਿੰਗ ਹੈ ਉਹ ਥੋੜੀ ਹੋਰ ਵੀ ਸਟਰੈਂਥਨ ਹੋਏਗੀ, ਈਟਿੰਗ ਹੈਬਿਟ ਰਾਈਟ ਹੋ ਜਾਂਦੀਆਂ, ਰਾਈਟ ਟਾਈਮ ਤੇ ਖਾ ਰਹੇ ਹੋ ਸਕਦਾ ਜੰਕ ਫੂਡ ਘੱਟ ਜਾਏਗਾ ਕਿਉਂਕਿ ਉਹ ਤੁਹਾਡੇ ਨਾਲ ਡਾਇਟ ਖਾ ਰਹੇ ਹੈ, ਜੇ ਬੱਚੇ ਦੀ ਡਾਇਟ ਅਲੱਗ ਹੈ ਤੁਹਾਡੀ ਅਲੱਗ ਹੈ, ਜਾਂ ਤਾਂ ਤੁਸੀਂ ਗਲਤ ਖਾ ਰਹੇ ਹੋ ਜਾਂ ਬੱਚੇ ਨੂੰ ਗਲਤ ਦੇ ਰਹੇ ਹੋ, ਦੋਨਾਂ ਦੀ ਡਾਇਟ ਅਲੱਗ ਕਿਉਂ ਹੈ, ਜੇ ਸਹੀ ਹੈ ਤਾਂ ਦੋਨਾਂ ਦੀ ਸੇਮ ਹੋਣੀ ਚਾਹੀਦੀ ਹੈ। ਬੱਚਿਆਂ ਨੂੰ ਬਚਪਨ ਤੋਂ ਪਤਾ ਹੋਣਾ ਚਾਹੀਦਾ ਕਿ ਅਗਲੇ ਦਿਨ ਸਵੇਰੇ, ਮੈਂ ਜਦੋਂ ਜਦ ਤੱਕ ਮੈਂ 21 ਸਾਲ ਤੱਕ ਆਪਣੇ ਫੈਮਿਲੀ ਚ ਰਿਹਾ ਪਠਾਨਕੋਟ ਆਪਣੇ ਘਰ, ਮੇਰੀ ਡਿਊਟੀ ਰਹੀ ਹੈ ਸਰ, ਇੱਕ ਦਿਨ ਪਹਿਲੇ ਰਾਤੀ ਆਪਣੇ ਕੀ ਪੂਰੀ ਫੈਮਿਲੀ ਦੇ ਕੱਪੜੇ ਮੈਂ ਪ੍ਰੈਸ ਕਰਦਾ ਹੁੰਦਾ ਸੀਗਾ, ਰਾਤੀ ਆਪਣੇ ਸਕੂਲ ਦੇ ਕਾਲਜ ਦੇ ਰਾਤੀ ਤਿਆਰ ਕਰਕੇ ਆਪਣੇ ਸ਼ੂਜ਼ ਔਰ ਕੱਪੜੇ ਇੱਕ ਦਿਨ ਪਹਿਲੇ ਤਿਆਰ ਹੋਣੇ ਚਾਹੀਦੇ ਰਾਤ ਦੇ ਟਾਈਮ, ਤਾਂ ਕਿ ਅਗਲੇ ਦਿਨ ਸਵੇਰੇ ਉੱਠ ਕੇ ਤੁਸੀਂ ਦੇਖ ਰਹੇ ਮੈਂ ਕੀ ਪਾਵਾਂ, ਮੈਂ ਕੀ ਕਰਨਾ, ਹਲੇ ਦਿਨ ਸ਼ੁਰੂ ਹੋਇਆ ਔਰ ਬੰਦਾ ਆਲਰੇਡੀ ਡਿਸਓਰੀਐਂਟਿਡ ਹੋ ਰਿਹਾ ਆਪਣੀ ਵਾਰਡਰੋਬ ਦੇ ਵਿੱਚ, ਇੱਕ ਦਿਨ ਰਾਤ ਪਹਿਲੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਹਾਊ ਟੂ ਪ੍ਰਿਪੇਅਰ ਯੋਰ ਸੈਲਫ, ਡਿਸਿਪਲਿਨ ਕ੍ਰੀਏਟ ਹੋਏਗਾ, ਰਿਸਪੋਂਸਿਬਿਲਿਟੀ ਕ੍ਰੀਏਟ ਹੋਏਗੀ, ਐਡਵਾਂਸ ਪ੍ਰੈਪਰੇਸ਼ਨ ਕਿੱਦਾਂ ਕਰਨੀ, ਇੱਦਾਂ ਦੀਆਂ ਸਕਿੱਲ ਕ੍ਰੀਏਟ ਹੋਣੀਆਂ ਸ਼ੁਰੂ ਹੋਣਗੀਆਂ। ਫਿਰ ਮੇਰੇ ਕੁਲੀਗ ਹੈਗੇ ਨੇ, ਜਦੋਂ ਅਸੀਂ ਕਦੀ ਵਕੇਸ਼ਨ ਜਾਂਦੇ ਹਾਂ, ਕਹਿੰਦੇ ਯਾਰ ਮੇਰਾ ਨਾ ਬੇਟਾ ਨਹੀਂ ਜਾਣਾ ਚਾਹੁੰਦਾ, ਉਹਨੂੰ ਰਹਿਣ ਦਿੰਦੇ ਹਾਂ ਆਪਾਂ ਚੱਲਦੇ ਹਾਂ, ਰੂਲ ਕੀ ਹੋਣਾ ਚਾਹੀਦਾ ਕਿ ਸਾਲ ਚ ਇੱਕ ਫੈਮਿਲੀ ਵਕੇਸ਼ਨ ਹੋਏਗੀ, ਹਰ ਕੋਈ ਨਾਲ ਜਾਏਗਾ ਹੀ ਜਾਏਗਾ, ਹਾਂ ਉਹ ਸਾਰਿਆਂ ਨਾਲ ਮਿਲ ਕੇ ਡਿਸਾਈਡ ਕਰੋ ਕਿਹੜੀ ਕੰਟਰੀ ਜਾਣਾ, ਕਿਹੜੀ ਜਗ੍ਹਾ ਜਾਣਾ, ਕਿਹੜੇ ਸ਼ਹਿਰ ਜਾਣਾ, ਲੇਕਿਨ ਡਜ਼ਨਟ ਮੈਟਰ, ਇੱਕ ਫੈਮਿਲੀ ਵਕੇਸ਼ਨ ਹੁੰਦੀ ਹੈ ਉਹ ਚ ਤੁਸੀਂ ਕੋਈ ਪਿੱਛੇ ਨਹੀਂ ਰਹੇਗਾ, ਸਾਰਿਆਂ ਦੇ ਨਾਲ ਜਾਣਾ ਹੀ ਜਾਣਾ, ਇੱਥੋਂ ਕੀ ਹੋਏਗਾ ਪਤਾ ਲੱਗੇਗਾ ਕਿ ਜਿੰਨੇ ਮਰਜ਼ੀ ਬਿਜ਼ੀ ਸਕੈਜੂਲ ਹੋਣ, ਭਾਵੇਂ ਫਾਦਰ ਦੇ ਭਾਵੇਂ ਮਦਰ ਦੇ ਤੇ ਜਾਂ ਬੱਚਿਆਂ ਦੇ, ਬਿਜ਼ੀ ਸਕੈਜੂਲ ਦੇ ਹੋਣ ਦੇ ਬਾਵਜੂਦ ਫੈਮਿਲੀ ਕੋਲ ਟਾਈਮ ਹੈਗਾ ਰਿਲੈਕਸ ਹੋਣ ਵਾਸਤੇ, ਫੈਮਿਲੀ ਜਿਹੜੀ ਹੈਗੀ ਹੈ ਇੱਕ ਮੈਮਰੀਜ਼ ਕ੍ਰੀਏਟ ਕਰਨਾ ਬੜਾ ਜ਼ਰੂਰੀ ਹੈ, ਭਾਵੇਂ ਇਕੱਠੇ ਰਹਿੰਦੇ ਹਾਂ ਲੇਕਿਨ ਮੈਮਰੀਜ਼ ਕ੍ਰੀਏਟ ਹੁੰਦੀਆਂ। ਜੇ ਤੁਸੀਂ ਰਿਲੇਟਿਵ ਦੇ ਵੀ ਘਰ ਗਏ ਹੋ, ਅੱਛਾ ਰਿਲੇਟਿਵ ਦੇ ਘਰ ਗਏ ਹੋ, ਬੱਚਿਆਂ ਦੇ ਨਾਲ ਗਏ, ਬੱਚੇ ਕਹਿੰਦੇ ਅਸੀਂ ਨਹੀਂ ਜਾਂਦੇ ਤੁਸੀਂ ਆਓ, ਪੇਰੈਂਟਸ ਕਹਿੰਦੇ ਅੱਛਾ ਤੁਸੀਂ ਬੈਠੋ ਘਰ ਅਸੀਂ ਆਉਂਦੇ ਹਾਂ, ਨਾ ਤੁਸੀਂ ਜਾ ਰਹੇ ਹੋ, ਬੱਚੇ ਤਦ ਤੱਕ ਇਹ ਕਰਨਗੇ ਜਦ ਤੱਕ ਉਹ ਇੰਡੀਪੈਂਡੈਂਟ ਨਹੀਂ ਹੋ ਜਾਂਦੇ, ਇੰਡੀਪੈਂਡੈਂਟ ਮਤਲਬ ਉਹਨਾਂ ਦੇ ਆਪਣੇ ਘਰ ਆਪਣੀ ਜਗ੍ਹਾ। ਮੇਰੇ ਜਿਹੜੇ ਕੁਲੀਗ ਆ ਉਹ ਕਹਿੰਦੇ ਮੇਰਾ ਬੇਟਾ ਜਿਹੜਾ ਨਾ ਬੇਟਾ ਬੇਟੀ ਉਹ ਆਪਣਾ ਹੀ ਮੈਕਸੀਕੋ ਫਰੈਂਡ ਨਾਲ ਜਾ ਰਹੇ ਨੇ, ਮੈਂ ਕਿਹਾ ਮੇਰੀ ਗੱਲ ਸੁਣੋ, ਪਹਿਲੀ ਗੱਲ ਬੱਚਿਆਂ ਨੂੰ ਆਊਟਸਾਈਡ ਕੰਟਰੀ ਇਕੱਲੇ ਤਦ ਤੱਕ ਨਹੀਂ ਭੇਜਣਾ ਜਦ ਤੱਕ ਉਹਨਾਂ ਕੋਲ ਘੱਟ ਤੋਂ ਘੱਟ 6 ਮਹੀਨੇ ਇਕੱਲੇ ਰਹਿਣ ਦਾ ਐਕਸਪੀਰੀਅੰਸ ਨਾ, ਇਕੱਲੇ ਮਤਲਬ ਤੁਹਾਡੇ ਘਰੋਂ ਮੂਵ ਆਊਟ ਹੋ ਚੁੱਕੇ ਨੇ, ਕੌਂਡੋ ਜਾਂ ਘਰ ਚ ਰਹਿੰਦੇ ਨੇ, ਰੂਮ ਸ਼ੇਅਰਿੰਗ ਚ ਰਹਿੰਦੇ ਨੇ, ਉਹਨਾਂ ਨੂੰ ਪਤਾ ਇੰਡੀਪੈਂਡੈਂਟ ਨਹੀਂ ਕਿੱਦਾਂ ਰਹਿਣਾ, ਹੁਣ ਦੇ ਕੈਨ ਗੋ ਆਊਟਸਾਈਡ ਬਾਏ ਦੈਮਸੈਲਫ, ਲੇਕਿਨ ਜਿਹੜਾ ਬੱਚਾ ਤੁਹਾਡੇ ਤੇ ਡਿਪੈਂਡ ਹੈ ਤੁਹਾਡੇ ਨਾਲ ਰਹਿੰਦਾ ਉਹਨੂੰ ਸ਼ਾਇਦ ਇੰਡੀਪੈਂਡੈਂਟਲੀ ਭੇਜ ਦੇਣਾ, ਜਸਟ ਕਿ ਚਲੋ ਯਾਰਾਂ ਦੋਸਤਾਂ ਨਾਲ ਜਾ ਰਹੇ, ਸ਼ਾਇਦ ਚੀਜ਼ਾਂ ਕਈ ਵਾਰ ਨਹੀਂ ਡਾਇਰੈਕਸ਼ਨ ਚ ਰਾਈਟ ਜਾਣਗੀਆਂ, ਉਹਨਾਂ ਕੋਈ ਇੰਡੀਪੈਂਡੈਂਟ ਇੱਕ ਦੂਜੇ ਹੋ ਜਾਣਾ, ਉਸ ਦਿਨ ਤੋਂ ਤੁਸੀਂ ਜਾਓਗੇ ਹੱਲੇ ਤੁਸੀਂ ਮੇਰੇ ਨਾਲ ਹੀ ਜਾਓਗੇ ਵਕੇਸ਼ਨ, ਇੱਕ ਫੈਮਿਲੀ ਦਾ ਪਾਰਟ ਹੈ, ਹੁਣ ਵੀ ਨਹੀਂ ਸ਼ਾਦੀ ਤੇ ਬਾਅਦ ਚੋਂ ਵੀ, ਜਦੋਂ ਅਸੀਂ ਪੇਰੈਂਟ ਗ੍ਰੈਂਡ ਪੇਰੈਂਟ ਵੀ ਬਣ ਜਾਂਗੇ, ਸਾਲ ਦੀ ਇੱਕ ਵਕੇਸ਼ਨ ਦਾ ਨਾਲ ਚਾਹੀਦੀ ਚਾਹੀਦੀ ਹੈ, ਭਾਵੇਂ ਤੁਸੀਂ 70 ਸਾਲ ਦੇ ਕਿਉਂ ਨਾ ਹੋ ਜਾਣ, ਬੱਚੇ 50 ਸਾਲ ਦੇ ਕਿਉਂ ਨਾ ਹੋ ਜਾਣ, ਕੀ ਹੋਏਗਾ ਇਹਦੇ ਨਾਲ, ਸੈਂਸ ਆਫ ਯੂਨਿਟੀ ਆਏਗੀ, ਉਹੀ ਸ਼ੇਅਰਡ ਰਿਸਪੋਂਸ, ਬੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਇਨਡਾਇਰੈਕਟਲੀ ਤੁਹਾਨੂੰ ਹੈਲਪ ਕਰਨੀਆਂ ਸ਼ੁਰੂ ਕਰ ਦਿੰਦੀਆਂ। ਸੋਸ਼ਲ ਮੀਡੀਆ ਹੋ ਗਿਆ, ਬੱਚੇ ਇਨਫਲੂਐਂਸ ਹੋ ਗਏ, ਮੈਂ ਫਿਰ ਕੁਲੀਗ ਦੀ ਗੱਲ ਸੁਣ ਰਿਹਾ ਸੀ, ਉਹਨਾਂ ਦੇ ਬੱਚੇ ਸੋਸ਼ਲ ਮੀਡੀਆ ਤੋਂ ਬੜੇ ਇਨਫਲੂਐਂਸ ਹੋ ਗਏ, ਫਿਰ ਮੈਂ ਉਹਨਾਂ ਦੇ ਬੱਚਿਆਂ ਨੂੰ ਮੈਂ ਕਿਹਾ ਮੈਂ ਮਿਲਣਾ ਹੈਗਾ, ਮੈਂ ਉਹਨਾਂ ਦੇ ਬੱਚਿਆਂ ਨੂੰ ਵੀ ਬੁਲਾਇਆ, ਕੱਲ ਵੀ ਬੁਲਾਇਆ, ਮੈਂ ਕਿਹਾ ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ, ਮੈਂ ਦੇਖਦਾ ਕੀ ਇਸ਼ੂ ਕੀ ਹੋ ਰਿਹਾ, ਬੱਚਾ ਕੀ ਇਨਫਲੂਐਂਸ ਕੀ ਚੀਜ਼ ਚੱਲ ਰਹੀ ਹੈ। ਔਰ ਮੈਂ ਪਿਛਲੇ ਹਫ਼ਤੇ ਵੀ ਮਿਲਿਆ ਉਹਨਾਂ ਦੇ ਕਿਸੀ ਕੋਈ ਸਿਨੈਰੀਓ ਸੀਗਾ, ਤੇ ਜਦੋਂ ਮੈਂ ਮਿਲਿਆ 14-15 ਸਾਲ ਦਾ ਬੱਚਾ, ਉਹ ਲਾਈਫ ਚ ਅੱਗੇ ਵਧਣਾ ਚਾਹੁੰਦਾ, ਉਹ ਸੋਸ਼ਲ ਮੀਡੀਆ ਤੋਂ ਇਨਫਲੂਐਂਸ ਹੋ ਗਿਆ ਕਿ ਬਈ ਪੈਸਾ ਕਮਾਉਣਾ, ਉਹ ਕਹਿੰਦਾ ਜੀ ਮੈਂ ਆਪਣੇ ਪੇਰੈਂਟਸ ਨੂੰ ਬਿਲੀਨੀਅਰ ਬਣਾ ਦੇਣਾ ਜਦੋਂ ਮੈਂ 20 ਸਾਲ ਦਾ ਹੋ ਗਿਆ, ਮੈਂ ਖੁਦ ਮਲਟਾ ਮਿਲੀਨੀਅਰ ਬਣਿਆ। ਜਦੋਂ ਮੈਂ ਗੱਲਾਂ ਸੁਣੀਆਂ ਮੈਂ ਦੇਖਿਆ ਕਿ ਬੰਦੇ ਦੀ ਐਸਪਾਇਰੇਸ਼ਨ ਹੈ, ਸਹੀ ਕਰਨਾ ਚਾਹੁੰਦਾ ਲੇਕਿਨ ਸ਼ਾਇਦ ਰੋਂਗ ਡਾਇਰੈਕਸ਼ਨ ਪਿਕ ਕਰ ਰਿਹਾ ਹੈਗਾ। ਇੱਥੇ ਪੇਰੈਂਟਸ ਨੂੰ ਅੰਡਰਸਟੈਂਡ ਕਰਨਾ ਜ਼ਰੂਰੀ ਹੈ ਕਿ ਬੱਚੇ ਕਿਉਂ ਇਨਫਲੂਐਂਸ ਹੋ ਗਏ ਸੋਸ਼ਲ ਮੀਡੀਆ ਤੋਂ, ਕਿਉਂਕਿ ਉਹਨਾਂ ਨੂੰ ਉੱਥੇ ਕੁਝ ਇੰਟਰਸਟਿੰਗ ਦਿਖਣਾ ਸ਼ੁਰੂ ਹੋਇਆ, ਭਾਵੇਂ ਉਹ ਗਲਤ ਹੈ ਸਹੀ ਹੈ ਡਜ਼ਨਟ ਮੈਟਰ, ਲੇਕਿਨ ਉਹ ਕੀ ਹੈ ਇੰਟਰਸਟ ਫੈਮਿਲੀ ਚ ਘੱਟ ਗਿਆ, ਘਰ ਚ ਉਹਨਾਂ ਨੂੰ ਕੋਈ ਇੰਸਪਾਇਰ ਨਹੀਂ ਕਰ ਰਿਹਾ। ਹੁਣ ਬੜੇ ਸਾਰੇ ਪੇਰੈਂਟਸ ਕਹਿਣਗੇ ਯਾਰ ਹੁਣ ਮੇਰੇ ਮੈਂ ਲਾਈਫ ਚ ਆਲਰੇਡੀ ਇੰਨੀ ਮਿਹਨਤ ਕਰ ਰਿਹਾ, ਮੈਂ ਇੰਸਪਾਇਰ ਕਿੱਦਾਂ ਕਰਾਂ, ਮੇਰੀ ਤਾਂ ਖੁਦ ਇੰਸਪੀਰੇਸ਼ਨ ਕਈ ਵਾਰ ਡਾਊਨ ਰਹਿੰਦੀ ਹੈ, ਮੈਂ ਕਿੱਦਾਂ ਕਰਾਂ, ਲੇਕਿਨ ਇਹ ਐਫਰਟ ਤਾਂ ਪਾਉਣੇ ਪੈਣਗੇ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਬਚਪਨ ਤੋਂ ਰਾਈਟ ਡਾਇਰੈਕਸ਼ਨ ਚ ਜਾਣ, ਯੂ ਹੈਵ ਟੂ, ਤੁਹਾਡੇ ਬੱਚਿਆਂ ਨੂੰ ਆਪਣੇ ਪੇਰੈਂਟਸ ਤੋਂ ਇਨਫਲੂਐਂਸ ਹੋਣਾ ਚਾਹੀਦਾ, ਉਹਦੇ ਲਈ ਇਹ ਤੁਹਾਨੂੰ ਐਜ਼ ਅ ਰਿਸਪੋਂਸਿਬਿਲਿਟੀ ਕਰੋਗੇ, ਤੁਸੀਂ ਆਪਣੀ ਲਾਈਫ ਦੀ ਇੰਪਰੂਵ ਕਰ ਰਹੇ ਹੋ ਆਪਣੇ ਆਪ ਨੂੰ ਹਰ ਟਾਈਮ ਇਨਫਲੂਐਂਸ ਵਾਸਤੇ। ਤੁਸੀਂ ਆਪਣੇ ਬੱਚਿਆਂ ਦੇ, ਜਦ ਬੱਚੇ ਜਦੋਂ ਘਰ ਆ ਵੀ ਜਾਂਦੇ ਆ ਕਦੀ ਇੱਕ ਦੂਜੇ ਦੇ ਘਰ ਜਾਂਦੇ ਵੀਡੀਓ ਗੇਮ ਖੇਲਣ, ਰੂਲ ਕੀ ਹੈ, ਯੂ ਹੈਵ ਟੂ ਬਿਕਮ ਫਰੈਂਡ ਵਿਦ ਯੋਰ ਕਿਡ ਫਰੈਂਡ, ਭਾਵੇਂ ਉਹ ਵੀਡੀਓ ਗੇਮ ਖੇਲ ਰਿਹਾ ਤੁਸੀਂ ਵੀ ਵਿੱਚ ਜਾਣਾ, ਤੁਸੀਂ ਕੋਈ ਮੈਨੂੰ ਹਰਾ ਕੇ ਦੱਸੋ ਮੈਂ ਵੀ ਪੇਰੈਂਟਸ ਨੂੰ ਲੱਗਦਾ ਕਿ ਉਹਨਾਂ ਨੂੰ ਪਤਾ ਤੁਹਾਡੇ ਬੱਚੇ ਕਿ ਹਰ ਪੇਰੈਂਟਸ ਕਹਿੰਦੇ ਸਾਨੂੰ ਪਤਾ ਸਾਡੇ ਬੱਚਿਆਂ ਦਾ ਲਿਮਿਟ ਟੈਲ ਯੂ ਇਸੀ ਨੂੰ ਆਪਣੇ ਬੱਚਿਆਂ ਦਾ ਨੀ ਪਤਾ ਯੁਧਵੀਰ ਜੀ ਜਦੋਂ ਤੁਸੀਂ ਬੱਚੇ ਸੀਗੇ ਮੈਂ ਬੱਚਾ ਸੀਗਾ ਸਾਡੇ ਪੇਰੈਂਟ ਨੂੰ ਲੱਗਦਾ ਸੀ ਉਹ ਸਾਨੂੰ ਜਾਣਦੇ ਆ ਉਹਨਾਂ ਨੂੰ ਆਈਡੀਆ ਨਹੀਂ ਸੀਗਾ ਅਸੀਂ ਕਿੱਥੇ ਕਿੱਥੇ ਕਿਹੜੇ ਕਿਹੜੇ ਚੱਕਰਾਂ ਚ ਪਏ ਹੋਏ ਸੀਗੇ ਪੇਰੈਂਟਸ ਨੈਵਰ ਹੈਵ ਐਨੀ ਆਈਡੀਆ ਕਿਉਂਕਿ ਇਨਵੋਲਵਮੈਂਟ ਹੀ ਨਹੀਂ ਹੈਗੀ ਛੋਟੇ ਛੋਟੇ ਰੂਲ ਜਿਹੜੇ ਇੰਪਲੀਮੈਂਟ ਕਰਨੇ ਜ਼ਰੂਰੀ ਹੈ ਸਵੇਰੇ ਮਾਰਨਿੰਗ ਗੁੱਡ ਮਾਰਨਿੰਗ ਬੋਲਣਾ ਜ਼ਰੂਰੀ ਹੈ ਭਾਵੇਂ ਫੈਮਿਲੀ ਦੇ ਸਾਰੇ ਬੰਦਿਆਂ ਨੂੰ ਗੁੱਡ ਨਾਈਟ ਬੋਲਣਾ ਜ਼ਰੂਰੀ ਹੈ ਇੰਪੋਰਟੈਂਸ ਹੁੰਦੀ ਐਕਨੋਲੇਜਮੈਂਟ ਹੁੰਦੀ ਆਪਣੇ ਲਵਡ ਵੰਸ ਦੀ ਕਿ ਬਈ ਆਪਾਂ ਦਿਨ ਸ਼ੁਰੂ ਕਰ ਰਹੇ ਹਾਂ ਖਤਮ ਕਰ ਰਹੇ ਹਾਂ ਬੇਸੀ ਬੇਸਿਕ ਚੀਜ਼ਾਂ ਸਾਨੂੰ ਬਚਪਨ ਤੋਂ ਸਿਖਾਤਾ ਗਿਆ ਸੀਗਾ ਕਿ ਫੈਮਿਲੀ ਹਰ ਬੰਦੇ ਨੂੰ ਗੁੱਡ ਮਾਰਨਿੰਗ ਬੋਲਣਾ ਮੰਮੀ ਡੈਡੀ ਨੂੰ ਜਾ ਕੇ ਪੈਰੀ ਪਹਿਨਣਾ ਸਵੇਰੇ ਕਰਨਾ ਸੌਣ ਤੋਂ ਪਹਿਲੇ ਕਰਨਾ ਔਰ ਹਰ ਬਾਕੀ ਦੂਜੇ ਬੰਦੇ ਨੂੰ ਗੁੱਡ ਮਾਰਨਿੰਗ ਗੁੱਡ ਨਾਈਟ ਕਰਨੀ ਆ ਸਾਡੀ ਰੂਟੀਨ ਰਹੀ ਹੈ 20 ਸਾਲ ਜਦ ਤੱਕ ਘਰ ਉਸ ਟਾਈਮ ਰਹੇ ਹਾਂ ਹੁਣ ਅੱਜ ਵੀ ਪੇਰੈਂਟਸ ਆ ਜਾਣਗੇ ਜਦੋਂ ਰੂਟੀਨ ਉਹ ਹੈ ਉਹ ਗੱਲ ਅਲੱਗ ਹੈ ਸਾਨੂੰ ਆਪਾਂ ਕੈਨੇਡਾ ਮੂਵ ਹੋ ਗਏ ਫੋਨ ਕਾਲ ਤੇ ਨਹੀਂ ਕਰਦੇ ਗੁੱਡ ਮਾਰਨਿੰਗ ਵਾਸਤੇ ਲੇਕਿਨ ਕਰਦੇ ਅੰਦਰ ਉਸ ਟਾਈਮ ਕਰਦੇ ਸੀਗੇ ਫੈਮਿਲੀ ਚ ਹਫ਼ਤੇ ਚ ਇੱਕ ਮੀਟਿੰਗ ਫੈਮਿਲੀ ਮੀਟਿੰਗ ਹੋਣੀ ਚਾਹੀਦੀ ਹੈ ਭਾਵੇਂ ਹਰ ਸੰਡੇ ਈਵਨਿੰਗ ਨੂੰ ਤੁਸੀਂ ਇਕੱਠੇ ਬੈਠਣਾ ਅਗਲੇ ਹਫ਼ਤੇ ਕੀ ਹੋਣ ਵਾਲਾ ਤੁਹਾਡੀ ਲਾਈਫ ਦੇ ਕਿਹੜੇ ਇਸ਼ੂ ਹੋ ਰਹੇ ਨੇ ਤੁਹਾਡੀ ਅਕੰਪਲਿਸ਼ਮੈਂਟ ਕੀ ਹੈਗੀਆਂ ਇਹ ਟੀਚਿੰਗ ਬੱਚਿਆਂ ਨੂੰ ਸਿਖਾਏਗਾ ਕਮਿਊਨੀਕੇਸ਼ਨ ਕਿੱਦਾਂ ਕਰਨੀ ਹੈ ਪਲਾਨਿੰਗ ਕਿੱਦਾਂ ਕਰਨੀ ਹੈ ਪ੍ਰੋਬਲਮ ਸੋਲਵਿੰਗ ਚੀਜ਼ ਹੁੰਦੀ ਹੈ ਤੇ ਲਾਈਫ ਚ ਕੋਈ ਚੈਲੰਜ ਵੀ ਆ ਗਿਆ ਤਾਂ ਉਹਨੂੰ ਬੜੇ ਕਾਮ ਵੇ ਦੇ ਵਿੱਚ ਕਿੱਦਾਂ ਉਹਨੂੰ ਚੀਜ਼ਾਂ ਨੂੰ ਐਡਰੈਸ ਕਰਨਾ ਹੈ ਕੋਲੈਬੋਰੇਸ਼ਨ ਕੀ ਹੁੰਦੀ ਹੈ ਕੋਆਰਡੀਨੇਸ਼ਨ ਕੀ ਹੁੰਦੀ ਬਾਕੀ ਲੋਕਾਂ ਦੀ ਕਿਉਂਕਿ ਕੱਲ ਨੂੰ ਬੱਚੇ ਵੱਡਿਆਂ ਨੇ ਹੋ ਕੇ ਇਹਨਾਂ ਨੇ ਵੱਡੀਆਂ ਵੱਡੀਆਂ ਟੀਮਾਂ ਨੂੰ ਟੀਮਸ ਨੂੰ ਮੈਨੇਜ ਕਰਨਾ ਹੈਗਾ ਤੇ ਸਕਿੱਲਸ ਇਹਨਾਂ ਦੀਆਂ ਡਿਵੈਲਪਮੈਂਟ ਹੋਣੀਆਂ ਸ਼ੁਰੂ ਹੋ ਗਈਆਂ ਬਚਪਨ ਦੇ ਵਿੱਚ ਫੋਨ ਨਹੀਂ ਹੋਣੇ ਡਿਨਰ ਟੇਬਲ ਦੇ ਉੱਪਰ ਤੁਹਾਡਾ ਤੁਸੀਂ ਕਿੰਨੇ ਨੰਬਰ ਵਨ ਬਿਜ਼ਨਸਮੈਨ ਹੋ ਸ਼ਹਿਰ ਦੇ ਕੇ ਕੰਟਰੀ ਦੇ ਤੁਹਾਡੇ ਫੋਨ ਤੇ ਬੱਚਿਆਂ ਦੇ ਫੋਨ ਡਿਨਰ ਟੇਬਲ ਤੇ ਨਹੀਂ ਹੋਣੇ ਚਾਹੀਦੇ ਐਨਕਰੇਜ ਕਰੇਗਾ ਬੱਚਿਆਂ ਨੂੰ ਕੋਈ ਫੇਸ ਟੂ ਫੇਸ ਕਨਵਰਸੇਸ਼ਨ ਦੀ ਕੋਈ ਨਾਮ ਦੀ ਚੀਜ਼ ਹੁੰਦੀ ਹੈ ਲੋਕੀ ਇੱਕ ਕਮਰੇ ਚੋਂ ਦੂਜੇ ਕਮਰੇ ਤੋਂ ਇੱਕ ਦੂਜੇ ਨੂੰ ਮੈਸੇਜਸ ਕਰ ਰਹੇ ਨੇ ਫੈਮਿਲੀ ਦੇ ਵਿੱਚ ਤੇ ਉਹ ਡੀਪਰ ਕਨੈਕਸ਼ਨ ਕਿੱਦਾਂ ਆਏਗਾ ਆਉਣਾ ਹੀ ਨਹੀਂ ਕਨੈਕਸ਼ਨ ਹੀ ਨਹੀਂ ਆਉਣਾ ਬੱਚਿਆਂ ਨੂੰ ਬਚਪਨ ਤੋਂ ਦੱਸਣਾ ਜ਼ਰੂਰੀ ਹੈ ਕਿ ਬਈ ਹੋਮਵਰਕ ਯੂ ਫਿਨਿਸ਼ ਯੋਰ ਹੋਮਵਰਕ ਫਸਟ ਬਿਫੋਰ ਯੂ ਗੋ ਆਊਟ ਔਨ ਪਲੇ ਐ ਨਹੀਂ ਕਹਿੰਦਾ ਮੈਂ ਖੇਡਣ ਚਾਹ ਰਿਹਾ ਆ ਕੇ ਮੈਂ ਕਰ ਲਾਂਗਾ ਹੋਮਵਰਕ ਨਾ ਪਹਿਲੇ ਹੋਮਵਰਕ ਪਹਿਲੇ ਡਿਊਟੀ ਕੰਪਲੀਟ ਹੋਏਗੀ ਫਿਰ ਖੇਡਣ ਜਾਓਗੇ ਫਿਰ ਐਂਟਰਟੇਨ ਕਰੋਗੇ ਰੂਲ ਹੈਗਾ ਫੈਮਿਲੀ ਦਾ ਖੁਦ ਵੀ ਇੰਪਲੀਮੈਂਟ ਕਰੋਗੇ ਇਹ ਕੀ ਕਰੇਗਾ ਬੱਚੇ ਨੂੰ ਉਹਦੇ ਸਟਰੋਂਗ ਵਰਕ ਐਥਿਕਸ ਬਣਾਏਗਾ ਡਿਸਿਪਲਿਨ ਕ੍ਰੀਏਟ ਕਰੇਗਾ ਕਿ ਹਾਂ ਲੇਅਰ ਵੀ ਇੰਪੋਰਟੈਂਟ ਹੈ ਲੇਕਿਨ ਪਹਿਲੇ ਆਪਣੀ ਡਿਊਟੀ ਕੰਪਲੀਟ ਕਰਨੀ ਆ ਫਿਰ ਫਨ ਕਰਾਂਗੇ ਪਹਿਲੇ ਫਨ ਕਰਕੇ ਆ ਗਏ ਫਿਰ ਆਪਣੀ ਡਿਊਟੀ ਕੰਪਲੀਟ ਕਰਾਂਗੇ ਰਾਈਟ ਸੀਕੁਐਂਸ ਨਹੀਂ ਹੈ ਬੜੇ ਸਾਰੇ ਲੋਕ ਕਰਦੇ ਆ ਇਹਦੇ ਨਾਲ ਬੱਚੇ ਦੀ ਅਕੈਡਮਿਕ ਸਕਸੈਸ ਵੀ ਵਧੇਗੀ ਬੈਲੈਂਸ ਲਾਈਫ ਵੀ ਆਏਗੀ ਬੜੀਆਂ ਸਾਰੀਆਂ ਚੀਜ਼ਾਂ ਹੋਣਗੀਆਂ ਬੱਚਿਆਂ ਨੂੰ ਤੁਸੀਂ ਕਹਿਤਾ ਫੈਮਿਲੀ ਚ ਬੱਚਿਆਂ ਨੂੰ ਨੀ ਮਹੀਨੇ ਚ ਇੱਕ ਵਾਰ ਵਾਲੰਟੀਅਰਲੀ ਮਹੀਨੇ ਚ ਇੱਕ ਵਾਰ ਪੂਰੀ ਫੈਮਿਲੀ ਵਾਲੰਟੀਅਰ ਵਰਕ ਕਰੇਗੀ ਤਾਂ ਕਿ ਸੈਂਸ ਆਫ ਐਮਪਥੀ ਆਏ ਟੂਵਰਡਸ ਦੂਜਿਆਂ ਦੇ ਰਿਸਪੋਂਸਿਬਿਲਿਟੀ ਕਿ ਹਰ ਚੀਜ਼ ਪੈਸਾ ਹੀ ਨਹੀਂ ਹੁੰਦਾ ਪੈਸੇ ਵਾਸਤੇ ਨਹੀਂ ਕੰਮ ਕੀਤਾ ਜਾਂਦਾ ਉਹਦੇ ਬਿਨਾਂ ਵੀ ਕੀਤਾ ਜਾ ਸਕਦਾ ਕੰਮ ਇਹ ਸ਼ੁਰੂ ਤੋਂ ਬਚਪਨ ਤੋਂ ਜਦੋਂ ਬੱਚੇ ਵੱਡੇ ਹੋਣਗੇ ਜਦੋਂ ਜੋਬ ਕਰਨਗੇ ਬਿਜ਼ਨਸ ਕਰਨਗੇ ਇਹਨਾਂ ਚ ਅੰਡਰਸਟੈਂਡਿੰਗ ਹੋਏਗੀ ਕਿ ਪੈਸੇ ਪੈਸਾ ਪੈਸਾ ਬੜਾ ਜ਼ਰੂਰੀ ਹੈ ਲੇਕਿਨ ਉਹਦੇ ਵਾਸਤੇ ਸਾਰੀ ਉਮਰ ਕੰਮ ਨਹੀਂ ਕਰੀ ਜਾਣਾ ਉਹਦੇ ਬਿਨਾਂ ਵੀ ਯੂ ਕੈਨ ਡਿਲੀਵਰ ਸੋ ਮਚ ਟੂ ਦਾ ਵਰਲਡ ਐਂਡ ਯੂ ਕੈਨ ਅਚੀਵ ਸੋ ਮਚ ਸਿਰਫ ਜਿਹੜੀਆਂ ਟੀਵੀ ਹੋ ਗਿਆ ਵੀਡੀਓ ਗੇਮਸ ਹੋ ਗਈਆਂ ਵੀਕ ਨਾਈਟ ਦੇ ਵਿੱਚ ਦੇਰ ਇਜ਼ ਨੋ ਟੀਵੀ ਐਂਡ ਨੋ ਵੀਡੀਓ ਗੇਮਸ ਨੋ ਮੈਟਰ ਵਟ ਸ਼ਾਮੀ ਮੰਡੇ ਤੋਂ ਲੈ ਕੇ ਫਰਾਈਡੇ ਤੱਕ ਹਾਂ ਤੁਸੀਂ ਰੀਡਿੰਗ ਕਰ ਲਓ ਤੁਸੀਂ ਆਪਣੀਆਂ ਹੋਬੀਜ਼ ਕੋਈ ਹੋਰ ਫਾਲੋ ਕਰ ਲਓ ਫੈਮਿਲੀ ਇੰਟਰੈਕਸ਼ਨ ਕਰ ਲਓ ਜੋ ਕਰਨਾ ਲਰਨਿੰਗ ਸੈਲਫ ਇੰਪਰੂਵਮੈਂਟ ਡਿਵੈਲਪਮੈਂਟ ਦੇ ਰਿਲੇਟਡ ਜੋ ਕਰਨਾ ਕਰ ਲਓ ਵੀਡੀਓ ਗੇਮਸ ਔਰ ਟੀਵੀ ਤਾਂ ਨਹੀਂ ਹੋਏਗਾ ਹੁਣ ਇਹ ਵੀ ਮੈਂ ਇੱਕ ਐਗਜ਼ਾਮਪਲ ਦਿਆਂ ਸਾਡੇ ਫੈਮਿਲੀ ਦੇ ਵਿੱਚ ਸੰਡੇ ਨੂੰ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਇਹੀ ਟਾਈਮ ਅਲਾਊਡ ਹੁੰਦਾ ਸੀਗਾ ਸਿਰਫ ਟੀਵੀ ਦੇਖਣ ਦਾ ਉਹ ਵੀ ਮੈਨੂੰ ਪਤਾ ਉਹ ਇੱਕ ਰਮਾਇਣ ਆ ਜਾਂਦੀ ਸੀਗੀ ਇੱਕ ਘੰਟੇ ਦੀ ਉਸ ਤੋਂ ਬਾਅਦ ਇੱਕ ਅੱਧਾ ਘੰਟਾ ਥੋੜਾ ਬਹੁਤ ਦੂਜਾ ਇੰਟਰਟੇਨਮੈਂਟ ਆਉਂਦਾ ਸੀਗਾ ਉਹ ਦੋ ਚੀਜ਼ ਮੈਂ ਨਹੀਂ ਕਹਿ ਰਿਹਾ ਜੋ ਸਾਨੂੰ ਕਰਦੇ ਸੀ ਉਹੀ ਅੱਗੇ ਹੋਣਾ ਚਾਹੀਦਾ ਮੈਂ ਵਿੱਚ ਚੀਜ਼ਾਂ ਯਾਦ ਆ ਜਾਂਦੀਆਂ ਤਾਂ ਉੱਥੋਂ ਦੀ ਮੈਂ ਰੂਲ ਜਿਹੜਾ ਕੱਢ ਰਿਹਾ ਬੱਚਿਆਂ ਨੂੰ ਬਚਪਨ ਚ ਸਿਖਾ ਦੇਣਾ ਚਾਹੀਦਾ ਅਪੋਲੋਜਾਈਜ਼ ਵਨ ਯੂਅਰ ਰੋਂਗ ਕਿਉਂਕਿ ਸਾਡੀਆਂ ਈਗੋਇਜ਼ ਬਹੁਤ ਹੈਗੀਆਂ ਹਰ ਇਨਸਾਨ ਦੀ ਇਹ ਗੱਲ ਬੱਚਿਆਂ ਦੀ ਵੀ ਨਹੀਂ ਹੈ ਤੇ ਅਸੀਂ ਵੀ ਖੁਦ ਵੀ ਹੈਗੇ ਹਾਂ ਈਗੋ ਹੀ ਬਹੁਤ ਹੈ ਬੋਲ ਹੀ ਨਹੀਂ ਸਕਦੇ ਯਾਰ ਅਪੋਲੋਜਾਈਜ਼ ਬੱਚਿਆਂ ਨੂੰ ਸਿਖਾਉਣਾ ਕਿ ਸਿੰਸੀਅਰਲੀ ਅਗਰ ਤੁਹਾਨੂੰ ਲੱਗਦਾ ਤੁਸੀਂ ਰੋਂਗ ਹੋ ਭਾਵੇਂ ਜਿੰਨਾ ਮਰਜ਼ੀ ਛੋਟਾ ਇਸ਼ੂ ਹੋਏ ਸੋਰੀ ਬੋਲ ਦੇਣਾ ਚਾਹੀਦਾ ਉਹ ਕਈ ਵਾਰ ਨਾ ਫਨੀ ਚੀਜ਼ ਹੁੰਦੀ ਹੈ ਉਹ ਬੜੀ ਮੁਸ਼ਕਿਲ ਨਾਲ ਜਦਵੀਰ ਜੀ ਆਦਤ ਹਟਾਈ ਗਈ ਮੇਰੀ ਫੈਮਿਲੀ ਦੇ ਵਿੱਚ ਵੀ ਆਉਂਦੇ ਜਾਂਦੇ ਕਦੀ ਆਪਣਾ ਪੈਰ ਟੇਬਲ ਨੂੰ ਵੀ ਲੱਗ ਜਾਂਦਾ ਸੀ ਨਾ ਮੂੰਹ ਚੋਂ ਸੋਰੀ ਨਿਕਲ ਜਾਂਦਾ ਸੀ ਉਹ ਸੋਰੀ ਉਹ ਜਦੋਂ ਮੇਰੀ ਵਾਈਫ ਨੇ ਮੈਨੂੰ ਕਹਿ ਕਿਹਾ ਯਾਰ ਕੁਝ ਜ਼ਿਆਦਾ ਓਵਰ ਨਹੀਂ ਹੋ ਗਿਆ ਇਹ ਤਾਂ ਟੇਬਲ ਨੂੰ ਵੈਸੇ ਲੱਗ ਗਈ ਸੀਗੀ ਚਲਦੇ ਚਲਦੇ ਹੈਨਾ ਉਹ ਕਈ ਵਾਰ ਕਿਸੇ ਰੂਲ ਨੂੰ ਅਪਲਾਈ ਕਰੋ ਤਾਂ ਤੁਹਾਡੀ ਹੈਬਿਟ ਬਣ ਜਾਂਦੀ ਹੈ ਫਿਰ ਤੁਹਾਡੇ ਲਈ ਰੂਹ ਫੜਾ ਹੈਗਾ ਉਸ ਚੀਜ਼ ਦਾ ਸਕਸੈਸ ਸੈਲੀਬ੍ਰੇਟ ਕਰਨੀ ਫੈਮਿਲੀ ਦੀ ਹਰ ਬੰਦੇ ਦੀ ਉਹ ਬੱਚਿਆਂ ਨੂੰ ਸਿਖਾਏਗਾ ਜਦੋਂ ਵੱਡੇ ਵੀ ਹੋ ਗਏ ਬਿਜ਼ਨਸ ਜੋਬ ਚ ਚਲੇ ਗਏ ਦੂਜੇ ਦੀ ਵੀ ਸਕਸੈਸ ਨੂੰ ਤੁਸੀਂ ਸੈਲੀਬ੍ਰੇਟ ਉਹ ਆਏਗੀ ਇਹ ਚੀਜ਼, ਸੋਸਾਇਟੀ ਦਾ ਇੰਪੈਕਟ ਪਏਗਾ, ਬੱਚੇ ਦਾ ਸਾਈਕੋਲੋਜੀਕਲ ਇੰਪੈਕਟ ਪਏਗਾ, ਤੁਹਾਨੂੰ ਆ ਕੇ ਬੋਲੇਗਾ। ਹੁਣ ਤੁਹਾਡੀ ਡਿਊਟੀ ਹੈ ਬੱਚੇ ਨੂੰ ਗ੍ਰੈਟੀਟਿਊਡ ਸਿਖਾਉਣਾ ਕਿ ਜੋ ਹੈਗਾ ਉਹਦੇ ਵੀ ਕਿੰਨਾ ਹੈਪੀਨੈਸ ਰਹਿਣੀ ਹੈ, ਕਿ ਜੇ ਉਹ ਬੱਚੇ ਕੋਲ ਜੇ ਦੂਸਰੇ ਕੋਲ ਕੁਛ ਹੈ ਤਾਂ ਜ਼ਰੂਰੀ ਨਹੀਂ ਤੁਹਾਨੂੰ ਵੀ ਉਹ ਚੀਜ਼ ਚਾਹੀਦੀ ਚਾਹੀਦੀ ਹੈ। ਜੇ ਬੱਚਾ ਗ੍ਰੈਟੀਟਿਊਡ ਨੂੰ ਸਮਝ ਗਿਆ ਤਾਂ ਉਹਦੇ ਨਾਲ ਕੀ ਹੋਏਗਾ ਕਿ ਲਾਈਫ ਦੇ ਜਿੰਨੇ ਵੀ ਚੈਲੰਜਸ ਆਣਗੇ ਨਾ, ਉਹਨੂੰ ਵਿਦ ਗ੍ਰੇਸ ਹੈ ਬੱਚਾ ਆਪਟੀਮਿਜ਼ਮ ਦੇ ਨਾਲ ਫਿਰ ਵੀ ਉਹ ਚੋਂ ਗੋ ਥਰੂ ਕਰੇਗਾ। ਵੱਡੇ ਹੋ ਕੇ ਕੋਈ ਚੈਲੰਜ ਵੀ ਆ ਗਿਆ ਨਾ ਬਿਜ਼ਨਸ ਦੇ ਵਿੱਚ, ਆਪਟੀਮਿਜ਼ਮ ਦੇ ਵਿੱਚ ਅੱਗੇ ਜਾਏਗਾ ਕਿਉਂਕਿ ਉਹ ਚ ਗ੍ਰੈਟੀਟਿਊਡ ਹੈਗਾ। ਫੈਮਿਲੀ ਦਾ ਕਲੀਨ ਅਪ ਹੈ, ਕਦੀ ਕਦੀ ਉਹ ਮੇਰੀ ਡਾਟਰ ਹੈ ਉਹਨੇ ਥੋੜਾ ਬਹੁਤ ਕਲੇਰਾ ਪਾਤਾ ਇੱਧਰ ਉੱਧਰ ਦਾ, ਤਾਂ ਮੇਰੇ ਵਾਈਫ ਕਈ ਵਾਰ ਸ਼ੁਰੂ ਹੋ ਜਾਂਦੇ ਆ ਕਿ ਚਲੋ ਮੈਂ ਕਲੀਨ ਅਪ ਕਰ ਦੂੰਗੀ, ਉਸੇ ਟਾਈਮ ਸਟਾਪ। ਵੀ ਈਦਰ ਪਹਿਲੀ ਗੱਲ ਫੈਮਿਲੀ ਕਲੀਨ ਅਪ ਟਾਈਮ, ਕਲੀਨ ਅਪ ਕਰਾਂਗੇ ਸਾਰੇ ਕਰਾਂਗੇ ਉਸ ਟਾਈਮ ਤੇ, ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਇੰਪੋਰਟੈਂਸ ਆਫ ਟੀਮ ਵਰਕ ਕੀ ਹੁੰਦਾ, ਔਰ ਨਾ ਹੀ ਉਹਦੇ ਤੇ ਪ੍ਰੈਸ਼ਰ ਪਾ ਦੇਣਾ ਤੂੰ ਕਲੀਨ ਕਰ ਬਈ ਤੂੰ ਕਲੇਰਾ ਪਾਇਆ ਤੂੰ ਹੀ ਕਲੀਨ ਕਰਨਾ, ਉਹ ਵੀ ਨਹੀਂ। ਬੱਚੇ ਨੂੰ ਲੱਗੇਗਾ ਮੇਰੇ ਤੇ ਫੋਰਸ ਲੱਗੀ ਜਾ ਰਹੀ ਹੈ, ਟੀਮ ਵਰਕ ਆਪੇ ਵੀ ਨਾਲ ਖੜੇ ਹੋਵੇ ਸਾਰੇ ਕਰਾਂਗੇ, ਜੇ ਕਰਾਂਗੇ ਇੱਕ ਬੰਦਾ ਨਹੀਂ ਕਰੇਗਾ। ਇੱਕ ਕਲੀਨ ਇਨਵਾਇਰਮੈਂਟ ਕ੍ਰੀਏਟ ਹੋਏਗਾ, ਬੱਚਾ ਵੱਡਾ ਹੋਏਗਾ ਥੋੜਾ ਆਰਗਨਾਈਜ਼ਡ ਹੋਏਗਾ, ਐਫੀਸ਼ੀਐਂਟ ਹੋਏਗਾ, ਹਨਾ। ਮੈਨੇਜ ਘਰ ਨੂੰ ਜੇ ਮੈਨੇਜ ਕਰਨਾ ਆ ਗਿਆ ਤਾਂ ਕੱਲ ਨੂੰ ਵਰਕ ਪਲੇਸ ਵੀ ਮੈਨੇਜ ਹੋ ਜਾਏਗੀ, ਪ੍ਰੋਜੈਕਟ ਵੀ ਮੈਨੇਜ ਹੋ ਜਾਣਗੇ, ਬਾਕੀਆਂ ਦੇ ਨਾਲ ਕੋਆਰਡੀਨੇਸ਼ਨ, ਕਿਸੇ ਨੂੰ ਹੈਲਪ ਦੀ ਲੋੜ ਆ ਉਹ ਵੀ ਕਰੇਗਾ। ਤੇ ਜਦੋਂ ਵੀਰ ਜੀ ਇਦਾਂ ਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਸਕਸੈਸ ਨੂੰ ਕ੍ਰੀਏਟ ਕਰਦੀਆਂ, ਸਪੋਰਟਸ ਸਕਸੈਸ ਹੋਏ ਜਾਂ ਲਾਈਫ ਦੀ ਸਕਸੈਸ ਹੋਏ, ਸੋ ਦਾ ਪੁਆਇੰਟ ਇਜ਼ ਦਿਸ, ਲਾਈਫ ਦੇ ਵਿੱਚ ਜੋ ਵੀ ਕਰਨਾ ਦਿਲੋਂ ਕਰੋ ਅੱਛੇ ਤਰੀਕੇ। ਕੋਈ ਬੰਦਾ ਕਹੇਗਾ ਯਾਰ ਇੰਨੀਆਂ ਚੀਜ਼ਾਂ ਮੈਂ ਕੀ ਬਦਲਾਂ, ਕੁਛ ਬਦਲਣ ਦੀ ਲੋੜ ਨਹੀਂ, ਨੋ ਹੀ ਕੁਛ ਬੜਾ ਕੋਈ ਸਿੱਖਣ ਦੀ ਲੋੜ ਹੈ, ਕਰੋ ਦਿਲੋਂ ਕਰੋ, ਪੂਰੇ ਪੈਸ਼ਨ ਦੇ ਨਾਲ ਕਰੋ। ਪੈਸ਼ਨ ਦੇ ਨਾਲ ਤੁਸੀਂ ਕਰੋਗੇ ਤੁਹਾਨੂੰ ਆਟੋਮੈਟਿਕਲੀ ਹਰ ਚੀਜ਼ ਦਾ ਆਂਸਰ ਆਟੋਮੈਟਿਕਲੀ ਮਿਲ ਜਾਏਗਾ। ਜੀ ਯੁਧਵੀਰ ਜੀ ਅੱਜ ਲਈ ਸਿਰਫ ਇੰਨਾ ਹੀ, ਬਾਕੀ ਥੈਂਕ ਯੂ ਵੈਰੀ ਮਚ ਫੋਰ ਯੋਰ ਟਾਈਮ
ਸਰ। ਹਮੇਸ਼ਾ ਹੀ ਆਲਵੇਜ਼ ਐਜ਼ ਆਲਵੇਜ਼ ਪਲੇਅਰ ਪਲੇਅਰ ਲਿਸਨਿੰਗ ਟੂ ਯੂ। ਇੱਕ ਇੱਕ ਗੱਲ ਜਿਹੜੀ ਤੁਹਾਡੀ ਹੈ ਨਾ, ਮੈਂ ਬਸ ਇੰਨੀ ਗੱਲ ਕਹਿ ਸਕਦਾ, ਤੁਸੀਂ ਕਿਹਾ ਨਾ ਤੁਸੀਂ ਸ਼ੁਰੂ ਚ ਕਿਹਾ ਯੁਧਵੀਰ ਜੀ ਤੁਸੀਂ ਵੀ ਕੁਛ ਐਡ ਕਰਨਾ ਚਾਹੋ ਤਾਂ ਜ਼ਰੂਰ ਕਰਦੇ ਹੋ। ਸਰ ਇਹਦੇ ਚ ਨਾ ਕੁਛ ਐਡ ਕਰਨ ਲਾਇਕ ਤੁਸੀਂ ਛੱਡਿਆ ਹੀ ਨਹੀਂ, ਮੈਂ ਬਹੁਤ ਰਿਸਪੈਕਟਫੁਲੀ ਬਹੁਤ ਅਦਰ ਸਤਿਕਾਰ ਨਾਲ ਇਹ ਗੱਲ ਕਹਿਣਾ ਚਾਹੁੰਦਾ, ਕਿਸੇ ਨੂੰ ਫੈਂਡ ਨਾ ਕਰ ਦੇਵਾਂ, ਜੋ ਗੱਲਾਂ ਅੱਜ ਤੁਸੀਂ ਕੀਤੀਆਂ ਜੇ ਇਹਦੀਆਂ 25% 50% ਤਾਂ ਛੱਡ ਦਿਓ ਜੀ, ਜੇ ਇਹਦੀਆਂ ਗੱਲਾਂ ਤੁਸੀਂ ਅੱਜ ਕੀਤੀਆਂ ਇਹਦੀਆਂ 25% ਹੀ ਘਰ ਦੇ ਵਿੱਚ ਲਾਗੂ ਹੋ ਜਾਣ, ਤੁਸੀਂ ਜਿਹੜੀਆਂ ਗੱਲਾਂ ਕੀਤੀਆਂ ਇਕੱਠੇ ਖਾਣਾ ਬੈਠ ਕੇ ਖਾਣਾ, ਜਿੱਦਾਂ ਤੁਸੀਂ 8:30 ਵਜੇ ਦਾ ਟਾਈਮ ਦੱਸਿਆ ਵੀ ਇਹਦੇ। ਸਰ ਮੈਂ ਆਪਣੀ ਗੱਲ ਅੱਜ ਔਨ ਦੀ ਏਅਰ ਕਨਫੈਸ ਕਰਦਾ ਕਿ ਮੈਂ ਕਿਤੇ ਇਹ ਛੋਟੇ ਹੁੰਦਿਆਂ ਇਹ ਚੀਜ਼ ਅਡੋਪਟ ਕੀਤੀ ਹੁੰਦੀ ਕਿ 8:30 ਵਜੇ ਬ੍ਰੇਕਫਾਸਟ ਦਾ ਟਾਈਮ ਹੁੰਦਾ, ਟਾਈਮ ਮਤਲਬ ਟਾਈਮ ਮਤਲਬ ਤੁਸੀਂ 8 ਵਜੇ ਉੱਠਣਾ, 8 ਵਜੇ ਨਹਾਓਗੇ, ਫੇਰ ਹੀ ਆਓਗੇ ਨਾ 8:30 ਵਜੇ ਬ੍ਰੇਕਫਾਸਟ ਕਰਨ,
ਨਹੀਂ
ਇੱਕ ਟਾਈਮ ਹੋਵੇ ਮਾਰਨਿੰਗ ਦੇ ਵਿੱਚ ਬ੍ਰੇਕਫਾਸਟ ਇਕੱਠੇ ਕਰਨ ਦਾ, ਲੰਚ ਦਾ, ਇੱਕ ਸ਼ਾਮ ਦਾ ਹੋਵੇ, ਜਿੱਦਾਂ ਤੁਸੀਂ ਹੋਰ ਗੱਲਾਂ ਜਿੰਨੀਆਂ ਵੀ ਤੁਸੀਂ ਸ਼ੇਅਰ ਕੀਤੀਆਂ 25% ਵੀ ਲਾਗੂ ਹੋ ਜਾਣ ਤੇ ਮੈਂ ਸਮਝਦਾ ਕਿ ਬਹੁਤ ਬਹੁਤ ਕੁਝ ਸੁਧਾਰ ਹੋ ਸਕਦਾ ਹੈਗਾ। ਸੋ ਇਹਨੂੰ ਸਰ ਇਸ ਟੋਪਿਕ ਨੂੰ ਨਾ ਹੋਰ ਅੱਗੇ ਕਦੇ ਨਾ ਕਦੇ ਫਾਈਨੈਂਸ਼ੀਅਲ ਟੋਪਿਕ ਅਸੀਂ ਕਰਦੇ ਰਵਾਂਗੇ, ਪਰ ਇਹ ਟੋਪਿਕ ਤੇ ਫਿਰ ਦੁਬਾਰਾ ਕਿਸੇ ਦਿਨ ਸੈਸ਼ਨ ਲਗਾਉਣਾ ਬੜਾ ਜ਼ਰੂਰੀ ਹੈ। ਫਿਰ ਮੇਰੇ ਜੇ ਤੁਸੀਂ ਮਾਇੰਡ ਨਾ ਕਰੋ ਮੇਰੇ ਵਿੱਚ ਵਿੱਚ ਸਵਾਲ ਵੀ ਹੁੰਦੇ ਰਹਿਣਗੇ, ਅੱਜ ਮੈਂ ਇੰਟਰਪਟ ਨਹੀਂ ਕੀਤਾ ਤੁਹਾਨੂੰ, ਮੇਰੇ ਸਵਾਲ ਵੀ ਹੋਣਗੇ ਤੁਹਾਨੂੰ ਵਿੱਚ ਵਿੱਚ ਕਿ ਗੱਲ ਕਰਾਂਗਾ, ਮੈਂ ਸਵਾਲ ਪੁੱਛਾਂਗਾ ਤੁਹਾਨੂੰ ਇਹਨਾਂ ਸਾਰੀਆਂ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇਹਦੇ ਤੇ। ਵੀ ਹੈਵ ਟੂ ਹੈਵ ਅ ਡਿਸਕਸ਼ਨ ਔਨ ਦਿਸ ਵਨ, ਠੀਕ ਹੈ ਜੀ?
ਡੈਫੀਨੇਟਲੀ
ਨੰਬਰ ਨੋਟ ਕਰ ਲਓ, ਕਿਸੇ ਵੀ ਤਰ੍ਹਾਂ ਦੀ ਫਾਈਨੈਂਸ਼ੀਅਲ ਪਲੈਨਿੰਗ ਦੇ ਬਾਰੇ ਚੱਡਾ ਸਾਹਿਬ ਨਾਲ ਸੰਪਰਕ ਕਰ ਲਓ, ਮੀਟਿੰਗ ਕਰੋ, ਪਰਿਵਾਰ ਦੇ ਨਾਲ ਜਾਓ, ਉਹਨਾਂ ਦੇ ਨਾਲ ਜੇ ਤੁਹਾਡੇ ਬੱਚੇ ਯੰਗ ਨੇ ਉਹਨਾਂ ਨੂੰ ਵੀ ਨਾਲ ਲੈ ਕੇ ਜਾਓ, ਉਹਨਾਂ ਤੋਂ ਵੀ ਬਹੁਤ ਸਾਰੀਆਂ ਚੀਜ਼ਾਂ ਸਿੱਖਣ ਨੂੰ ਮਿਲਣਗੀਆਂ। ਫਾਈਨੈਂਸ਼ੀਅਲ ਐਸਪੈਕਟ ਤਾਂ ਇੱਕ ਤਰਫ ਹੈ, ਜੇ ਲਾਈਫ ਦੇ ਵਿੱਚ ਇਹ ਚੀਜ਼ਾਂ ਠੀਕ ਹੋਈਆਂ ਫਾਈਨੈਂਸ਼ੀਅਲ ਐਸਪੈਕਟ ਵੀ ਠੀਕ ਹੋਏਗਾ, ਸਪੋਰਟਸ ਵਿੱਚ ਵੀ, ਅਕੈਡਮਿਕਸ, ਹਰ ਚੀਜ਼ ਚੰਗੇ ਹੋਣਗੇ। 416-350-5455 ਚੱਡਾ ਸਾਹਿਬ ਦਾ ਨੰਬਰ 416 416-350-5455 ਚੱਡਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਜੀ,
ਥੈਂਕ ਯੂ ਸਰ,
ਥੈਂਕ ਯੂ AM 770 ਸਾਡਾ ਸਮਾਂ ਸਮਾਪਤ। ਮੈਂ ਦੱਸਾਂ ਕਿ ਵਿਨੇਸ਼ ਫੋਗਟ ਵਾਸਤੇ ਅਸੀਂ ਵਾਈ ਮੀਡੀਆ ਤੇ ਫਿਰ ਵੀ ਸਾਨੂੰ ਉਮੀਦ ਹੈ ਕਿ ਮੈਡਲ ਮਿਲੇ, ਬਾਕੀ ਦੇਖਦੇ ਹਾਂ ਜੀ ਕੀ ਹੁੰਦਾ। 416-475-5000 ਆਲ ਦਾ ਬੈਸਟ ਫਾਰ ਵਿਨੇਸ਼ ਫੋਗਟ ਜੀ।
The views expressed on the preceding program may not necessarily be those of the owner or management of WTOR radio station.
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਗੌਰਮੈਂਟ ਗ੍ਰਾਂਟ ਬੱਚਿਆਂ ਅਤੇ ਪਰਿਵਾਰਾਂ ਵਾਸਤੇ ਉਪਲਬਧ ਹੈ। ਅਗਰ ਤੁਹਾਡੀ ਇਨਕਮ $60,000 ਤੋਂ ਘੱਟ ਹੈ ਤੇ ਤੁਹਾਡੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਹਨ, ਤਾਂ ਤੁਹਾਨੂੰ ਗੌਰਮੈਂਟ ਤੋਂ $12,000 ਤੋਂ ਲੈ ਕੇ $60,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ। ਇਹ ਪੈਸਾ ਤੁਹਾਡੇ ਅਕਾਊਂਟ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਆ ਸਕਦਾ ਹੈ। ਇਹ ਗੌਰਮੈਂਟ ਗ੍ਰਾਂਟ ਸਰਵਿਸ ਓਨਟੈਰੀਓ, ਅਲਬਰਟਾ ਅਤੇ BC ਵਿੱਚ ਉਪਲਬਧ ਹੈ। ਹੋਰ ਜਾਣਕਾਰੀ ਲਈ ਸ਼ਾਵੇਜ਼ ਦੇ ਨਾਲ 647-7200-241-6479-0241।
काश पैसे घर भेजना आसान और सुविधाजनक होता। CIBC ग्लोबल मनी ट्रांसफर के जरिए आपके प्रियजन उसी दिन कैश पिकअप सर्विस के साथ लोकल मनी ग्राम एजेंट से कैश उठा सकते हैं। इसका मतलब है कि वे कैश उसी दिन ले सकते हैं जैसे कि ये दिन और ये दिन। अगर आप खुशियां बांटने जा रहे हैं तो $0 CIBC ट्रांसफर फी के साथ कैश पिकअप सर्विस के जरिए भेजें cibc.com/cashpickup पर जाएं। शर्तें और CIBC फॉरेन एक्सचेंज रेट्स लागू। CIBC एम्बिशंस मेड रियल।
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लाओ जी। तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी। एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप। 5196220660 या quicktrucklube.com। QTL बिकॉज वी केयर।
Milton, we are back, this time with Pakistan sensation Kaifi Khalil. Third annual Handi Milton Halal Food Festival, Saturday, August.